चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। लो जी जिंदगी दे सफर नू तय कर दिया एक होर दिन नवा नरोया बिलकुल कोरे कागज वर्गा जिस ते असी अपनी हिम्मत विचार सोच ते इरादे दी कलम नाल कुछ भी लिख सकते हैं। सोचा विच चिरां तो पल रहे सुपनिया नू हकीकत बनाउण दा दिन शायद अज दा ही होवे। वो सुपना कोई भी हो सकता है, तुसी सोचो घर वसाउण दा या फिर एवें कोई गीत गुनगुनाउण दा, किसे रुस्से नू मनाउण दा या फिर किसे नू प्यार नाल सताउण दा। इस तोड़ी जांदी जिंदगी नू थोड़ा जिहा रुक इस नाल गल करन दा या चिरां तो अड़िया कोई मसला हल करन दा, दिल विच बंद उस प्यार ते एहसास नू कढ़न दा, नफरत ईरखा दे बूटे नू अपने अंदरों वड्ढन दा, लहरां प्रोग्राम विच कॉल करन दा, या फिर चुप चाप सुन इस च कोई हुंगारा ना भरन दा। सुपना ता जी सुपना है पर उदो तक जदो तक साडे ख्यालां विच हुंदा है। सो अज असी घट्टो घट कोई एक सुपने नू ता ख्यालां चो बाहर कढ सकदे आ ना इस जिंदगी विच हकीकत बनाउण दी कोशिश जरूर कर सकदे आ, है ना। सुनो जी ना कुछ सुपनिया दे नाल कुछ विचारां दे नाल कुछ यादां दे नाल कुछ खबरां दे नाल कुछ गीत संगीत ते बहुत सारियां वेलियां गल्लां दे नाल मैं सुखप्रीत हाजिर एडिलेड स्टूडियो तो तुहाडा चहेता प्रोग्राम लहरां लैके। सो सब तो पहला ते प्यार भरी सत श्री अकाल आदाब नमस्ते गुड मॉर्निंग ते स्पेशल वाला थैंक्स सरबजीत पाजी दा भी जो रोज सवेरे उठ के तारां जोड़दे आ ते मेरी आवाज ते तुहाडे विचार तुहाडे सुनेहे मेरे तक पहुंचते आ। सो थैंक यू भाजी। सो उस तो बाद प्रोग्राम दी शुरुआत करदे आ। प्रोग्राम दी शुरुआत तो पहला चलो जी हमेशा दी तरह लैने उस परमात्मा दा नाम उस अकाल पुरख वाहिगुरु नू याद करदे आ ओदा ओह टासरा लैके प्रोग्राम दी शुरुआत करन लगे आ। सो परमात्मा अंग संग सहाई रहे। सो अंग संग ते परमात्मा वैसे मेनू लगदा हर वेले साडे हुंदा ही है, हर वेले ओ ते नाल ही है, पर जदों सानू याद आ जावे महसूस ओदा ही हुंदा है, है ना। सो गल ओही पई घर च जो मर्जी समान पिया होवे सानू पता नहीं हुंदा, पर जदों जिहदी जरूरत हुंदी है जदों याद करिए ते लभ ही पैंदा है या लभणा पैंदा ही आ। सो इसे तरह परमात्मा दी खोज हुंदी है जी। सो गल ए है कि ओह ते हमेशा नाल ही है, असीं जदों ओहदी याद ओहनू आवाज मारनी है ते अपने आप सानू महसूस होण लग जांदा है जिंदगी च किते नाल खड़ोया होया। सो चलो जी याद करदे उस परमात्मा नू, याद असीं किद्दां करीदा हुंदा तुहानू पता ही है जी। हां जी मैनू पता, आ गई सारिया दे चेहरिया ते समाइल। बिलकुल बिलकुल जी एहो जी समाइल ही और दिल विच लै के आने जी। शुकराना उस परमात्मा दा ते सरबत दे पले दी अरदास। हे परमात्मा अज दा दिन जो चढ़िया है सारी कुदरत सारी लुकाई पूरे इस दुनिया दे लई सुख शांति लैके आवे, हर कोई खुशी खुशी अपना जिंदगी अपना जीवन बतीत करे। सो आओ गुरु फतेह सांझी करदे आं। वाहिगुरु जी का खालसा वाहिगुरु जी की फतेह। सो समय दी मैं गल करां ते इस वेले 7:35 हो चुके आ जी एडिलेड दे विच। जी हां बिल्कुल। सो बड़ी खूबसूरत जी सवेर एडिलेड दे विच चढ़ चुकी है ते सिडनी समय दे मुताबिक आस्ट्रेलिया दे विच इस वेले 8:05 हो चुके आ। ਪਰਥ ਤੇ ਹਾਂਗਕਾਂਗ ਦੇ ਵਿਚ ਇਸ ਵੇਲੇ ਸਮਾਂ ਜਿਹੜਾ 5:05 ਬੁੱਧਵਾਰ ਦੀ ਸਵੇਰ ਦੇ, ਔਰ ਆਕਲੈਂਡ ਦੀ ਗੱਲ ਕਰੀਏ ਨਿਊਜ਼ੀਲੈਂਡ ਦੀ ਤੇ ਸਮਾਂ ਸਾਡੇ ਆਸਟ੍ਰੇਲੀਆ ਤੋਂ ਕੁਝ ਅੱਗੇ ਹੈ, 10:05 ਉੱਥੇ ਹੋ ਚੁੱਕੇ ਹੈ। ਸੋ ਬਾਕੀ ਪੰਜਾਬ ਦੇ ਵਿਚ ਇਸ ਵੇਲੇ ਜੀ 2:36 ਹੋ ਗਏ ਨੇ, ਅੰਮ੍ਰਿਤ ਵੇਲਾ ਚੱਲ ਰਿਹਾ ਹੈ। ਔਰ ਉਸ ਤੋਂ ਬਾਅਦ ਜੇ ਇੰਗਲੈਂਡ ਚਲੀਏ ਤੇ ਲੰਡਨ ਦੀਆਂ ਘੜੀਆਂ ਇਸ ਵੇਲੇ 9:06 ਦਿਖਾ ਰਹੀਆਂ, ਤੇ ਉਸ ਤੋਂ ਅੱਗੇ ਵੈਨਕੂਵਰ 1:06 ਮੰਗਲਵਾਰ ਦੀ ਰਾਤ ਦੇ ਹੋਏ ਨੇ। ਸੋ ਯੂਰਪ ਅਤੇ ਪੱਛਮੀ ਦੇਸ਼ ਜਿਹੜੇ ਆ ਉਹ ਅਜੇ ਤੱਕ ਮੰਗਲਵਾਰ ਦੀ ਦੁਪਹਿਰ ਤੇ ਰਾਤ ਨੂੰ ਹੀ ਇੰਜੋਏ ਕਰ ਰਹੇ ਆ। ਸੋ ਬਿਲਕੁਲ ਜੀ, ਤਰੀਕ ਅੱਜ 4 December ਹੋ ਗਈ ਹੈ, 4 December 2019। ਸੋ ਕੋਈ 17 ਦਿਨ ਬਚੇ ਆ ਨਿਊ ਈਅਰ ਦੇ ਵਿਚ, 1 ਦਹਾਕਾ ਜਿਹੜਾ ਉਹ ਖਤਮ ਹੋਣ ਜਾ ਰਿਹਾ ਹੈ। ਸੋ ਦੇਖੀਏ ਤੇ ਜ਼ਿੰਦਗੀ ਹੈ ਨਾ, ਦਿਨ ਬ ਦਿਨ, ਹਫਤੇ ਦਰ ਹਫਤੇ, ਮਹੀਨੇ ਦਰ ਮਹੀਨੇ, ਸਾਲ ਦੇ ਸਾਲ ਤੇ ਦਹਾਕੇ ਦਰ ਦਹਾਕੇ ਆਪਣੀ ਜ਼ਿੰਦਗੀ ਦੀ ਅਸੀਂ ਗੁਜ਼ਾਰਦੇ ਜਾ ਰਹੇ ਹਾਂ। ਔਰ ਨੋ ਕੰਪਲੇਂਟਸ, ਜ਼ਿੰਦਗੀ ਬਹੁਤ ਸੋਹਣੀ ਹੈ, ਪਰਮਾਤਮਾ ਨੇ ਜਿਹੋ ਜਿਹੀ ਵੀ ਜ਼ਿੰਦਗੀ ਬਖਸ਼ੀ ਹੈ, ਜਿੱਥੇ ਵੀ ਰੱਖਿਆ ਹੈ ਕੁਝ ਸੋਚ ਕੇ ਹੀ ਰੱਖਿਆ। ਸੋ ਆਓ ਜਿੱਥੇ ਕਿਤੇ ਵੀ ਅਸੀਂ ਰਹਿੰਦੇ ਹਾਂ ਉੱਥੇ ਆਪਣੇ ਆਪ ਨੂੰ ਖੁਸ਼ ਰੱਖੀਏ ਤੇ ਆਪਣੇ ਆਲੇ ਦੁਆਲੇ ਚ ਖੁਸ਼ੀਆਂ ਵੰਡਦੇ ਰਹੀਏ, ਕਿਸੇ ਦੇ ਹਾਸਿਆਂ ਦੀ, ਕਿਸੇ ਦੇ ਚਿਹਰੇ ਦੀ ਮੁਸਕੁਰਾਹਟ ਦੀ ਵਜ੍ਹਾ ਬਣ ਸਕੀਏ, ਤਾਂ ਮੈਨੂੰ ਲੱਗਦਾ ਹੈ ਜ਼ਿੰਦਗੀ ਦੇ ਕੋਈ ਨਾ ਕੋਈ ਮਾਇਨੇ ਜ਼ਰੂਰ ਨਿਕਲਦੇ ਆ। ਸੋ ਪ੍ਰੋਗਰਾਮ ਦੇ ਵਿਚ ਜੀ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਖਬਰਾਂ ਵੀ ਹੋਣੀਆਂ, ਬਰਾੜ ਸਾਹਿਬ ਥੋੜੀ ਦੇਰ ਤੱਕ ਪ੍ਰੋਗਰਾਮ ਜੁਆਇਨ ਕਰਨਗੇ, ਗੀਤ ਸੰਗੀਤ ਵੀ ਹੋਵੇਗਾ, ਆਪਣੇ ਫਰਮਾਇਸ਼ੀ ਗੀਤ ਵੀ ਤੁਸੀਂ ਭੇਜ ਸਕਦੇ ਹੋ, ਇਸ ਤੋਂ ਇਲਾਵਾ ਕੁਝ ਯਾਦਾਂ ਯਾਦ ਕਰਾਂਗੇ ਤੇ ਕੁਝ ਵੇਲੀਆਂ ਗੱਲਾਂ ਜਿਹੜੀਆਂ ਅਸੀਂ ਕਰਨੀਆਂ। ਸੋ ਪ੍ਰੋਗਰਾਮ ਦੇ ਵਿਚ ਤੁਹਾਡੀ ਵਿਚਾਰਾਂ ਦੀ ਸਾਂਝ ਜਿਹੜੀ ਉਹ ਬਹੁਤ ਜ਼ਰੂਰੀ ਹੁੰਦੀ ਹੈ, ਆਪਣੇ ਵਿਚਾਰ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ। ਪਤਾ ਤੁਹਾਨੂੰ ਪਤਾ ਹੀ ਹੈ ਜੀ, request@harmanradio.com ਈਮੇਲ ਰਾਹੀਂ ਜਾਂ ਫਿਰ @harmanradio ਟੈਲੀਗ੍ਰਾਮ ਦੇ ਰਾਹੀਂ ਪ੍ਰੋਗਰਾਮ ਦੇ ਵਿਚ ਤੁਸੀਂ ਜੁੜ ਸਕਦੇ ਹੋ, ਸ਼ਾਮਿਲ ਹੋ ਸਕਦੇ ਹੋ। ਬਾਕੀ ਜਿਸ ਐਪ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਉਹਦੇ ਵਿਚ ਸਾਰੀ ਇਨਫਾਰਮੇਸ਼ਨ ਹੈਗੀ ਹੈ ਜੀ, ਬਹੁਤ ਹੀ ਈਜ਼ੀ ਆ ਕੋਈ ਵੀ ਸੁਨੇਹਾ ਭੇਜਣਾ ਜਾਂ ਪ੍ਰੋਗਰਾਮ ਦੇ ਵਿਚ ਕਾਲ ਕਰਨੀ। ਨੰਬਰ ਮੈਂ ਤੁਹਾਨੂੰ ਫਿਰ ਦੱਸ ਦਿੰਦੀ ਹਾਂ, 02-85-99-28-11। ਸੋ ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ ਪ੍ਰੋਗਰਾਮ ਦੇ ਵਿਚ, 2 ਘੰਟੇ ਦਾ ਸਾਥ ਤੁਹਾਡੇ ਨਾਲ ਬਣਿਆ ਰਹਿਣਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ ਇੱਕ ਧਾਰਮਿਕ ਗੀਤ ਸੁਣਦੇ ਆ ਤੇ ਯਾਦ ਕਰਦੇ ਆ ਉਸ ਬਾਬੇ ਨਾਨਕ ਨੂੰ, ਤੇ ਅਨਮੋਲ ਗਗਨ ਦੀ ਆਵਾਜ਼ ਦੇ ਵਿਚ ਇਹ ਗੀਤ ਜਿਹੜਾ ਸਰਬਜੀਤ ਭਾਜੀ ਨੇ ਸਾਡੇ ਲਈ ਚੁਣਿਆ, ਆਓ ਸੁਣੀਏ।
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਵੇ ਨਾਨਕਾ ਬਾਬਾ ਨਾਨਕਾ ਕਿੱਥੇ ਗਿਆ ਕਿੱਥੇ ਗਿਆ ਵਾਪਸ ਮੁੜਿਆ ਜਾਵੇ ਜੋਤ ਜਲਾ ਜਾਵੇ ਚਰਨੀ ਤੁਪਾ ਫਿਰਦਾ ਇਥੇ ਬੰਦਾ ਹੀ ਬੰਦੇ ਨੂੰ ਰੋਕ ਨੀ ਲਾਉਂਦਾ ਕੋਈ ਪਖੰਡੀਆਂ ਦੇ ਧੰਦੇ ਫੁੱਲ ਲੁੱਟਣ ਨੂੰ ਫਿਰਦਾ ਇਥੇ ਬੰਦਾ ਹੀ ਬੰਦੇ ਨੂੰ ਰੋਕ ਨੀ ਲਾਉਂਦਾ ਕੋਈ ਪਖੰਡੀਆਂ ਦੇ ਧੰਦੇ ਜ਼ਮੀਰਾਂ ਨੂੰ ਜਗਾ ਜਾਵੇ ਠੋਕਾ ਤੁਲਾ ਜਾਵੇ ਚਰਨੀ ਤੂੰ ਪਾ ਚੱਲਦੇ ਬਥੇਰੇ ਨੇ ਕਿੰਨੇ ਇੱਥੇ ਝੂਠੇ ਨੇ ਤੇ ਕਿੰਨੇ ਪੁੱਤ ਤੇਰੇ ਨੇ ਤੇਰੇ ਨਾਂ ਤੇ ਵਪਾਰ ਦਾਤਾ ਚੱਲਦੇ ਬਥੇਰੇ ਕੀਤਾ ਜਾਵੇ, ਦੀਵਾ ਜਗਾ ਜਾਵੇ ਸੱਚ ਦਾ ਬਾਬਾ ਵੇ ਨਾਨਕਾ ਬਾਬਾ ਨਾਨਕਾ ਕਿੱਥੇ ਕਰ ਕਰੀਏ ਤੇਰੀ ਬਾਬਾ ਬਾਣੀ ਹੈ ਪੜਦੇ ਨੇ ਧਰਮਾਂ ਦੇ ਪਿੱਛੇ ਦੱਸ ਫੇਰ ਕਿਉਂ ਲੜਦੇ ਨੇ, ਕਰ ਕਰੀਏ ਤੇਰੀ ਬਾਬਾ ਬਾਣੀ ਹੈ ਪੜਦੇ ਨੇ ਧਰਮਾਂ ਦੇ ਪਿੱਛੇ ਦੱਸ ਫੇਰ ਕਿਉਂ ਲੜਦੇ ਨੇ, ਅਰਥ ਸਿਖਾ ਜਾਵੇ ਖੁਦ ਤੂੰ ਸੁਣਾ ਜਾਵੇ ਆ ਜਾ ਬਾਬਾ ਆਜਾ ਬਾਬਾ ਵੇ ਨਾਨਕਾ ਬਾਬਾ ਨਾਨਕਾ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਵੀ ਕਿੱਥੇ ਗਿਆ
ਲਓ ਜੀ ਬਾਬੇ ਨਾਨਕ ਨੂੰ ਯਾਦ ਕੀਤਾ ਇਹ ਗੀਤੇ ਰਾਹੀਂ। ਸੋ ਜਾਣਾ ਕਿੱਥੇ ਆ ਜੀ, ਬਾਬਾ ਨਾਨਕ ਤੇ ਸਾਡੇ ਸਾਰਿਆਂ ਦੇ ਅੰਦਰ ਹੀ ਆ ਕਿਤੇ ਹਨਾ, ਪਰ ਜਲਦੀ ਆ ਲੱਭਦੇ ਸਾਡੇ ਕੋਲ ਹੀ ਲੱਭਣ ਦਾ ਜਿਹੜਾ ਵੇਲ ਨਹੀਂ ਹੁੰਦਾ, ਮੈਨੂੰ ਇਹ ਲੱਗਦਾ ਵੀ ਅਸੀਂ ਗੁਆਚੇ ਫਿਰਦੇ ਆ ਬਸ ਜ਼ਿੰਦਗੀ ਦੀਆਂ ਪ੍ਰਿਓਰਿਟੀਜ਼ ਜਿਹੜੀਆਂ ਜ਼ਿੰਦਗੀ ਦੀਆਂ ਉਹਨਾਂ ਨੂੰ ਅਸੀਂ ਚੇਂਜ ਕਰ ਲਿਆ। ਸੋ ਗੱਲ ਉਹੀ ਜਿੱਧਰ ਧਿਆਨ ਜਾਂਦਾ ਸਾਡਾ ਜ਼ਿੰਦਗੀ ਦੇ ਵਿੱਚ ਉਸ ਪਾਸੇ ਅਸੀਂ ਕੰਮ ਕਰਨ ਲੱਗ ਜਾਂਦੇ ਹਾਂ। ਤੁਸੀਂ ਵੀ ਦੇਖੋ ਭਈ ਸਾਰੀ ਗੱਲ ਮੈਨੂੰ ਲੱਗਦਾ ਹੁੰਦਾ ਭਈ ਆਪਣੇ ਧਿਆਨ ਦੀ ਆ, ਆਪਣੇ ਮਾਇੰਡ ਦੀ ਆ, ਉਹ ਜਿੱਧਰ ਵੀ ਜਾਂਦਾ ਉਹ ਚੀਜ਼ ਹੋਣ ਲੱਗ ਜਾਂਦੀ ਆ। ਅੱਛਾ ਜੇ ਸਾਨੂੰ ਘਰ ਦੇ ਵਿੱਚ ਸਫਾਈ ਨਹੀਂ ਦਿਸਦੀ ਪਈ ਨਾ ਤੇ ਅਸੀਂ ਸਫਾਈ ਤੇ ਥੋੜਾ ਜਿਹਾ ਧਿਆਨ ਦੇਵਾਂਗੇ ਤੇ ਘਰ ਬਿਲਕੁਲ ਸਾਫ਼ ਹੋ ਜਾਊਗਾ। ਜੇ ਧਿਆਨ ਅਸੀਂ ਬੈਕ ਗਾਰਡਨ ਤੇ ਆਪਣੇ ਦੇਵਾਂਗੇ ਭਈ ਹਾਂ ਸਾਡਾ ਬੈਕ ਯਾਰਡ ਨੀ ਸੋਹਣਾ ਜੀ, ਤੇ ਉਹ ਜਿਹੜਾ ਉਹਦੇ ਵੱਲ ਸਾਡਾ ਧਿਆਨ ਜਾਊਗਾ ਤੇ ਅਸੀਂ ਉਹਨੂੰ ਸੋਹਣਾ ਬਣਾਉਣ ਲਈ, ਸਾਫ਼ ਬਣਾਉਣ ਲਈ, ਹੋਰ ਵਧੀਆ ਬਣਾਉਣ ਦੇ ਉਪਰਾਲੇ ਕਰਨ ਲੱਗ ਜਾਂਗੇ। ਸੋ ਜ਼ਿੰਦਗੀ ਦੀ ਜਿਹੜੀ ਚੀਜ਼ ਵੀ ਜਿੱਧਰ ਵੀ ਸਾਡਾ ਧਿਆਨ ਜਾਂਦਾ ਆ ਉਸ ਚੀਜ਼ ਨੂੰ ਅਸੀਂ ਉਸ ਚੀਜ਼ ਤੇ ਆਪਣੀ ਐਨਰਜੀ ਲਗਾਉਂਦੇ ਹਾਂ ਤੇ ਜਿੱਥੇ ਸਾਡੀ ਐਨਰਜੀ ਲੱਗਦੀ ਹੈ ਉਸ ਚੀਜ਼ ਆਪਣੇ ਆਪ ਨਿਖਰਨ ਲੱਗ ਜਾਂਦੀ ਹੈ। ਸੋ ਇਹੀ ਚੀਜ਼ ਹੈ ਜੀ, ਚਾਹੇ ਦੁਨਿਆਵੀ ਕੰਮ ਹੈ ਚਾਹੇ ਅਧਿਆਤਮਕ ਜ਼ਿੰਦਗੀ ਹੈ, ਜਿਸ ਪਾਸੇ ਵੀ ਧਿਆਨ ਜਾਣਾ ਹੈ ਉਹ ਕੰਮ ਆਪਣੇ ਆਪ ਹੋਣ ਲੱਗ ਜਾਂਦੇ ਆ ਕਿਉਂਕਿ ਅਸੀਂ ਉੱਥੇ ਆਪਣੀ ਐਨਰਜੀ ਜਿਹੜੀ ਆ ਉਹ ਲਗਾਉਣੀ ਸ਼ੁਰੂ ਕਰ ਦਿੰਦੇ ਹਾਂ। ਸੋ ਬਾਕੀ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਸ਼ੁਰੂ ਹੋਈ ਸੀ ਜੀ ਕੁਝ ਸੁਪਨਿਆਂ ਤੋਂ, ਹੈ ਨਾ। ਸੋ ਉਹੀ ਗੱਲ ਹੈ, ਕੁਝ ਕੁ ਸੁਪਨੇ ਜਿਹੜੇ ਸਾਡੇ ਹੁੰਦੇ ਆ ਜਿਨ੍ਹਾਂ ਤੇ ਸਾਡਾ ਧਿਆਨ ਚਲਾ ਜਾਂਦਾ ਆ ਉੱਥੇ ਸਾਡੀ ਐਨਰਜੀ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਆਪਣੇ ਆਪ ਜਿਹੜੇ ਸੁਪਨੇ ਆ ਉਹ ਹਕੀਕਤ ਵਿੱਚ ਬਦਲਣੇ ਸ਼ੁਰੂ ਹੋ ਜਾਂਦੇ ਆ। ਤੇ ਕੁਝ ਕੁ ਸੁਪਨੇ ਇਹੋ ਜਿਹੇ ਹੁੰਦੇ ਆ ਸਾਡੇ ਜਿਨ੍ਹਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ, ਯਾਨੀ ਧਿਆਨ ਵੀ ਦਿੰਨੇ ਆ ਸਾਨੂੰ ਸਾਡੇ ਚਿੱਤ ਚ ਵੀ ਰਹਿੰਦੇ ਆ ਸਾਡੇ ਮਨ ਚ ਵੀ ਰਹਿੰਦੇ ਆ ਮੈਂ ਆਹ ਕਰਨਾ ਆ, ਮੈਂ ਆਹ ਕਰਨਾ ਚਾਹੁੰਦੀ ਆ ਜਾਂ ਮੈਂ ਆਹ ਕਰਨਾ ਚਾਹੁੰਦਾ ਆ, ਪਰ ਉੱਥੇ ਸਿਰਫ ਧਿਆਨ ਹੀ ਜਾਂਦਾ ਆ, ਉੱਥੇ ਅਸੀਂ ਆਪਣੀ ਐਨਰਜੀ ਨਹੀਂ ਲਗਾਉਂਦੇ। ਸੋ ਧਿਆਨ ਦੇ ਨਾਲ ਨਾਲ ਸਾਡੀ ਆਪਣੀ ਐਨਰਜੀ ਉਦਮ ਕਹਿ ਲੋ ਜਿਹੜਾ ਉਹ ਉੱਥੇ ਲਗਾਉਣਾ ਬੜਾ ਜ਼ਰੂਰੀ ਹੁੰਦਾ ਹੈ, ਉਹ ਸੁਪਨਾ ਫੇਰ ਹੀ ਹਕੀਕਤ ਬਣਦਾ ਹੈ। ਸੋ ਜਿਵੇਂ ਮੈਂ ਗੱਲ ਕੀਤੀ ਸੀ ਉਹ ਸੁਪਨਾ ਕੋਈ ਵੀ ਹੋ ਸਕਦਾ ਹੈ ਜੀ। ਕਈ ਵਾਰੀ ਦਿਲ ਦੇ ਵਿੱਚ ਚੱਲਦਾ ਰਹਿੰਦਾ ਵੀ ਮੈਂ ਕੁਛ ਲਿਖਾਂ, ਹਨਾ ਮੈਂ ਕੁਛ ਲਿਖਣਾ ਆ, ਉਹ ਵਿਚਾਰ ਵੀ ਤੁਹਾਡੇ ਦਿਮਾਗ ਚ ਆਉਂਦੇ ਰਹਿਣਗੇ, ਪਰ ਇੰਨਾ ਉਦਮ ਨਹੀਂ ਹੁੰਦਾ ਵੀ ਬੈਠ ਜਾਈਏ 10 ਮਿੰਟ 15 ਮਿੰਟ ਅੱਧਾ ਘੰਟਾ ਉਹਨਾਂ ਨੂੰ ਵਿਚਾਰਾਂ ਨੂੰ ਕੱਢ ਲਈਏ, ਉਹਨਾਂ ਨੂੰ ਛਾਣ ਲਈਏ ਤੇ ਕਿਤੇ ਲਿਖ ਲਈਏ ਕੀ ਲਿਖਣਾ ਚਾਹੁੰਦਾ। ਜਾਂ ਕਈ ਵਾਰੀ ਹੁੰਦਾ ਕਈਆਂ ਨੂੰ ਗਾਉਣ ਦਾ ਬੜਾ ਸ਼ੌਂਕ ਹੁੰਦਾ ਵੀ ਮੈਂ ਗਾਉਣਾ ਆ, ਹੈਨਾ ਤੇ ਕਿੰਨੇ ਰੋਕਿਆ ਆ ਜੇ 24 ਘੰਟੇ ਦਿਨ ਵਿੱਚ ਹੁੰਦੇ ਆ ਤੇ ਅਸੀਂ 1 ਘੰਟਾ ਤਾਂ ਆਪਣੇ ਉਸ ਸੁਪਨਿਆਂ ਨੂੰ ਦੇ ਹੀ ਸਕਦੇ ਆ ਮੈਨੂੰ ਲੱਗਦਾ, ਹੈਨਾ। ਸੋ ਅੱਜ ਵੀ ਬੈਠੀ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਤੇ ਇਹ ਵੀ ਕਦੀ ਇੱਕ ਸੁਪਨਾ ਦੇਖਿਆ ਸੀ ਤੇ ਅੱਜ ਉਹ ਹਕੀਕਤ ਹੈ। ਸੋ ਸੁਪਨੇ ਜ਼ਰੂਰ ਦੇਖਣੇ ਚਾਹੀਦੇ ਆ ਔਰ ਉਹਨਾਂ ਨੂੰ ਹਕੀਕਤ ਬਣਾਉਣ ਲਈ ਥੋੜਾ ਬਹੁਤਾ ਉਦਮ ਉਪਰਾਲਾ ਕਰਨਾ ਚਾਹੀਦਾ। ਇਹੋ ਜਿਹੀ ਗੱਲ ਨਹੀਂ ਕਿ ਜ਼ਿੰਦਗੀ ਦੇ ਸਾਰੇ ਸੁਪਨਿਆਂ ਨੂੰ ਮੈਂ ਹਕੀਕਤ ਬਣਾ ਚੁੱਕੀ ਹਾਂ, ਨਹੀਂ, ਇਹ ਸੁਪਨੇ ਹਮੇਸ਼ਾ ਜ਼ਿੰਦਗੀ ਚ ਪਲਦੇ ਹੀ ਰਹਿੰਦੇ ਆ। ਹੌਲੀ ਹੌਲੀ ਜਦੋਂ ਵੀ ਟਾਈਮ ਲੱਗੇ ਉਸ ਟੋਕਰੀ ਚੋਂ ਇੱਕ ਸੁਪਨਾ ਕੱਢੋ, ਉਹਦੇ ਉੱਤੇ ਥੋੜਾ ਜਿਹਾ ਉਦਮ ਲਗਾਓ ਤੇ ਉਹਨੂੰ ਹਕੀਕਤ ਦਾ ਰੂਪ ਦਿਓ। ਸੋ ਬਾਕੀ ਤੁਹਾਡੇ ਜਿਹੜੇ ਸੁਪਨੇ ਆ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਆ ਕਿ ਇਹੋ ਜਿਹੇ ਕਿਹੜੇ ਸੁਪਨੇ ਆ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਹਕੀਕਤ ਬਣਾਉਣਾ ਚਾਹੁੰਦੇ ਹੋ ਪਰ ਬਣਦੇ ਨਹੀਂ। ਦੇਖੋ ਜੀ ਸਾਲ ਦਰ ਸਾਲ ਦਹਾਕੇ ਦੇ ਦਹਾਕੇ ਨਿਕਲਦੇ ਜਾ ਰਹੇ ਆ, ਸਾਡੀ ਉਮਰ ਜਿਹੜੀ ਆ ਥੋੜੀ ਹੁੰਦੀ ਜਾ ਰਹੀ ਆ, ਹਮੇਸ਼ਾ ਹਰ ਦਿਨ ਸਾਡੀ ਜਿਹੜੀ ਜ਼ਿੰਦਗੀ ਆ ਉਹਨੂੰ ਘਟਾ ਹੀ ਜਾਂਦਾ ਆ। ਸੋ ਉਮਰ ਘਟਦੀ ਜਾਵੇ ਪਰ ਸਾਡੇ ਉਸ ਸੁਪਨੇ ਜਿਹੜੇ ਆ ਉਹ ਅਸੀਂ ਪੂਰੇ ਕਰ ਕਰ ਰੱਖਦੇ ਜਾਈਏ ਤਾਂ ਕਿ ਪਿੱਛੋਂ ਇੱਕ ਯਾਦ ਬਣ ਸਕੀਏ ਤੇ ਸਾਨੂੰ ਵੀ ਕੋਈ ਯਾਦ ਕਰ ਸਕੇ। ਸੋ ਬਾਕੀ ਪ੍ਰੋਗਰਾਮ ਯਾਦਾਂ ਦਾ ਹੀ ਹੁੰਦਾ ਹੈ ਜੀ, ਬੁੱਧਵਾਰ ਤਾਂ ਬਿਲਕੁਲ ਜ਼ਰੂਰ। ਅੱਜ ਕਿਹੜੀ ਯਾਦ ਯਾਦ ਕਰੀਏ ਤੁਸੀਂ ਮੈਨੂੰ ਜ਼ਰੂਰ ਦੱਸੋ, ਕਿਉਂਕਿ ਮੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗ ਰਿਹਾ। ਮੇਰੇ ਲਈ ਤਾਂ ਨਾ ਕਨਫਿਊਜ਼ਨ ਹੋ ਜਾਂਦੀ ਹੈ ਜਦੋਂ ਯਾਦਾਂ ਦੀ ਗੱਲ ਆਉਂਦੀ ਹੈ ਤੇ ਚੂਜ਼ ਕਰਨਾ ਮੈਨੂੰ ਔਖਾ ਲੱਗਦਾ ਹੁੰਦਾ ਹੈ ਹਨਾ। ਜਿੱਦਾਂ ਕਿਤੇ ਅਸੀਂ ਲੇਡੀਜ਼ ਸੂਟਾਂ ਦੀ ਦੁਕਾਨ ਚ ਵੜ ਜਾਈਏ ਤਾਂ ਪਤਾ ਨਹੀਂ ਲੱਗਦਾ ਹੁੰਦਾ ਬਈ ਕਿਹੜਾ ਲਈਏ ਹਨਾ, ਤੇ ਜਿਹੜਾ ਅੱਗੇ ਖੁੱਲਿਆ ਉਹਦੇ ਵੱਲ ਦੇਖਣਾ ਨੀ ਤੇ ਜਿਹੜਾ ਉਹ ਪਰੇ ਪਿਆ ਆ ਉਹ ਕੱਢਦੇ ਉਹ ਕੱਢਦੇ। ਸੋ ਮੇਰੇ ਨਾਲ ਵੀ ਐਂ ਹੀ ਹੁੰਦਾ ਜਦੋਂ ਯਾਦਾਂ ਦੀ ਗੱਲ ਆਉਂਦੀ ਆ ਤੇ ਮੈਂ ਬਸ ਕਨਫਿਊਜ਼ ਹੀ ਹੋ ਜਾਂਦੀ ਆ ਕਿ ਕਿਹੜੀ ਯਾਦ ਤੁਹਾਡੇ ਨਾਲ ਸਾਂਝੀ ਕਰਾਂ। ਸੋ ਤੁਸੀਂ ਮੈਨੂੰ ਜ਼ਰੂਰ ਇਸ ਮਾਮਲੇ ਦੇ ਵਿੱਚ ਹੈਲਪ ਕਰ ਦਿਆ ਕਰੋ। ਜਿੱਦਾਂ ਕਹਿ ਦਿੰਦੇ ਹੁੰਦੇ ਨਾਲ ਬੈਠੇ ਵੀ ਨਹੀਂ ਨਹੀਂ ਆਹ ਸੋਹਣਾ ਸੂਟ ਆ ਇਹੀ ਚੱਕ ਲੈ। ਸੋ ਤੁਸੀਂ ਮੈਨੂੰ ਕਹਿ ਦਿਆ ਕਰੋ ਵੀ ਅੱਜ ਆਹ ਵਾਲੀ ਸੋਹਣੀ ਜਿਹੀ ਯਾਦ ਹੈ ਇਹਨੂੰ ਯਾਦ ਕਰਦੇ ਆ, ਮੈਨੂੰ ਵਧੀਆ ਲੱਗੂਗਾ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਸਾਡੇ ਨਾਲ ਸ਼ਾਮਿਲ ਹੋ ਗਏ ਆ, ਸੋ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਬਾਕੀ ਦੀਆਂ ਗੱਲਾਂ ਬਰਾੜ ਸਾਹਿਬ ਦੇ ਨਾਲ ਮਾਰਦੇ ਆ ਥੋੜੀ ਦੇਰ ਲਈ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਬਹੁਤ ਬਹੁਤ ਸਵਾਗਤ ਹੈ। ਮੈਨੂੰ ਲੱਗਦਾ ਭਾਜੀ ਤੱਕ ਮੇਰੀ ਆਵਾਜ਼ ਨਹੀਂ ਜਾ ਰਹੀ। ਕੋਈ ਨੀ ਜੀ, ਜਲਦੀ ਰਾਬਤਾ ਭਾਜੀ ਨਾਲ ਕਾਇਮ ਕਰਦੇ ਆ ਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ। ਸੋ ਮੈਸੇਜ ਵੀ ਆਏ ਆ ਜੀ। ਹਾਂਜੀ ਸੁਖਚੈਨ ਸਿੰਘ ਹੁਣਾਂ ਨੇ ਮੈਸੇਜ ਕੀਤਾ ਸਾਨੂੰ ਈਮੇਲ ਦੇ ਜ਼ਰੀਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਪ੍ਰੀਤ ਅਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ ਔਰ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਤੁਸੀਂ ਜ਼ਰੂਰ ਦੱਸੋ ਅੱਜ ਦੇ। ਹੈਲੋ
ਜੀ 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 ਸੁਪ੍ਰੀਤ।
ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਆਵਾਜ਼ ਮੈਨੂੰ ਲੱਗਦਾ ਮੇਰੀ ਕੱਟ ਗਈ ਤੁਹਾਡੇ ਨਾਲ।
ਜੀ 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 ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਰਿਹਾ ਹੋਣਾ।
ਜੀ ਬਿਲਕੁਲ, ਬਹੁਤ ਖੂਬਸੂਰਤ ਦਿਨ। ਅਫੀਸ਼ੀਅਲੀ ਜਿਹੜਾ ਸਮਰ ਸੀਜ਼ਨ ਆ, ਜਿਹੜਾ ਗਰਮੀਆਂ ਦਾ ਮੌਸਮ ਆ, ਉਹ ਡਿਕਲੇਅਰ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, ਪਰ ਜਿੱਦਣ ਦਾ ਹੋਇਆ ਉਦਣ ਦੀ ਗਰਮੀ ਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ।
ਬਿਲਕੁਲ ਜੀ ਬਿਲਕੁਲ, ਦੇਖੋ ਪਹਿਲੀ ਗੱਲਬਾਤ ਕੱਲ ਵੀ ਸਾਡੀ ਗੱਲ ਚੱਲ ਰਹੀ ਸੀ ਇਸ ਵਿਸ਼ੇ ਤੇ ਕਿ ਗਰਮੀ ਆ ਜਿਹੜੀ ਉਹ ਪਤਾ ਨੀ ਐਤਕੀ ਕਿੱਧਰ ਭੱਜ ਗਈ ਹੈ ਜੀ ਤੇ, ਪਰ ਇਨਸਾਨ ਉਹ ਕੁਛ ਨੀ ਹੋ ਸਕਦਾ, ਉਹਨੇ ਕੁਛ ਕਰਨਾ, ਉਹਨੇ ਇਹੀ ਰੋਂਦੇ ਰਹਿਣਾ, ਉਹਨੇ ਜੇ ਜਿਆਦਾ ਗਰਮੀ ਹੋ ਗਈ ਤਾਂ ਵੀ ਹੈ ਤੋਬਾ, ਜਿਆਦਾ ਸਰਦੀ ਹੋ ਗਈ ਤਾਂ ਵੀ ਹੈ ਤੋਬਾ, ਪਰ ਬੈਸਟ ਆਈਡੀਆ ਇਹ ਹੈ ਜੀ ਵੀ ਕੁਦਰਤ ਜੋ ਕੰਮ ਕਰਦੀ ਆ ਉਹਨੂੰ ਕਰਨ ਦਿਓ ਜੀ, ਤੇ ਕਹਿੰਦੇ ਨੀ ਵਿਘਨ ਪਾਉਣ ਦੀ ਲੋੜ ਨੀ ਹੁੰਦੀ, ਕਿਸੇ ਕਿਸਮ ਦਾ ਕੋਈ ਵਿਘਨ ਨਾ ਪਾ ਕੇ ਉਹਨੂੰ ਆਨੰਦ ਮਾਣੋ ਜੀ, ਜਿਹੋ ਜਿਹਾ ਵੀ ਵਕਤ ਮਿਲ ਰਿਹਾ ਜਿੱਦਾਂ ਦਾ ਵੀ ਮਿਲ ਰਿਹਾ ਉਹਨੂੰ ਜਿਉ ਲੋ ਚੰਗੇ ਰਹੋਗੇ। ਨਹੀਂ ਤਾਂ ਉਹ ਰੋਜ਼ ਅਸੀਂ ਨਿੱਕੇ ਨਿੱਕੇ ਅਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਬੁਰਾਈਆਂ ਫੈਲੀਆਂ ਉੱਥੇ ਚੰਗਾਈਆਂ ਵੀ ਬੜੀਆਂ ਫੈਲ ਰਹੀਆਂ, ਬਹੁਤ ਸੋਹਣੇ ਮੋਟੀਵੇਸ਼ਨਲ ਸਪੀਕਰ ਤੁਹਾਨੂੰ ਘੱਟੋ ਘੱਟ ਇਸ ਟਾਈਮ ਵਰਲਡ ਵਾਈਡ ਕੰਮ ਕਰ ਰਹੇ ਆ ਜਿਹੜੇ ਕਿ ਬੜੀਆਂ ਸੋਹਣੀਆਂ ਕਰਦੇ ਆ ਸਾਰੇ ਸਰੋਤਿਆਂ ਨੂੰ ਅੱਖਾਂ ਖੋਲਣਾ ਨੀ ਆਉਂਦੀਆਂ ਗੱਲਾਂ। ਤੇ ਦੂਜਾ ਇਹ ਆ ਵੀ ਜੇ ਅਸੀਂ ਵਕਤ ਹੀ ਲਾਉਣਾ ਤਾਂ ਫਿਰ ਕਿਉਂ ਨਾ ਚੰਗੀਆਂ ਚੀਜ਼ਾਂ ਤੇ ਲਾਈਏ ਤੇ ਆਪਦੇ ਦਿਮਾਗ ਦੇ ਵਿੱਚ ਜੇ ਤੁਸੀਂ ਚੰਗੀਆਂ ਚੀਜ਼ਾਂ ਭਰ ਲਓਗੇ ਤੇ ਚੰਗੀਆਂ ਭਰ ਜਾਣਗੀਆਂ, ਕੂੜਾ ਭਰ ਲਓਗੇ ਤਾਂ ਕੂੜਾ ਭਰ ਜੂਗਾ। ਸਿੰਪਲ ਜਿਹਾ ਇੱਕ ਟੈਸਟ ਕਰਕੇ ਦੇਖ ਲਿਓ, ਤੜਕੇ ਉੱਠਦਿਆਂ ਨੂੰ ਤੁਹਾਨੂੰ ਮੰਨ ਲਓ ਟੀਵੀ ਆਉਣਾ ਤੇ ਟੀਵੀ ਤੇ ਚੱਲ ਰਿਹਾ ਜੀ ਗਾਣਾ ਚੱਲ ਰਿਹਾ ਕੋਈ ਵੀ, ਅੱਜ ਕੱਲ ਦੇ ਜੋ ਗਾਣੇ ਚੱਲਦੇ ਆ ਜੀ ਮੈਂ ਤਾਂ ਧੱਕਾ ਕਰਦਾ ਜੀ ਕੀ ਕਰਦਾ ਏਦਾਂ ਦੇ ਗਾਣਾ ਚੱਲ ਰਿਹਾ, ਤਾਂ ਤੁਸੀਂ ਨੋਟ ਕਰਿਓ ਸਾਰਾ ਦਿਨ ਕੰਮ ਕਰਦੇ ਦੌਰਾਨ ਤੁਹਾਡੇ ਅਖੀਰ ਸਾਰਾ ਦਿਹਾੜੀ ਤੁਹਾਡੇ ਵਿੱਚੋਂ ਸ਼ਬਦ ਆਪੇ ਨਿਕਲਦੇ ਰਹਿਣਗੇ, ਆਪੇ ਕਿਤੇ ਨਾ ਕਿਤੇ ਗੱਲ ਤੇ ਗੱਲ ਚ ਤੁਹਾਡੇ ਤੋਂ ਮੂੰਹ ਚ ਗੁਣਗੁਣਾਉਂਦੇ ਰਹੋਗੇ ਗਾਣਾ। ਸੋ ਜੇ ਜੀ ਚੀਜ਼ ਤੋਂ ਤੜਕੇ ਦੀ ਤੁਸੀਂ ਸ਼ੁਰੂਆਤ ਸਾਡਾ ਅੱਜ ਦਾ ਸ਼ੁਰੂਆਤ ਇਹੀ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਫੋਨ ਚੱਕਦੇ ਹਾਂ, ਫੋਨ ਚੱਕ ਕੇ ਅਸੀਂ ਉਹਦੇ ਸਕਰੋਲ ਕਰਦੇ ਹਾਂ ਅੱਡ ਅੱਡ ਚੀਜ਼ਾਂ ਦੇਖਦੇ ਹਾਂ, ਇਹ ਜੀ ਕਲਿੱਕ ਕਰ ਲਿਆ, ਜੇ ਜੀ ਚੀਜ਼ ਸਾਡੇ ਦਿਮਾਗ ਨੇ ਕਲਿੱਕ ਕਰ ਲਈ, ਸਾਰਾ ਤੇ ਮੈਂ ਮੇਰੇ ਤੇ ਵੀ ਅਸਰ ਰਹਿੰਦਾ ਇਸ ਚੀਜ਼ ਦਾ, ਹਰ ਬੰਦੇ ਤੇ ਅਸਰ ਹੁੰਦਾ ਇੱਕ ਦੁਨਿਆਵੀ ਚੀਜ਼ਾਂ
ਬਿਲਕੁਲ
ਚੰਗੇ ਹੋ ਕੇ ਮੈਂ ਕਾਬੂ ਕਰਨਾ ਮਾਫ਼ੀ ਚਾਹੁੰਦਾ ਜੀ, ਇੱਕ ਮਿੰਟ ਮੈਂ ਕੋਸ਼ਿਸ਼ ਕਰਦਾ ਇੱਥੋਂ ਕੋਈ ਸਹੀ ਥਾਂ ਦਿੱਤੇ ਹੋ ਕੇ ਤਾਂ ਕਿ ਆਵਾਜ਼ ਦਰਸ਼ਕਾਂ ਤੱਕ ਕੀਤੀ ਜਾਵੇ, ਸਾਡੇ ਸਰੋਤਿਆਂ ਤੱਕ। ਤੇ ਮੈਂ ਗੱਲ ਕਰ ਰਿਹਾ ਸੀ ਮੈਨੂੰ ਨਹੀਂ, ਮੈਂ ਇਸ ਟਾਈਮ ਰਿਵਰਲੈਂਡ ਤੋਂ ਵਿੱਚ ਆ ਜੀ ਅੱਜ, ਤੇ ਰਿਵਰਲੈਂਡ ਤੋਂ ਕਰ ਰਿਹਾ ਪ੍ਰੋਗਰਾਮ ਪੇਸ਼। ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਤੁਸੀਂ ਦਿਮਾਗ ਦੇ ਵਿੱਚ ਜੇ ਜੀ ਗੱਲ ਭਰ ਲਓਗੇ, ਜੇ ਜਿਹੀਆਂ ਗੱਲਾਂ ਦਿਮਾਗ ਚ ਇੱਕ ਵਾਰੀ ਆਈਆਂ ਤੇ ਸਾਰਾ ਦਿਨ ਉਦਾਂ ਦਾ ਨਿਕਲਦਾ, ਨਿੱਕੇ ਨਿੱਕੇ ਤਜਰਬੇ ਕਰਨ ਚ ਕੋਈ ਹਰਜ ਨੀ ਹੁੰਦਾ। ਤੇ ਮੈਂ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਜੇ ਦਿਨ ਦੀ ਸ਼ੁਰੂਆਤ ਚੰਗੇ ਸ਼ਬਦਾਂ ਨਾਲ ਚੰਗੇ ਵਿਚਾਰ ਨਾਲ ਹੋ ਗਈ ਤਾਂ ਸਾਰਾ ਦਿਨ ਤੁਹਾਡਾ ਉਸ ਪਾਸੇ ਲੱਗ ਜਾਂਦਾ, ਇੱਕ ਇੱਕ ਦਿਨ ਚੇਂਜ ਕਰਕੇ ਤੁਸੀਂ ਸਾਰੀ ਜ਼ਿੰਦਗੀ ਵੀ ਉਸ ਪਾਸੇ ਲਾ ਸਕਦੇ ਹੋ, ਸਾਰੀ ਜ਼ਿੰਦਗੀ ਵੀ ਚੰਗੇ ਪਾਸੇ ਲਾ ਸਕਦੇ ਹੋ। ਜੇ ਇੱਕ ਦਿਨ ਤੁਸੀਂ ਵਧੀਆ ਸੋਚ ਚ ਲਾ ਲਿਆ, ਵਧੀਆ ਚੰਗੇ ਥਾਂ ਤੇ ਲਾ ਲਿਆ, ਤੇ ਸਾਰੀ ਜ਼ਿੰਦਗੀ ਟਾਈਮ ਨੀ ਲੱਗਦਾ ਚੰਗੇ ਥਾਂ ਤੇ ਲੱਗਣ ਦਾ। ਸੋ ਮੇਰੀ ਕੋਸ਼ਿਸ਼ ਹੁੰਦੀ ਆ ਕਈ ਚੀਜ਼ਾਂ ਨਾ, ਤੁਹਾਨੂੰ ਮੰਨ ਲਓ ਬਾਣੀ ਕੰਨੀ, ਗੁਰਬਾਣੀ ਕੰਨੀ, ਪਾਠ ਕੰਨੀ ਧਿਆਨ ਨੀ ਲੱਗਦਾ। ਇਹ ਇੱਕ ਦੁਨਿਆਵੀ ਫਿਕਰਤ ਆ ਵੀ ਨਹੀਂ ਸਾਡਾ ਮਨ ਟਿਕਦਾ, ਜਾਂ ਅਸੀਂ ਤੜਕ ਤੜਕੇ ਨਿਤਨੇਮ ਕਰਨ ਤੋਂ ਵੀ ਕੇਰੀ ਘੋਲ ਕਰ ਜਾਂਦੇ ਹਾਂ, ਹੋਰ ਕਿਸੇ ਕੰਮ ਦੀ ਘੋਲ ਨੀ ਕਰਦੇ ਕਿ ਨਿਤਨੇਮ ਕੀ ਕਰਨਾ। ਨਿਤਨੇਮ ਕਰਨ ਦਾ ਕਾਰਨ ਕੀ ਹੁੰਦਾ ਵੀ ਇਹੀ ਹੁੰਦਾ ਵੀ ਤੜਕੇ ਤੜਕੇ ਤੁਹਾਡੀ ਸੁਰਤੀ ਹੈ ਜਿਹੜੀ ਉਹ ਚੰਗੀ ਸ਼ੁੱਧ ਵਾਲੇ ਪਾਸੇ ਜੁੜ ਗਈ, ਤੇ ਤੁਸੀਂ ਸਾਰਾ ਦਿਨ ਚੰਗੇ ਚੰਗੇ ਕਾਰਜ ਕਰੋਗੇ, ਹਰ ਥਾਂ ਤੇ ਉਹ ਚੀਜ਼ ਸਾਹਮਣੇ ਆਜੂਗੀ ਵੀ ਗੁਰਬਾਣੀ ਤਾਂ ਸਾਨੂੰ ਇਹ ਕਹਿੰਦੀ ਆ ਤੇ ਅਸੀਂ ਕਿਉਂ ਗਲਤ ਕਰ ਰਹੇ ਹਾਂ। ਸੋ ਮੇਰੀ ਦਿਨ ਦੀ ਸ਼ੁਰੂਆਤ ਨਾ, ਮੈਨੂੰ ਵੈਸੇ ਫੋਨ ਤੇ ਅਲਾਰਮ ਦੀ ਲੋੜ ਨੀ ਕਦੇ ਪੈਂਦੀ, ਮੈਂ ਆਪਣੇ ਆਪ ਨੂੰ ਕਹਿ ਕੇ ਪੈ ਜਾਂਦਾ ਹੁੰਦਾ ਵੀ ਸੁਬਾ 6:30 ਉੱਠਣਾ, 6:30 ਉੱਠ ਖੜਦਾ ਹੁੰਦਾ, ਪਰ ਮੈਂ ਫੇਰ ਵੀ ਇੱਕ ਅਲਾਰਮ ਪੱਕਾ ਹੀ ਲਾਇਆ ਹੋਇਆ ਆਪਦੇ ਫੋਨ ਦੇ ਉੱਤੇ, ਤੇ ਉਹ ਅਲਾਰਮ ਦੇ ਵਿੱਚ ਮੈਂ ਬੜੀ ਸੋਹਣੀ ਜਿਹੜੀ ਟੋਨ ਚ ਜਿਹੜੀ ਗੁਰੂ ਜਪਜੀ ਸਾਹਿਬ ਦਾ ਜਿਹੜਾ ਖਾਸ ਕਰਕੇ ਮੂਲ ਮੰਤਰ ਦਾ ਪਾਠ ਆ ਜਿਹੜਾ ਉਹ ਲਾਇਆ ਹੋਇਆ, ਤੇ ਉਹ ਜਦੋਂ ਸੁਬਾ ਉੱਠਦਾ ਤੇ ਸੁਬਾ ਉੱਠ ਕੇ ਜਦੋਂ 2-3 ਵਾਰੀ ਮੂਲ ਮੰਤਰ ਦਾ ਪਾਠ ਚੱਲਦਾ ਤੇ ਤੁਸੀਂ ਉੱਠਦੇ ਹੋ ਉਸ ਨਾਲ, ਤੁਹਾਡਾ ਪਹਿਲੀ ਸ਼ੁਰੂਆਤ ਹੀ ਇਹ ਜੀ ਹੋ ਜਾਂਦੀ ਹੈ ਵੀ ਤੁਹਾਡੇ ਮਨ ਚ ਉਹ ਗੱਲਾਂ ਆ ਜਾਂਦੀਆਂ, ਤੇ ਤੁਸੀਂ ਫਿਰ ਓਦਾਂ ਦਾ ਆਪਦੇ ਆਪ ਨੂੰ ਟ੍ਰੀਟ ਕਰਨ ਲੱਗ ਜਾਂਦੇ, ਓਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ, ਓਦਾਂ ਜਿਉਣ ਦੀ ਕੋਸ਼ਿਸ਼ ਕਰਦੇ ਆ। ਸੋ ਮੈਂ ਇਹ ਗੱਲ ਤਾਂ ਕਹਿ ਰਿਹਾ ਸੀ ਵੀ ਅਸੀਂ ਨਾ ਕਈ ਵਾਰੀ ਰਵਿਸ਼ ਨਾਲ ਆਪਦਾ ਦਿਮਾਗ ਭਰੀ ਜਾਂਦੇ ਹਾਂ, ਉਹ ਫਿਰ ਰਵਿਸ਼ ਸਾਨੂੰ ਉਹੋ ਜਿਹਾ ਕੁਛ ਹੀ ਕਰਦੀ ਆ। ਇਹੀ ਸੰਗਤ ਦੀ ਮਹੱਤਤਾ, ਇਹੀ ਅਸੀਂ ਜਿਹੜੀ ਸੰਗਤ ਚ ਜਾਣ ਦੀ ਗੱਲ ਕਹਿੰਦੇ ਆ ਜਾਂ ਕਿਤੇ ਹੋਰ ਗੱਲ ਕਰਦੇ ਆ, ਇਹੀ ਹੁੰਦੀ ਆ ਵੀ ਜੇ ਤੁਸੀਂ ਸੰਗਤ ਜਾਣੇ ਹੋ, ਸੁਰਤੀ ਚੰਗੇ ਪਾਸੇ ਲਾਉਣੇ ਹੋ, ਤੇ ਇਹ ਜੀਵਨ ਆ ਜਿਹੜਾ ਜੀਵਨ ਦਾ ਸਰਕਲ ਇਹੋ ਜਿਹਾ ਵੀ ਇਹ ਸਰਕਲ ਨੇ ਇੱਥੇ ਗੇੜੇ ਖਾਈ ਜਾਣਾ ਤੇ ਮੁੜ ਕੁੜ ਕੇ ਜਿਹੜਾ ਸਾਈਕਲ ਆ ਤੇ ਉਵੇਂ ਆ ਜਾਂਦਾ। ਮੈਂ ਕੱਲ ਵੀ ਦੇਖ ਰਿਹਾ ਸੀ ਇੱਕ ਕਿਸੇ ਨੇ ਮੋਟੀਵੇਸ਼ਨਲ ਵੀਡੀਓ ਪਾ ਰੱਖੀ ਸੀ, ਤੇ ਉਹ ਸੀਗਾ ਉਹਨੇ ਦੱਸਿਆ ਸੀ ਵੀ ਜੀਵਨ ਦੀ ਸਕਸੈਸ ਕਿਸ ਚੀਜ਼ ਨੂੰ ਮੰਨਦੇ ਤੁਸੀਂ। ਹੁਣ ਕੋਈ ਮੇਰੇ ਵਰਗਾ ਸਕਸੈਸ ਪੈਸੇ ਨੂੰ ਮੰਨਦਾ, ਕੋਈ ਵੱਡੇ ਘਰ ਨੂੰ ਮੰਗਦਾ, ਕੋਈ ਵੱਡੀ ਕਾਰ ਲੈ ਲੇ ਉਹਨੂੰ ਸਕਸੈਸ ਮੰਨਦਾ, ਪਰ ਜੀਵਨ ਦੀ ਸਕਸੈਸ ਉਹਨਾਂ ਨੇ ਨਾ ਪੜਾਵਾਂ ਚ ਦੱਸੀ ਸੀ ਵੀ ਜੇ 1 ਸਾਲ ਦੇ ਬੱਚੇ ਲਈ ਸਕਸੈਸ ਕੀ ਆ, ਤਾਂ 1 ਸਾਲ ਦੇ ਬੱਚੇ ਲਈ ਸਕਸੈਸ ਉਹਦੇ ਆਪਦੇ ਪੈਰਾਂ ਤੇ ਖੜਾ ਹੋਣਾ, ਜੇ 5 ਸਾਲ ਦੇ ਬੱਚੇ ਲਈ ਕੀ ਆ, 5 ਸਾਲ ਦੇ ਬੱਚੇ ਲਈ ਕਹਿੰਦਾ ਉਹਦੀ ਸਕਸੈਸ ਇਹ ਆ ਵੀ ਉਹ ਆਪਦੀ ਪੈਂਟ ਨੀ ਗਿੱਲੀ ਕਰਦਾ ਗਾ, ਤੇ ਉਹ ਉਹਨੂੰ ਕਿਰਿਆਵਾਂ ਦਾ ਪਤਾ ਲੱਗਾ ਉਹਦੀ ਸਕਸੈਸ ਦਾ। ਹਾਂ, 8 ਸਾਲ ਦੇ ਬੱਚੇ ਦੀ ਸਕਸੈਸ ਇਹ ਆ ਵੀ ਉਹ ਆਪਦੇ ਘਰੇ ਵਾਪਸ ਆ ਜਾਂਦਾ, ਉਹਨੂੰ ਘਰ ਦਾ ਪਤਾ ਲੱਗਣ ਲੱਗ ਜਾਂਦਾ ਵੀ ਘਰ ਮੇਰਾ ਕਿੱਥੇ ਆ। ਏਦਾਂ ਕਰਕੇ ਉਹਨੇ ਸਾਰੇ ਜੀਵਨ ਦੀ ਸਕਸੈਸ ਦਿਖਾਉਂਦੇ ਹੋਏ ਐਂਡ ਦੇ ਈਅਰ ਚ ਇਹ ਦੱਸਿਆ ਸੀ ਵੀ 70 ਸਾਲ ਦੀ ਉਮਰ ਦੇ ਵਿੱਚ ਸਕਸੈਸ ਇਹ ਆ ਵੀ ਜੇ ਤੁਸੀਂ ਬਿਨਾਂ ਸਹਾਰਾ ਲਏ ਆਪ ਤੁਰ ਫਿਰ ਲੈਂਦੇ ਹੋ, ਬੱਚੇ ਵਾਂਗੂ ਜੇ ਤੁਸੀਂ ਆਪਦੇ ਸਟੈਪ ਪੱਟ ਲੈਂਦੇ ਹੋ, 80 ਸਾਲ ਦੀ ਉਮਰ ਚ ਸਕਸੈਸ ਇਹ ਆ ਵੀ ਤੁਸੀਂ ਆਪਦੀ ਹਜੇ ਪੈਂਟ ਨੀ ਖਰਾਬ, ਕੱਪੜੇ ਨੀ ਗਿੱਲੇ ਕਰਦੇ, ਉਹ ਇੱਕ ਸਕਸੈਸ ਆ। ਸੋ ਏਦਾਂ ਉਹਨਾਂ ਨੇ ਇਹੀ ਸਟੈਪ ਲਾਸਟ ਜੀਵਨ ਤੇ ਵੀ ਉਹਨੇ ਸੁਣਾਏ ਸੀਗੇ ਤੇ ਬੜੀ ਵਧੀਆ ਵੀਡੀਓ ਸੀ। ਸੋ ਇਹ ਜਿਹੀਆਂ ਚੀਜ਼ਾਂ ਦੇਖਿਆ ਕਰੋ, ਇਹ ਜਿਹੀਆਂ ਚੀਜ਼ਾਂ ਨੂੰ ਸੁਣਿਆ ਕਰੋ, ਮਾਣਿਆ ਕਰੋ, ਤੇ ਤੁਹਾਨੂੰ ਆਪ ਹੀ ਜ਼ਿੰਦਗੀ ਹੈ ਜਿਹੜੀ ਉਹ ਚੰਗੇ ਪਾਸੇ ਲੱਗ ਜੂਗੀ। ਤੇ ਕਈ ਵਾਰੀ ਬੰਦੇ ਨੂੰ ਇਹ ਲੱਗਦਾ ਵੀ ਬਹੁਤ ਵੱਡੀ ਜ਼ਿੰਦਗੀ ਆ ਤੇ ਕੋਈ ਨੀ ਫੇਰ ਕਰ ਲਾਂਗੇ ਚੰਗੇ ਕੰਮ, ਉਹ ਫੇਰ ਫੂਰ ਨੀ ਆਉਂਦਾ ਜੀ ਇੱਥੇ। ਇੱਥੇ ਤਾਂ ਬਸ ਜਿਹੜਾ ਪਲ ਜਿਉਂ ਲਿਆ, ਜਿਹੜਾ ਪਲ ਮਾਣ ਲਿਆ, ਉਹੀ ਆ ਬਸ ਤੁਹਾਡਾ, ਬਾਕੀ ਕੁਛ ਨੀ ਤੁਹਾਡਾ।
ਬਿਲਕੁਲ ਸਹੀ ਗੱਲ ਆ। ਬਹੁਤ ਵਾਰੀ ਇਹ ਹੁੰਦਾ ਭਾਜੀ ਕਿ ਤੁਸੀਂ ਕਿਸੇ ਵੇਲੇ ਬੜਾ ਲੋ ਜਿਹਾ ਫੀਲ ਕਰਦੇ ਆ ਨਾ, ਤੁਹਾਨੂੰ ਲੱਗਦਾ ਵੀ ਪਤਾ ਨੀ ਕੀ ਹੋਇਆ, ਵੀ ਮੈਂ ਕੁਛ ਇਹੋ ਜਿਹੀ ਗੱਲ ਵੀ ਨੀ ਹੋਈ ਹੁੰਦੀ ਪਰ ਤੁਸੀਂ ਲੋ ਫੀਲ ਕਰਦੇ ਆ, ਔਰ ਫਿਰ ਤੁਸੀਂ ਉਹਨੂੰ ਥੋੜਾ ਜਿਹਾ ਪਿੱਛੇ ਮੁੜ ਕੇ ਦੇਖੋਗੇ ਵੀ ਮੈਂ ਕੀ ਕੀਤਾ ਪਿਛਲੇ ਇੱਕ ਦਿਨ ਚ, ਜਾਂ ਮੇਰੇ ਨਾਲ ਰੀਸੈਂਟਲੀ ਕੁਛ ਕਿਹੋ ਜਿਹੇ ਲੋਕਾਂ ਨੂੰ ਮਿਲਿਆ ਮੈਂ, ਕਿਹੋ ਜਿਹੀ ਗੱਲਬਾਤ ਹੋਈ ਆ। ਸੋ ਉਹਨਾਂ ਚੀਜ਼ਾਂ ਦਾ ਤੁਹਾਡੇ ਤੇ ਬਹੁਤ ਅਸਰ ਹੁੰਦਾ, ਤੁਸੀਂ ਜਿਹੋ ਜਿਹੀ ਸੰਗਤ ਚ ਬੈਠਦੇ ਆ, ਜਿਹੋ ਜਿਹੇ ਵਿਚਾਰਾਂ ਦੇ ਨਾਲ ਜੁੜਦੇ ਆ, ਬਿਲਕੁਲ ਨੋ ਡਾਊਟ ਉਹੋ ਜਿਹੇ ਹੀ ਤੁਸੀਂ ਹੋਣ ਲੱਗ ਜਾਂਦੇ ਆ। ਸੋ ਸਾਡੇ ਨਾਲ
ਤੁਸੀਂ ਅੱਧਾ ਘੰਟਾ ਨੈਗੇਟਿਵ ਬੰਦੇ ਕੋਲੇ ਬੈਠੇ ਹੋ, ਅੱਧੇ ਘੰਟੇ ਦੇ ਵਿੱਚ ਤੁਹਾਡਾ ਜੀਵਨ ਨਰਕ ਬਣਾ ਕੇ ਰੱਖ ਦੂਗਾ। ਮੈਂ ਹੁਣ ਅਸੀਂ ਇੱਕ ਦੋ ਬੰਦੇ ਈਡਨ ਹੋਪ ਦੇ ਵਿੱਚ ਸਾਨੂੰ ਇੱਕ ਬੰਦਾ ਮਿਲਿਆ, ਤੇ ਮੈਂ ਤੇ ਮਨਦੀਪ ਨੇ ਤੈਅ ਕੀਤਾ ਵੀ ਇਸ ਬੰਦੇ ਨਾਲ ਆਪਾਂ ਬੈਠਣੇ ਨੀ, ਇਸ ਬੰਦੇ ਨਾਲ ਗੱਲ ਹੀ ਨੀ ਕਰਨੀ, ਚਾਹੇ ਕੁਛ ਵੀ ਹੈ ਜੋ ਮਰਜ਼ੀ ਬੁਲਾਵੇ ਆਵੇ ਜਾਵੇ ਦੇ ਕੋਲੇ ਨੀ ਜਾਣਾ ਆਪਾਂ, ਕਿਉਂਕਿ ਉਹਨੇ ਜਦੋਂ ਗੱਲ ਸ਼ੁਰੂ ਕਰਨੀ ਉਹਨੇ ਸ਼ੁਰੂ ਇੱਥੋਂ ਕਰਨਾ, ਭੁੱਖੇ ਮਰਨਗੇ ਸਾਰੇ, ਬਸ ਇੱਥੇ ਤਾਂ ਭੁੱਖੇ ਮਰਨਗੇ, ਹੈ ਹੀ ਨੀ ਕੁਛ ਇੱਥੇ, ਤਾਂ ਇਹ ਤਾਂ ਛੋਟਾ ਜਾ, ਇੱਥੇ ਤਾਂ ਫਲਾਨਾ, ਇੱਥੇ ਤਾਂ ਧਮਕਾ, ਬਹੁਤ ਮਾੜਾ, ਇੱਕ ਵੀ ਚੱਜ ਦੀ ਗੱਲ ਉਹਨੇ ਜ਼ਿੰਦਗੀ ਚ ਕਰਨੀ ਨੀ ਹੈ। ਸੋ ਅਸੀਂ ਫਿਰ ਨੀਤੀ ਇਹ ਬਣਾਈ ਵੀ ਆਪਾਂ ਇਸ ਬੰਦੇ ਨੂੰ ਮਿਲਣਾ ਹੀ ਨੀ ਹੈਗਾ, ਇਸ ਬੰਦੇ ਤੋਂ ਪਾਸਾ ਕਰਾਇਆ ਕਰੋ, ਜੇ ਫੋਨ ਕਰੇ ਜਾਂ ਹੋਰ ਕਰੇ ਤੁਸੀਂ ਕਹਿ ਦੋ ਵੀ ਅਸੀਂ ਬਿਜ਼ੀ ਨਹੀਂ
ਕਰਨਾ।
ਸੋ ਏਦਾਂ ਕਰਕੇ ਤੁਸੀਂ ਆਪਦੇ ਜੀਵਨ ਦੇ ਵਿੱਚ ਜੇ ਪੋਜ਼ਿਟਿਵਿਟੀ ਫੈਲਾ ਲਓਗੇ ਨਾ ਚਾਰ ਸਵੇਰੇ, ਤੇ ਵਧੀਆ ਜ਼ਿੰਦਗੀ ਜਿਉਣ ਲਓਗੇ, ਤੇ ਨਹੀਂ ਤਾਂ ਫਿਰ ਆਪਦੀ ਜ਼ਿੰਦਗੀ ਬੰਦੇ ਨੇ ਆਪ ਹੀ ਨਰਕ ਬਣਾਉਣੀ ਹੁੰਦੀ ਆ, ਬਣਾ ਲਓ।
ਵੈਸੇ ਸਹੀ ਗੱਲ ਆ ਭਾਜੀ, ਅਸੀਂ ਜ਼ਿੰਦਗੀ ਨੂੰ ਜੋ ਕਹਿਣ ਲੱਗ ਜਾਂਦੇ ਆ ਨਾ, ਜੋ ਸੋਚ ਸਭ ਤੋਂ ਪਹਿਲਾਂ ਸੋਚਦੇ ਆ, ਉਸ ਤੋਂ ਬਾਅਦ ਜੇ ਅਸੀਂ ਉਹਨੂੰ ਕਹਿਣ ਵੀ ਲੱਗ ਜਾਂਦੇ ਆ, ਸਾਨੂੰ ਉਹ ਚੀਜ਼ ਉਦਾਂ ਹੀ ਲੱਗਣ ਲੱਗ ਜਾਂਦੀ ਆ। ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਭਾਈ, ਜੇ ਅਸੀਂ ਕਹਿੰਦੇ ਰਹਿੰਦੇ ਆ ਨਾ ਮੈਂ ਬਹੁਤ ਬਿਜ਼ੀ ਆ, ਤੇ ਕਈ ਵਾਰੀ ਇੱਦਾਂ ਹੁੰਦਾ ਵੀ ਹੁੰਦਾ ਕੁਛ ਵੀ ਨੀ, ਤੁਸੀਂ ਤਾਂ ਵੀ ਬਿਜ਼ੀ ਆਪਣੇ ਆਪ ਨੂੰ ਕਹਿ ਕੇ ਕਰ ਲੈਂਦੇ ਆ, ਔਰ ਉਹੀ ਜੇ ਅਸੀਂ ਦੂਸਰੇ ਪਾਸੇ ਉਹਨੂੰ ਈਜ਼ੀ ਕਹਿਣ ਲੱਗ ਜਾਈਏ ਤਾਂ ਜ਼ਿੰਦਗੀ ਸੱਚੀ ਸੌਖੀ ਹੋ ਲੱਗਦੀ ਨੀ, ਉਹ ਹੋ ਵੀ ਜਾਂਦੀ ਆ। ਆਪਣੇ ਆਪ ਨੂੰ ਜੇ ਅਸੀਂ ਨਿੰਦਣ ਲੱਗ ਜਾਂਗੇ ਜਾਂ ਕਿਸੇ ਦੇ ਬਾਰੇ ਵੀ ਜੇ ਅਸੀਂ ਗਲਤ ਵਿਚਾਰ ਰੱਖਣ ਲੱਗ ਜਾਂਗੇ ਤਾਂ ਉਹ ਸਾਨੂੰ ਮਾੜਾ ਹੀ ਲੱਗਣਾ ਸ਼ੁਰੂ ਹੋ ਜਾਣਾ, ਜੇ ਅਸੀਂ ਉਹਦੇ ਬਾਰੇ ਕੁਛ ਚੰਗਾ ਸੋਚਣ ਲੱਗ ਜਾਂਗੇ ਤਾਂ ਉਹ ਬੰਦਾ ਆਪਣੇ ਆਪ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ। ਸੋ ਇਹ ਸਾਰੀ ਚੀਜ਼ ਸਾਡੀਆਂ ਆਪਣੀਆਂ ਸੋਚਾਂ ਤੇ ਡਿਪੈਂਡ ਕਰਦੀ ਹੁੰਦੀ। ਬਿਲਕੁਲ ਤੁਸੀਂ ਠੀਕ ਆ ਕਿ ਜਿਹੜੀ ਮਾੜੀ ਸੰਗਤ ਆ ਜਾਂ ਨੈਗੇਟਿਵਿਟੀ ਆ ਉਹਦੇ ਤੋਂ ਦੂਰ ਰਹਿਣਾ ਚਾਹੀਦਾ ਹਮੇਸ਼ਾ। ਤੇ ਬਲਰਾਜ ਸਿੰਘ ਹੁਣਾਂ ਨੇ ਸਾਡੇ ਨਾਲ ਜੀ ਭਾਜੀ ਬਲਰਾਜ ਸਿੰਘ ਬਰਾੜ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ। ਸੋ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਭਾਜੀ ਹੁਣਾਂ ਨੇ ਮੈਨੂੰ ਲੱਗਦਾ ਪੇ ਬਸ ਉਹਨਾਂ ਦੇ ਵੀ ਸਵੇਰ ਚੜ ਗਏ ਤੇ ਭਾਜੀ ਵਾਕ ਤੇ ਚੱਲ ਪਏ ਆਪਣੇ ਆਪਣੇ ਹਰਮਨ ਰੇਡੀਓ ਦੇ ਨਾਲ ਨਾਲ। ਤੇ ਇਹਨਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਹੈ ਮੈਨੂੰ, ਇੱਕ ਪੋਹ ਫੁੱਟਦੀ ਪਈ ਹੈ ਉੱਥੇ ਪਹਾੜਾਂ ਦੇ ਪਿੱਛੇ, ਤੇ ਨਾਲ ਮੈਸੇਜ ਇਹਨਾਂ ਨੇ ਲਿਖਿਆ ਕਿ ਸੁਪਨੇ ਦੇਖਣੇ ਨੇ ਤਾਂ ਉੱਚੇ ਦੇਖੋ, ਨੀਵੇਂ ਦਿਖਾਉਣ ਲਈ ਲੋਕ ਸੁਪਨੇ ਦੇਖਣੇ ਨੇ ਤਾਂ ਉੱਚੇ ਦੇਖੋ, ਨੀਵੇਂ ਦਿਖਾਉਣ ਲਈ ਲੋਕ ਹੈ ਨੇ। ਹਾਂਜੀ ਲੋਕ ਹੈ ਨੇ, ਕਦਮ ਪੁੱਟਣਾ ਤਾਂ ਅਗਾਂਹ ਨੂੰ ਪੁੱਟੋ, ਪਿਛਾਂ ਖਿੱਚਣ ਲਈ ਤਾਂ ਲੋਕ ਹੈ ਨੇ। ਸੋ ਬਿਲਕੁਲ ਜੀ ਬਹੁਤ ਵਧੀਆ। ਸੋ ਗੱਲ ਉਹੀ ਜਿਹੜੇ ਲੋਕ ਸਾਡਾ ਪੈਰ ਪਿਛਾਂ ਨੂੰ ਖਿੱਚਦੇ ਆ ਉਹਨਾਂ ਤੋਂ ਵੈਸੇ ਹੀ ਕਿਨਾਰਾ ਕਰਕੇ ਰੱਖੋ ਤੇ ਆਪਣੀ ਕਦਮ ਬਸ ਅੱਗੇ ਤੋਂ ਅੱਗੇ ਵਧਾਉਂਦੇ ਰਹੋ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਪਿਆਰੀ ਤਸਵੀਰ ਤੇ ਬਹੁਤ ਪਿਆਰਾ ਜਿਹਾ ਵਿਚਾਰ ਅੱਜ ਅਸੀਂ ਸੁਪਨਿਆਂ ਤੋਂ ਹੀ ਗੱਲ ਸ਼ੁਰੂ ਕੀਤੀ ਸੀ ਮਿੰਟੂ ਭਾਜੀ। ਤੇ ਰਾਜਨਦੀਪ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਨੂੰ, ਤੇ ਨਾਲ ਇਹਨਾਂ ਨੇ ਇੱਕ ਫੋਟੋ ਭੇਜੀ ਹੈ ਟੈਕਸੀ ਆਪਣੀ, ਮੈਨੂੰ ਸਮਝ ਨਹੀਂ ਆਈ ਪੀ ਕਿਉਂ ਭੇਜੀ ਉਹਨਾਂ ਨੇ, ਉਹਨਾਂ ਨੂੰ ਕੁਛ ਸਰਟੀਫਿਕੇਟ ਆਪਣਾ ਜਿਹੜਾ ਉਹ ਇਹਨਾਂ ਨੇ ਨਾਲ ਸੈਂਡ ਕੀਤਾ ਅਟੈਚ ਕੀਤਾ। ਸੋ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਪਿਆਰ ਭਰੀ। ਤੇ ਲਓ ਜੀ ਭਾਜੀ ਖਬਰਾਂ ਵੱਲ ਹੋਈਏ।
ਬਿਲਕੁਲ ਜੀ ਬਿਲਕੁਲ, ਖਬਰਾਂ ਵੱਲ ਹੋਣ ਤੋਂ ਪਹਿਲਾਂ ਮੈਂ ਜਗਤਾਰ ਭਾਈ ਨੂੰ ਦੱਸਦਾ ਵੀ ਮੈਂ ਨਾ ਪਿਛਲੇ ਦਿਨ ਜਦੋਂ ਇੰਡੀਆ ਦੀ ਟਿਕਟ ਬੁੱਕ ਕਰਾਉਣ ਨੂੰ ਕਿਹਾ ਬੇਟੇ ਨੂੰ, ਮਖਾ ਵੀ ਇੰਡੀਆ ਤੂੰ ਕਰਾ ਲਾ ਟਿਕਟਾਂ ਬੁੱਕ, ਤੇ ਉਹ ਮੈਨੂੰ ਕਹਿੰਦੇ ਵੀ ਹਾਂਗਕਾਂਗ ਵਿਧੀ ਠੀਕ ਮਿਲਦੀ ਆ, ਤੇ ਮੈਂ ਕਿਹਾ ਹਾਂ ਹਾਂ ਹਾਂਗਕਾਂਗ ਵਿਧੀ ਲੈ ਲਾ, ਘੰਟਾ ਇੱਕ ਦਿਨ ਸਟੇ ਵੀ ਹੈਗਾ ਤੇ ਮੈਂ ਇੱਕ ਦਿਨ ਸਟੇ ਸਟੂਗਾ ਕਰ ਲਈ। ਮਖਾ ਕਹਿੰਦੇ ਕਿਉਂ, ਮੈਂ ਕਿਹਾ ਹਾਂ ਉੱਥੇ ਜਗਤਾਰ ਭਾਜੀ ਹੋਰਾਂ ਨੂੰ ਤੇ ਹੋਰ ਬੱਚਾ ਦਿਨ ਮਿੱਤਰਾਂ ਮਿਲਾਂਗੇ, ਉਹਨਾਂ ਨੂੰ ਮਿਲਿਆਵਾਂਗੇ ਆਪਣੇ ਘਰੇ ਬਾਲ ਭਾਈ ਆ ਹੋਰ ਬਹੁਤ ਸਾਰੇ, ਤੇ ਉਹ ਉਲਟਾ ਬੇਟਾ ਮੈਨੂੰ ਆਹਦਾ ਤੁਹਾਨੂੰ ਪਤਾ ਹਾਂਗਕਾਂਗ ਚ ਕੀ ਚੱਲੀ ਜਾਂਦਾ, ਹਾਂਗਕਾਂਗ ਚ ਤਾਂ ਬੰਦੇ ਮਾਰੀ ਜਾਂਦੇ, ਕਹਿੰਦੇ ਬੁਰਾ ਹਾਲ ਆ ਉਹ। ਮੈਂ ਕਿਹਾ ਆਪਾਂ ਨੂੰ ਕੋਈ ਨੀ ਮਾਰਦਾ ਮੂਰਦਾ, ਤੂੰ ਟੈਨਸ਼ਨ ਨਾ ਲੈ, ਆਪਾਂ ਨੂੰ ਲੈ ਲੈਣਗੇ ਏਅਰਪੋਰਟ ਤੋਂ ਤੇ ਆਪੇ ਛੱਡ ਦੇਣਗੇ। ਉਹ ਕਹਿੰਦਾ ਨਹੀਂ ਨਹੀਂ ਪਾਪਾ, ਕਹਿੰਦਾ ਹਾਂਗਕਾਂਗ ਦੇ ਹਾਲਾਤ ਤੁਸੀਂ ਕਹਿੰਦਾ ਤੁਸੀਂ ਊ ਬਣੇ ਰਹਿੰਦੇ ਹੋ ਮੀਡੀਆ ਦੇ ਬੰਦੇ ਤੇ ਨਿਊਜ਼ ਦਾ ਦਿੰਦੇ, ਤੁਹਾਨੂੰ ਇਹ ਨੀ ਪਤਾ ਵੀ ਹਾਲੈਂਡ ਚ ਹਾਂਗਕਾਂਗ ਚ ਅੱਜ ਕੱਲ ਕਿਹੜੇ ਤੇ ਟਾਈਮ ਚੱਲ ਰਿਹਾ। ਮੈਂ ਕਿਹਾ ਦੇਖ ਯਾਰ ਵੀ ਮੈਂ ਨਾ ਛੋਟੇ ਮੋਟੇ ਕੰਟਰੀਆਂ ਦੀਆਂ ਨਿੱਕੀਆਂ ਨੋਟੀਆਂ ਸਮੱਸਿਆਵਾਂ ਧਿਆਨ ਨੀ ਰੱਖਦਾ ਹੁੰਦਾ, ਮੈਂ ਵੱਡੇ ਵੱਡੇ ਵੱਡੀਆਂ ਵੱਡੀਆਂ ਸਮੱਸਿਆ।
ਦਰਸ਼ਨ ਖਟਰਾ ਹੁਣੀ ਵੀ ਆ ਗਏ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੀਦੀ ਤੇ ਮਿੰਟੂ ਬਾਈ ਜੀ ਤੇ ਸਰਬਜੀਤ ਪਾਜੀ ਨੂੰ ਤੇ ਬਾਕੀ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਹਾਡੇ ਸਾਰਿਆਂ ਦੀ ਜਿਹੜੀ ਸਵੇਰ ਆ ਬਹੁਤ ਵਧੀਆ ਚੜੀ ਹੋਣੀ ਆ, ਸੋ ਕੋਸ਼ਿਸ਼ ਕਰਦੇ ਹਾਂ ਥੋੜੀ ਜਿਹੀ ਸਵੇਰ ਨੂੰ ਸਪੈਸ਼ਲ ਬਣਾ ਸਕੀਏ ਪ੍ਰੋਗਰਾਮ ਲਹਿਰਾਂ ਦੇ ਜ਼ਰੀਏ। ਸੋ ਮਿੰਟੂ ਭਾਜੀ ਮੇਰੇ ਨਾਲ ਹੈ ਤੇ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਥੋੜੀ ਦੇਰ ਤੱਕ। ਭਾਜੀ ਮੈਨੂੰ ਫੇਰ ਬ੍ਰੇਕ ਲੈਣੀ ਪੈਣੀ ਆ ਵਿੱਚੋਂ 10 ਮਿੰਟ ਲਈ, ਮੈਂ ਵਾਪਿਸ ਆਵਾਂਗੀ। ਪਿਛਲੀ ਵਾਰੀ ਦਾ ਦੱਸਾਂ ਤੁਹਾਨੂੰ ਕੀ ਹੋਇਆ
ਜੀ?
ਮੇਰੇ ਨਾਲ ਬੜੀ ਬੁਰੀ ਹੋਈ, ਵੈਸੇ ਤੇ ਆਪਣੇ ਸਰੋਤੇ ਵੀ ਕਹਿੰਦੇ ਹੋਣੇ ਆ ਵੀ ਹੈ ਕਹਿ ਕੇ ਗਈ ਪੀ ਮੈਂ ਮੁੜਦੀ ਆ ਤੇ ਵਾਪਸ ਮੁੜੀ ਨੀ। ਮੇਰੇ ਨਾਲ ਬੜੀ ਮਾੜੀ ਹੋਈ। ਹੁੰਦਾ ਇਹ ਕਿ ਜਦੋਂ ਬ੍ਰੇਕ ਲੈਣੀ ਆ ਨਾ ਮੈਂ ਬੱਚਿਆਂ ਨੂੰ ਸਕੂਲ ਤੱਕ ਡ੍ਰੌਪ ਕਰਨ ਜਾਂਦੀ ਆ ਵੀ ਚਲੋ ਹਨਾ ਡ੍ਰੌਪ ਕਰਿਆ ਵਾ, ਤੇ ਉਹ ਕਾਹਲੀ ਹੁੰਦੀ ਆ ਮੈਨੂੰ ਜਲਦੀ ਜਲਦੀ ਦੇ ਵਿਚ ਪਈ, ਬੱਚਿਆਂ ਦੇ ਵੀ ਜਲਦੀ ਕਰੋ ਜਲਦੀ ਕਰੋ, ਤੁਸੀਂ ਬ੍ਰੇਕਫਾਸਟ ਨੀ ਕੀਤਾ ਦੇ ਕੇ ਗਈ ਸੀ ਉਹਨਾਂ ਨੂੰ ਕਾਰ ਚ ਬਿਠਾ ਕੇ, ਤੇ ਮੈਂ ਨਾ ਸ਼ਟਰ ਚੁੱਕਿਆ ਤੇ ਨਾਲ ਹੀ ਕਾਰ ਰਿਵਰਸ ਕਰ ਦਿੱਤੀ ਜਲਦੀ ਜਲਦੀ ਦੇ ਵਿਚ, ਕਾਰ ਲੱਗੀ ਜਾ ਕੇ ਉਹਦੇ ਵਿਚ ਸ਼ਟਰ ਦੇ ਵਿਚ, ਤੇ ਸ਼ਟਰ ਹੁਣੀ ਆਪਣੇ ਆਪ ਚੁੱਕੇ ਗਏ ਪਿੱਛੋਂ ਸਾਰੇ ਹੀ। ਤੇ ਉਦਨ ਬਾਈ ਚਾਂਸ ਤੇ ਬਾਈ ਚਾਂਸ ਮੇਰੀ ਜੋਬ ਵੀ ਸੀਗੀ ਪਿਛਲੇ ਬੁੱਧਵਾਰ, ਨਹੀਂ ਤਾਂ ਬੁੱਧਵਾਰ ਮੈਂ ਫ੍ਰੀ ਰੱਖਿਆ ਹੁੰਦਾ। ਸੋ ਮੈਂ ਤੇ ਅੰਦਰ ਹੀ ਸਟਕ ਹੋ ਗਈ ਫਿਰ ਬੱਚਿਆਂ ਨੂੰ, ਮੈਂ ਕਿਹਾ ਹੁਣ ਤੁਸੀਂ ਜਾਓ ਤੁਰ ਕੇ, ਤੇ ਇਸ ਕਰਕੇ ਮੈਂ ਆਪਣੇ ਲਿਸਨਰਸ ਤੋਂ ਵੀ ਪਹਿਲਾਂ ਮਾਫੀ ਮੰਗ ਲਵਾਂ ਕਿਉਂਕਿ ਪਿਛਲੀ ਵਾਰ ਮੈਂ ਵਾਅਦਾ ਕਰਕੇ ਵਾਪਸ ਮੁੜੀ ਨਹੀਂ ਸੀਗੀ, ਪਰ ਅੱਜ ਮੈਂ ਜ਼ਰੂਰ ਵਾਪਸ ਆਵਾਂਗੀ। ਸੋ ਭਾਜੀ ਪ੍ਰੋਗਰਾਮ ਦੇ ਵਿਚ ਅੱਗੇ ਥੋੜਾ ਜਿਹਾ ਮੈਨੂੰ 5-10 ਮਿੰਟ ਲਈ ਜਾਣਾ ਪੈਣਾ।
ਜੀ ਜੀ ਬਿਲਕੁਲ ਜੀ ਬਿਲਕੁਲ, ਦੇਖ ਲੋ ਸਾਡੇ ਸਰੋਤੇ ਸਾਡੇ ਕੋਲ ਚੱਲ ਕੇ ਆ ਗਿਆ, ਰੇਡੀਓ ਸੁਣਦੇ ਸੁਣਦੇ ਬਾਈ ਸੁਖਵਿੰਦਰ ਸਪਰੇਅ ਕਰ ਰਹੇ ਸੀ ਤੇ ਉਹ ਆ ਗਿਆ ਜੀ ਚੱਲ ਕੇ, ਤੇ ਫਿਰ ਅਸੀਂ ਹੁਣ ਸਾਡਾ ਵੀ ਟੀ ਬ੍ਰੇਕ ਹੋਊਗਾ, ਅਸੀਂ ਵੀ ਟੀ
ਬ੍ਰੇਕ ਹੁਣ ਮੇਰੇ ਤੋਂ ਬਾਅਦ ਤੁਹਾਡੀ 10 ਮਿੰਟ ਦੀ ਬ੍ਰੇਕ ਮੇਰੀ ਬ੍ਰੇਕ ਤੋਂ ਬਾਅਦ ਹੋਣੀ ਆ ਹੁਣ ਕੋਈ, ਤੁਸੀਂ ਇਕੱਠਾ ਲੰਚ ਕਰ ਲਿਓ।
ਜੀ ਜੀ ਜੀ
ਜੀ ਤੇ ਜਗਤਾਰ ਭਾਜੀ ਨੇ ਕਿਹਾ ਕਹਿੰਦੇ ਪੇ ਕੋਈ ਖਤਰੇ ਵਾਲੀ ਗੱਲ ਨੀ ਤੁਸੀਂ ਆ ਜੋ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਕਹਿੰਦੇ ਮਿੰਟੂ ਵੀਰੇ ਕਰਤਾਰਪੁਰ ਲੰਘੇ ਤੇ ਫਿਰ ਸਿਆਸਤ ਦੀ ਸ਼ੁਰੂਆਤ ਹੋ ਗਈ ਹੈ, ਕੁਝ ਕੁ ਵੀਡੀਓ ਪਾਕਿਸਤਾਨ ਤੋਂ ਆਈਆਂ ਹਨ, ਉਸ ਤੇ ਭਾਰਤੀ ਸਿਆਸਤਦਾਨਾਂ ਨੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਕਰਤਾਰਪੁਰ ਲਾਂਘਾ ਫਿਰ ਖਤਰੇ ਚ ਆ ਸਕਦਾ ਹੈ?
ਦੇਖੋ ਹੈ ਤਾਂ ਦੇਖੋ ਕੰਚ ਤੇ ਚੱਲਣ ਵਾਲਾ ਕੰਮ ਹੀ ਕਰਤਾਰਪੁਰ ਲਾਂਘੇ ਦਾ, ਪਰ ਇਹ ਨੀ ਕਹਿ ਸਕਦੇ ਆਪਾਂ ਵੀ ਕਿੰਨਾ ਚਿਰ ਚੱਲੂਗਾ ਜਾਂ ਕਿੰਨਾ ਚਿਰ ਖਤਰਾ ਆਊਗਾ ਜਾਂ ਕਈ ਵਾਰੀ ਦੇਖੋ ਹੁਣ ਬੱਸ ਆ ਜਿਹੜੀ ਪਾਕਿਸਤਾਨ ਨੂੰ ਚੱਲਦੀ ਆ ਉਹ ਬਹੁਤ ਵਾਰੀ ਬੰਦ ਹੋਈ, ਬਹੁਤ ਵਾਰੀ ਫੇਰ ਚਲਾ ਜਾਂਦੇ, ਐਵੇਂ ਜੇ ਸਮਝੌਤਾ ਐਕਸਪ੍ਰੈਸ ਜਿਹੜੀ ਟ੍ਰੇਨ ਆ ਉਹ ਚੱਲ ਰਹੀ ਆ ਉਹ ਵੀ ਕਿਤੇ ਬੰਦ ਹੋ ਜਾਂਦੀ ਕਿਤੇ ਚੱਲ ਪੈਂਦੀ ਆ, ਪਰ ਮੈਨੂੰ ਲੱਗਦਾ ਵੀ ਹੁਣ ਜਿਹੜਾ ਰਾਹ ਖੁੱਲੇ ਆ ਉਹ ਪਾਕਿਸਤਾਨ ਕੰਨਿਓ ਤਾਂ ਨੀ ਸ਼ਾਇਦ ਕਿਤੇ ਬੰਦ ਹੋਣਗੇ, ਕਿਉਂਕਿ ਪਾਕਿਸਤਾਨ ਨੂੰ ਤਾਂ ਇੱਕ ਬਹੁਤ ਵੱਡਾ ਕਿਤੇ ਫਾਇਦਾ ਹੋਇਆ ਇਸ ਚੀਜ਼ ਦਾ, ਇੱਕ ਪਾਸੇ ਤਾਂ ਉਹ ਸਿੱਖ ਕੌਮ ਦੇ ਦਿਲ ਜਿੱਤਣ ਚ ਕਾਮਯਾਬ ਹੋਏ ਆ, ਪੰਜਾਬ ਨੂੰ ਆਪਦੇ ਪਾਲੇ ਚ ਕਰਨ ਚ ਕਾਮਯਾਬ ਹੋਏ ਆ, ਤੇ ਦੂਜੇ ਪਾਸੇ ਉਹ ਜਿਹੜਾ ਉਹਨਾਂ ਨੇ ਕਮਾਈ ਦਾ ਸਾਧਨ ਵੀ ਉਹਨਾਂ ਨੂੰ ਬਣਿਆ, ਪਰ ਹੁਣ ਚੱਕਰ ਇਹ ਆਉਂਦੀ ਆ ਵੀ ਜੇ ਤੁਸੀਂ ਗੱਲ ਕਰੋਗੇ ਹਿੰਦੁਸਤਾਨ ਦੀ ਗੌਰਮੈਂਟ ਦੀ, ਇਹ ਡਿਪੈਂਡ ਕਰਦਾ ਵੀ ਹਿੰਦੁਸਤਾਨ ਦੀ ਗੌਰਮੈਂਟ ਕਿੱਧਰ ਨੂੰ ਜਾਂਦੀ ਆ, ਕੀ ਸੋਚਦੀ ਆ। ਜਿਵੇਂ ਹੁਣ ਤੁਸੀਂ ਅੱਜ ਦੇਖਿਆ ਹੀ ਆ ਰਾਜੂ ਆਣੇ ਦੇ ਮਾਮਲੇ ਦੇ ਵਿੱਚ ਬੀਜੇਪੀ ਨੇ ਜਿਹੜਾ ਯੂ ਟਰਨ ਮਾਰਿਆ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਵੀ ਨਹੀਂ ਅਸੀਂ ਕੋਈ ਮਾਫੀ ਨਹੀਂ ਦਿੱਤੀ, ਤੇ ਵੈਸੇ ਕੋਈ ਖਬਰ ਆਈ ਵੀ ਨਹੀਂ ਸੀਗੀ, ਇਹ ਤਾਂ ਮੀਡੀਆ ਨੇ ਬਣਾਈ ਹੋਈ ਖਬਰ ਸੀ, ਪਰ ਸੋਚਾਂ ਇਹ ਸਮੇਂ ਦੀਆਂ ਸਰਕਾਰਾਂ ਤੇ ਡਿਪੈਂਡ ਕਰਦਾ ਉਹ ਕੀ ਸੋਚਦੀਆਂ ਤੇ ਕੀ ਕਰਦੀਆਂ।
ਜੀ ਜੇ ਅਖਬਾਰਾਂ ਵੱਲ ਨਜ਼ਰ ਮਾਰਾਂ ਤੇ ਭਾਜੀ ਜਿਹੜੀ ਮੇਨ ਖਬਰ ਆ ਰਹੀ ਆ ਉਹ ਜੀ ਫੇਰ ਪਿਆਜ਼ਾਂ ਨੂੰ ਲੈ ਕੇ ਸੁਰਖੀਆਂ ਬਣੀਆਂ ਆ, ਕਿਉਂਕਿ ਪਿਆਜ਼ਾਂ ਦੇ ਜਿਹੜੇ ਭਾਅ ਆ ਉਹਨਾਂ ਨੂੰ ਫੇਰ ਅੱਗ ਲੱਗ ਗਈ ਆ, ਤੇ ਪ੍ਰਚੂਨ ਮੰਡੀਆਂ ਵਿਚ 100 ਰੁਪਏ ਤੋਂ ਵੀ ਟੱਪਿਆ ਜਿਹੜਾ ਭਾਅ ਆ ਪਿਆਜ਼ ਦਾ। ਸੋ
ਦੇਖੋ
ਪਿਆਜ਼ਾਂ ਦੇ ਉੱਤੇ ਸਿਆਸਤ ਬੜੀ ਦੇਰ ਤੋਂ ਹੁੰਦੀ ਆਈ ਆ।
ਜੀ 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 ਪਿਆਜ਼ ਦੇ ਮਾਮਲੇ ਚ ਨਾ ਮੇਰਾ ਇੱਕ 2013 ਚ ਆਰਟੀਕਲ ਛਪਿਆ ਸੀ, ਜੰਤਰ ਮੰਤਰ ਗੰਢਾ ਤੰਤਰ ਆਰਟੀਕਲ ਦਾ ਨਾਮ ਸੀ,
ਅੱਛਾ
ਤੇ ਅੱਜ ਵੀ ਉਹ ਹਾਂ ਅੱਜ ਵੀ ਆਨਲਾਈਨ ਪੜਿਆ ਜਾ ਸਕਦਾ ਉਹ ਆਰਟੀਕਲ ਤੇ ਮੈਂ ਕੋਸ਼ਿਸ਼ ਕਰਦਾ ਗਾ ਕਹਿਣਾ ਗਾ ਅਖਬਾਰ ਚ ਮਨਵਿੰਦਰ ਤੇ ਮਨਪ੍ਰੀਤ ਹੋਰਾਂ ਨੂੰ ਵੀ ਉਹ ਅੱਜ ਦੁਬਾਰਾ ਉਹਨੂੰ ਸ਼ੇਅਰ ਕਰਨਗੇ ਅਖਬਾਰ ਚ ਤੇ ਜਰੂਰ ਲਾਉਣਗੇ ਉਹ ਪੇਪਰ ਦੁਬਾਰਾ ਕਿਉਂਕਿ ਮੇਰੀ ਸੁਰਤ ਦੇ ਵਿਚ ਮੈਂ ਇਹ ਜੰਤਰ ਮੰਤਰ ਗੰਢਾ ਤੰਤਰ ਬਹੁਤ ਲੰਮੇ ਚਿਰ ਤੋਂ ਦੇਖ ਰਿਹਾ ਇਕ ਨਾ ਇਕ ਈਜ਼ੀ ਵੇ ਹੁੰਦਾ ਸਰਕਾਰ ਡੇਗਣ ਦਾ ਸਰਕਾਰ ਜਦੋਂ ਤੁਸੀਂ ਡੇਗਣੀ ਆ ਨਾ ਕੋਈ ਵੀ ਤਾਂ ਤੁਹਾਨੂੰ ਇਕ ਸਿਸਟਮ ਬਣਾਉਣਾ ਪੈਂਦਾ ਉਹ ਸਿਸਟਮ ਇਹ ਹੁੰਦਾ ਵੀ ਉਹਦੇ ਵਿਚ ਤੁਸੀਂ ਇਕ ਇਹੋ ਜਿਹੀ ਚੀਜ਼ ਚੱਕ ਲੋ ਜਿਹੜੀ ਰੋਜ਼ਮਰਾ ਦੀ ਚੀਜ਼ ਨਾਲ ਆਮ ਬੰਦਾ ਪ੍ਰਭਾਵਿਤ ਹੁੰਦਾ ਤੇ ਉਹਨੂੰ ਤੁਸੀਂ ਚੱਕ ਕੇ ਇਸ ਢੰਗ ਨਾਲ ਬਣਾ ਦਿਓ ਡਰਾਮਾ ਉਹਦਾ ਕਰ ਦਿਓ ਤੇ ਵੀ ਆਮ ਲੋਕ ਦੁਖੀ ਹੋ ਕੇ ਇਹ ਕਹੇ ਵੀ ਇੱਥੇ ਤਾਂ ਗੰਢਾ ਖਾਣ ਕੰਨੀ ਉਹ ਵੀ ਗਏ ਤਾਂ ਉਹ ਸਭ ਤੋਂ ਮੂਹਰੇ ਗੰਢਾ ਆਉਂਦਾ ਜਾਣੀ ਕਿ ਜਦੋਂ ਆਮ ਚੀਜ਼ਾਂ ਚ ਭਰਾਵ ਗੰਢਾ ਆ ਜਾਂਦਾ ਤੇ ਗੰਢਾ ਬੜਾ ਸੌਖਾ ਗੰਢੇ ਗਾਲੇ ਵੀ ਜਾ ਸਕਦੇ ਆ ਤੇ ਉਹ ਇਸ ਕਰਕੇ ਉਹ ਗੰਢੇ ਗਾਲਣ ਦਾ ਜਿਹੜਾ ਇਹ ਤਰੀਕਾ ਸਰਕਾਰਾਂ ਦਾ ਇਹ ਬਹੁਤ ਪੁਰਾਣਾ ਪਰ ਦੁੱਖ ਇਸ ਗੱਲ ਦਾ ਹੁੰਦਾ ਵੀ ਸੇਮ ਠੱਗੀ ਸਾਡੇ ਨਾਲ ਸਦੀਆਂ ਤੋਂ ਵੱਜਦੀ ਆ ਰਹੀ ਆ ਬਹੁਤ ਹਾਕਿਆਂ ਤੋਂ ਗੰਢਾ ਤੰਤਰ ਚੱਲ ਰਿਹਾ ਤੇ ਅਸੀਂ ਫੇਰ ਉਸ ਗੰਢਾ ਤੰਤਰ ਦੇ ਵਿੱਚ ਉਲਝ ਜਾਂਦੇ ਹਾਂ ਹੁਣ ਤੱਕ ਕਾਂਗਰਸ ਸਰਕਾਰ ਦੇ ਉੱਤੇ ਗੰਢਾ ਤੰਤਰ ਦਾ ਤਾਂ ਪਤਾ ਚੱਲਦਾ ਰਿਹਾ ਤੇ ਹੁਣ ਪਹਿਲੀ ਵਾਰੀ ਆ ਜਿਹੜੀ ਵਪਾਰੀਆਂ ਦੀ ਸਰਕਾਰ ਕਹਾਉਂਦੀ ਆ ਬੀਜੇਪੀ ਉਹਦੇ ਤੇ ਗੰਢਾ ਤੰਤਰ ਦਾ ਜਿਹੜਾ ਪਤਾ ਚੱਲ ਗਿਆ ਸੋ ਗੰਢੇ ਤੰਤਰ ਦੇ ਉੱਤੇ ਮੈਂ ਨਾ ਇਹ ਜਿਹੜਾ ਲੇਖ ਲਿਖਿਆ ਸ਼ਾਇਦ ਮੇਰੀ ਕਿਤਾਬ ਚ ਵੀ ਛਪਿਆ ਹੋਇਆ ਇਹ ਲੇਖ ਇਸ ਲੇਖ ਦੀ ਉਸ ਟਾਈਮ ਵੀ ਬਹੁਤ ਜ਼ਿਆਦਾ ਫੀਡਬੈਕ ਆਈ ਸੀ ਤੇ ਉਹਦੇ ਵਿਚ ਮੈਂ ਸਾਰੇ ਤੱਤ ਉਠਾਏ ਸੀ ਵੀ ਕਿਵੇਂ ਕਿਵੇਂ ਗੰਢਿਆਂ ਦਾ ਜਿਹੜਾ ਮਸਲਾ ਜਿਹੜਾ ਬਣਾ ਕੇ ਤੇ ਵੋਟਾਂ ਨੂੰ ਜਿਹੜਾ ਤੋੜਿਆ ਜਾਂਦਾ ਅਸਲ ਚ ਹੁੰਦੀ ਕੋਈ ਗੱਲ ਨੀ ਅਸਲ ਚ ਕੋਈ ਮਸਲਾ ਹੀ ਨੀ ਹੁੰਦਾ ਪਹਿਲੀ ਗੱਲ ਬਿਨਾਂ ਮਸਲੇ ਨੂੰ ਮਸਲਾ ਬਣਾ ਕੇ ਜੇ ਤੁਸੀਂ ਉਹਨੂੰ ਬਣਾ ਲੈਣਾ ਤਾਂ ਉਹੀ ਸਿਆਸਤ ਆ ਅਸਲ ਚ ਸਿਆਸਤ ਹੁੰਦੀ ਆ ਸੋ ਮੈਂ ਉਹਦੇ ਚ ਨੁਕਤੇ ਵੀ ਦਿੱਤੇ ਸੀ ਵੀ ਤੁਸੀਂ ਇਹਦੇ ਤੋਂ ਬਚ ਕਿਵੇਂ ਸਕਦੇ ਹੋ ਬੜਾ ਸੌਖਾ ਆ ਤਰੀਕਾ ਮੈਂ ਇਹ ਉਲਟ ਕਿਹਾ ਸੀ ਵੀ ਜੇ ਗੰਢਿਆਂ ਨੂੰ ਤੁਸੀਂ ਬਚਣਾ ਨਾ ਇਸ ਚੀਜ਼ ਦੇ ਉੱਤੇ ਤਾਂ ਜਿਵੇਂ ਅਸੀਂ ਕਿਸੇ ਵੀ ਚੀਜ਼ ਦਾ ਜਦੋਂ ਕਿਸੇ ਨੂੰ ਆਪਦੇ ਮਨੋਂ ਲਾਉਣਾ ਹੋਵੇ ਤਾਂ ਉਹਦਾ ਨੈਗੇਟਿਵ ਪੱਖ ਫਰੋਲ ਲਓ ਉਹਦੀਆਂ ਨੈਗੇਟਿਵਿਟੀਜ਼ ਕਿੰਨੀਆਂ ਹੈਗੀਆਂ ਉਹ ਫਰੋਲ ਲਓ ਉਹ ਤੁਹਾਡੇ ਮਨ ਚੋਂ ਲੈ ਜੂਗੀ ਉਹ ਚੀਜ਼ ਤੇ ਤੁਹਾਨੂੰ ਲੋੜ ਹੀ ਨੀ ਪੈਣੀ ਫਿਰ ਉਸ ਬਾਰੇ ਸੋਚ ਹੀ ਨੀ ਜਾਂਦੀ ਇਹ ਜੀ ਕਿ ਗੰਢਿਆਂ ਦੇ ਮਾਮਲੇ ਚ ਮੈਂ ਕਿਹਾ ਸੀ ਮੈਂ ਉਹ ਆਰਟੀਕਲ ਦੇ ਵਿੱਚ ਹੁਣ ਮੇਰੇ ਪ੍ਰੋਪਰ ਲਾਈਨ ਤਾਂ ਯਾਦ ਨੀ ਪਰ ਇੱਕ ਲਾਈਨ ਦੇ ਵਿੱਚ ਮੈਂ ਉਹ ਚ ਲਿਖਿਆ ਸੀ ਵੀ ਦੇਖੋ ਜਿਹੜੇ ਗੰਢੇ ਸਾਡੀ ਮਾਂ ਨੂੰ ਚੀਰਨ ਵੇਲੇ ਰਮਾਉਂਦੇ ਆ ਸਾਡੇ ਜਵਾਕ ਆਖਣਗੇ ਗੰਢਿਆਂ ਵਾਲੇ ਚਾਕੂ ਨਾਲ ਸਾਨੂੰ ਹੱਥ ਧੋ ਕੇ ਦੁੱਧ ਨਾ ਦਿਓ ਸਾਨੂੰ ਦੁੱਧ ਨੀ ਸਵਾਦ ਲੱਗਦਾ ਬਾਪੂ ਐ ਦੁਖੀ ਹੁੰਦਾ ਵੀ ਗੰਢੇ ਬਾਹਲੇ ਲਿਆਉਂਦੇ ਹੋ ਤੁਸੀਂ ਉਹਨਾਂ ਦੇ ਭੂਕਾਂ ਨਿਕਲ ਆਉਂਦੀਆਂ ਉਹ ਗਲ ਜਾਂਦੇ ਆ ਘਰ ਵਾਲੀ ਅੱਡ ਦੁਖੀ ਹੁੰਦੀ ਆ ਆਉਂਦੀ ਆ ਉਹ ਆਪਦੇ ਢੰਗ ਨਾਲ ਕੋਈ ਕੰਪਲੇਂਟ ਕਰਦੀ ਆ ਸੋ ਕੰਪਲੇਂਟ ਸਾਰਾ ਟੱਬਰ ਜਿਹੜੀ ਚੀਜ਼ ਤੋਂ ਕੰਪਲੇਂਟ ਕਰਦਾ ਤਾਂ ਉਹ ਚੀਜ਼ ਤੋਂ ਲੈਣਾ ਕੀ ਹੈ ਤੁਸੀਂ ਜੈਨ ਧਰਮ ਤਾਂ ਖਤਮ ਹੋ ਜਾਣਾ ਸੀ ਜੈਨ ਧਰਮ ਤਾਂ ਹੈ ਨਹੀਂ ਤੇ ਸੀ ਹੋਣਾ ਸੀ ਉਹ ਤਾਂ ਗੰਢੇ ਖਾਂਦੇ ਨੀ ਜੋਗੀ ਵਿਦਿਆ ਦੇ ਵਿੱਚ ਗੰਢਿਆਂ ਨੂੰ ਮਾੜਾ ਕਿਹਾ ਗਿਆ ਵੀ ਉਹ ਕਹਿੰਦੇ ਵੀ ਗੰਢੇ ਸਹੀ ਨੀ ਹੈਗੇ ਤੇ ਗੰਢੇ ਨੂੰ ਐਜ ਏ ਔਸ਼ਧੀ ਵਰਤ ਸਕਦੇ ਹੋ ਐਜ ਏ ਫੂਡ ਨੀ ਤੁਸੀਂ ਖਾਣਾ ਨੀ ਵਰਤ ਸਕਦੇ ਗੰਢੇ ਗਲਤ ਆ ਤੇ ਇਹ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜੋ ਤੁਸੀਂ ਪੜਤਾਲੋਗੇ ਨਾ ਤੇ ਗੰਢੇ ਏਡੀ ਕੋਈ ਚੀਜ਼ ਨੀ ਹੈ ਪਰ ਅਸੀਂ ਉਹਨਾਂ ਗੰਢਿਆਂ ਦੇ ਜਾਲ ਚ ਫਸ ਕੇ ਹਰ ਵਾਰੀ ਤੇ ਆਪਦੀਆਂ ਵੋਟਾਂ ਪਾ ਬੈਨੇ ਆ ਤੇ ਫੇਰ ਆਪਦੇ ਛਿੱਤਰ ਖਾਈ ਜਾਂਦੇ
ਬਿਲਕੁਲ ਸਹੀ ਗੱਲ ਆ ਤੁਸੀਂ ਵਧੀਆ ਕਿਹਾ ਤੇ ਕੋਈ ਚੀਜ਼ ਨਾ ਮਿਲਦੀ ਹੋਵੇ ਪਰ ਫਿਰ ਗੱਲ ਉੱਥੇ ਆ ਜਾਂਦੀ ਆ ਪੇ ਹੱਥ ਨਾ ਉਪੜੇ ਤੇ ਥੂ ਕੌੜੀ ਵਾਲੀ ਗੱਲ ਲੱਗਦੀ ਆ ਭਾਜੀ ਫੇਰ ਉਹ
ਨਹੀਂ ਨਹੀਂ ਦੇਖੋ ਇਹ ਨਾ ਇੱਕ ਤਰੀਕਾ ਮੈਥਡ ਹੁੰਦਾ ਹਰ ਚੀਜ਼ ਦੇ ਵਿੱਚ ਬੁਰਾਈ ਹੁੰਦੀ ਆ ਹਰ ਚੀਜ਼ ਚ ਚੰਗਿਆਈ ਹੁੰਦੀ ਆ ਮੰਨ ਲੈਣੇ ਜੇ ਅਸੀਂ ਨੈਗੇਟਿਵਿਟੀ ਦੀ ਵੀ ਗੱਲ ਕਰਦੇ ਆ ਵੀ ਨੈਗੇਟਿਵਿਟੀ ਮਾੜੀ ਚੀਜ਼ ਆ ਪਰ ਕਈ ਵਾਰੀ ਕਈ ਚੀਜ਼ਾਂ ਦੇ ਖਿਲਾਫ ਮਾਮਲੇ ਚ ਤੁਹਾਨੂੰ ਨੈਗੇਟਿਵ ਵਿਚਾਰ ਆ ਜੇ ਉਹ ਬੁਰਾਈਆਂ ਦੇ ਖਿਲਾਫ਼ ਤੁਸੀਂ ਨੈਗੇਟਿਵ ਵਿਚਾਰ ਬਣਾਉਣੇ ਹੋ ਤਾਂ ਤੁਹਾਨੂੰ ਕਈ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ਼ ਵੀ ਨੈਗੇਟਿਵ ਵਿਚਾਰ ਬਣਾਉਣੇ ਚਾਹੀਦੇ ਆ ਜਿਹੜੀਆਂ ਚੀਜ਼ਾਂ ਬਿਨਾਂ ਸਰ ਸਕਦਾ ਤੇ ਅਸੀਂ ਫਾਲਤੂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਹਨੂੰ ਝਮੇਲੇ ਪਾਇਆ ਹੁਣ ਇਹਦੇ ਚ ਸੋਸ਼ਲ ਮੀਡੀਆ ਵੀ ਆ ਗਿਆ ਇਹਦੇ ਚ ਫੋਨ ਵੀ ਆ ਗਿਆ
ਟੀਵੀ
ਵੀ ਆ ਗਿਆ ਇਹਨਾਂ ਦੇ ਨੈਗੇਟਿਵ ਚੀਜ਼ਾਂ ਦੇ ਵਿਚਾਰਿਆ ਕਰੋ ਇਹਨਾਂ ਬਾਰੇ ਚ ਨੈਗੇਟਿਵ ਚੀਜ਼ਾਂ ਗੱਲਾਂ ਕਰਿਆ ਕਰੋ ਤੁਸੀਂ ਤਾਂ ਤੁਹਾਨੂੰ ਆਪੇ ਹੌਲੀ ਹੌਲੀ ਤੁਸੀਂ ਦੂਰ ਹੋ ਜਾਓਗੇ ਇਹਨਾਂ ਚੀਜ਼ਾਂ ਤੋਂ ਸੋ ਜੇ ਹੁਣ ਅਸੀਂ ਕਹੀ ਜਾਈਏ ਵੀ ਟੀਵੀ ਤਾਂ ਕਿਆ ਬਾਤ ਚੀਜ਼ ਆ ਕਿਆ ਬਾਤ ਚੀਜ਼ ਆ ਤਾਂ ਤੁਸੀਂ ਉਵੇਂ ਟੀਵੀ ਨਾਲ ਜੁੜੀ ਜਾਓਗੇ ਪਰ ਜੇ ਉਹਨੂੰ ਕਹਿਣ ਲੱਗ ਜਾਓਗੇ ਵੀ ਟੀਵੀ ਤੋਂ ਮਾੜੀ ਚੀਜ਼ ਤਾਂ ਕੋਈ ਹੈ ਹੀ ਨੀ ਤਾਂ ਤੁਸੀਂ ਆਪੇ ਦੂਰ ਹੋ ਜਾਓਗੇ ਉਸ ਤੋਂ
ਦੂਰ ਹੋ ਜਾਓਗੇ। ਬਿਲਕੁਲ ਸਹੀ ਗੱਲ ਆ, ਤੁਹਾਨੂੰ ਆਪਣੇ ਆਪ ਹੀ ਸੋਚੀ। ਦੂਸਰੀ ਗੱਲ ਮੈਨੂੰ ਇਹ ਲੱਗਦੀ ਹੁੰਦੀ ਹੈ ਵੀ ਜਿੱਦਾਂ ਵਰਤ ਨੀ ਰੱਖਦੇ ਹੁੰਦੇ ਸੀਗੇ ਭਾਜੀ, ਅੱਜ ਕੱਲ ਦੇ ਵਰਤ ਜਿਹੜੇ ਹੋਣੇ ਚਾਹੀਦੇ ਆ ਉਹ ਸੋਸ਼ਲ ਮੀਡੀਆ ਤੋਂ ਹੋਣੇ ਚਾਹੀਦੇ ਆ। ਵੀ ਆ ਭਾਈ ਸੋਮਵਾਰ ਦਾ ਵਰਤ, ਮੈਂ ਅੱਜ ਇਹਨੂੰ ਨੀ ਹੱਥ ਲਾਉਣਾ ਫੇਸਬੁੱਕ ਨੂੰ, ਤੇ ਅੱਜ ਮੇਰਾ ਵੀਰਵਾਰ ਦਾ ਵਰਤ ਹੈ, ਤੇ ਮੈਂ ਅੱਜ ਇੰਸਟਾਗ੍ਰਾਮ ਤੇ ਨੀ ਜਾਣਾ, ਤੇ ਮੈਂ ਟਿਕਟੋਕ ਨੀ ਦੇਖਣੀ। ਭਾਜੀ ਤੁਹਾਡੀ ਟਿਕਟੋਕ ਵਾਲੀ ਆਦਤ ਦਾ ਕੀ ਬਣਿਆ ਪਹਿਲਾਂ ਮੈਂ ਪੁੱਛਾਂ?
ਨਾ ਨਾ ਉਹ ਨੀ ਸੁਧਰ ਸਕਦੀ ਜੇ ਉਹ ਔਖੀ ਸੁਧਰੂਗੀ, ਪਰ ਮੈਂ ਕੋਸ਼ਿਸ਼ ਕਰਦਾ ਹੁਣ
ਔਖੀ ਸੁਧਰੂਗੀ। ਬਾਜੀ ਇੱਕ ਵੀਡੀਓ ਬਣਾ ਕੇ ਪਾ ਹੀ ਦੋ ਤੁਸੀਂ ਵੀ।
ਮੈਂ ਕਈ ਵਾਰੀ ਸੋਚਿਆ ਵੀ ਮੈਂ ਟਿਕਟੋਕ ਤੇ ਜਾਵਾਂ, ਮੈਂ ਬਹੁਤ ਵਾਰੀ ਸੋਚਦਾ ਵੀ ਜਦੋਂ ਸਾਰੀ ਦੁਨੀਆਂ ਆ ਗਈ ਮੈਂ ਕਿਉਂ ਨਾ ਜਾਵਾਂ, ਤੇ ਪਰ ਫਿਰ ਮੈਨੂੰ ਲੱਗਦਾ ਵੀ ਹੁਣੇ ਨੀ ਮੈਂ ਪਾਣਾ, ਜੇ ਮੈਂ ਆਪ ਪਾ ਗਿਆ ਤਾਂ ਫੇਰ ਤਾਂ ਪਤਾ ਨੀ ਕੀ ਕੁਛ ਹੋਊਗਾ, ਫੇਰ ਤਾਂ ਮੈਂ ਸਾਰਾ ਦਿਨ ਇਹੀ ਸੋਚਿਆ ਕਰੂ ਵੀ ਕਿੱਥੇ ਬਣਾਵਾਂ ਕੀ ਕਰਾਂ, ਤੇ ਇਸ ਕਰਕੇ ਮੈਂ ਇਹ ਤੋਂ ਬਚਣ ਦੀ ਕੋਸ਼ਿਸ਼ ਕਰਦਾ। ਪਰ ਕੁੱਲ ਮਿਲਾ ਕੇ ਜਿਹੜੀ ਤੁਸੀਂ ਵਰਤਾਂ ਦੀ ਗੱਲ ਕਹੀ ਹੈ ਨਾ ਜਾਂ ਇਸ ਚੀਜ਼ ਦੀ, ਦੇਖੋ ਘਰ ਦੇ ਵਿੱਚ ਜੇ ਇੱਕ ਚੀਜ਼ ਤੋਂ ਸ਼ੁਰੂ ਕਰ ਲਈਏ ਨਾ, ਅਸੀਂ ਇੱਕ ਪੈਮਾਨੇ ਇੱਕ ਗੱਲ ਤੋਂ ਸ਼ੁਰੂ ਕਰ ਲਈਏ, ਘਰ ਦੇ ਵਿੱਚ ਇੱਕ ਟਾਈਮ ਰੱਖ ਲੋ ਫੈਮਿਲੀ ਟਾਈਮ, ਵੀ ਆਹ ਸਾਡਾ ਜੀ ਫੈਮਿਲੀ ਟਾਈਮ ਆ, ਠੀਕ ਆ। ਉਸ ਫੈਮਿਲੀ ਟਾਈਮ ਦੇ ਵਿੱਚ ਸਟ੍ਰਿਕਟਲੀ ਆਰਡਰ ਹੋਣ ਵੀ ਸਾਰਿਆਂ ਦੇ ਲੈਪਟਾਪ ਆਈਪੈਡ ਫੋਨ ਬੰਦ ਹੋਣਗੇ, ਜੇ ਬੰਦ ਨਾ ਹੋਣਗੇ ਤਾਂ ਇੱਕ ਪਾਸੇ ਢੇਰੀ ਲਾਏ ਪਏ ਹੋਣਗੇ, ਤੇ ਦੋ ਘੰਟਿਆਂ ਤੋਂ ਸ਼ੁਰੂ ਕਰ ਲੋ, ਜਾਂ ਦੋ ਘੰਟੇ ਅਸੀਂ ਚੱਕਣੇ ਹੀ ਨੀ ਚਾਹੇ ਕੁਛ ਵੀ ਹੋਏ, ਤਾਂ ਤੁਸੀਂ ਇਹਨਾਂ ਦੋ ਘੰਟਿਆਂ ਚ ਤੁਸੀਂ ਇੰਨੀਆਂ ਕੁ ਐਕਟੀਵਿਟੀਆਂ ਕਰੋਗੇ, ਇੰਨੀਆਂ ਕੁ ਗੱਲਾਂ ਕਰੋਗੇ ਵੀ ਤੁਸੀਂ ਇੱਕ ਦੂਜੇ ਦੇ ਨੇੜੇ ਹੋਣ ਲੱਗ ਜਾਓਗੇ ਜਿਵੇਂ ਅੱਗੇ ਹੁੰਦੇ ਸੀ, ਤੇ ਉਹ ਨੇੜੇ ਹੋਣ ਨਾਲ ਫਿਰ ਤੁਹਾਨੂੰ ਆਪ ਹੀ ਇਸ ਤੋਂ ਫੋਨਾਂ ਤੋਂ ਇਹਨਾਂ ਚੀਜ਼ਾਂ ਤੋਂ ਦੂਰੀ ਮਹਿਸੂਸ ਕਰਨੀ ਸ਼ੁਰੂ ਕਰ ਦੋਗੇ। ਪਰ ਨੀ ਰੌਲਾ ਤਾਂ ਹੈ ਨਾ ਵੀ ਸਾਨੂੰ ਸਰਦਾ ਹੀ ਨੀ ਵੀ ਫਲਾਨੇ ਨੇ ਹੁਣ ਕੀ ਪਾਤਾ, ਦੇਖੀਏ ਫਲਾਨੇ ਨੇ ਹੁਣ ਕੀ ਕਹਿਤਾ, ਤਿਮਕੇ ਨੇ ਕੀ ਕਹਿਤਾ। ਮੈਨੂੰ ਮੈਨੂੰ ਕਦੇ ਕਦੇ ਆਉਂਦਾ ਸੀਗਾ ਵੀ ਲੋਕਾਂ ਦੇ ਨਾ ਬਹੁਤ ਸਾਰੇ ਅਹਿਮ ਦਿਨ ਦਿਹਾੜੇ ਲੰਘ ਜਾਂਦੇ ਸੀਗੇ, ਹੁਣ ਇੱਕ ਹੋਰ ਵੀ ਪੰਗਾ ਹੋ ਗਿਆ। ਕਈ ਲੋਕ ਸੱਜਣ ਮਿੱਤਰ ਗਿਲਾ ਕਰ ਲੈਂਦੇ ਆ ਵੀ ਤੈਨੂੰ ਪਤਾ ਨੀ ਲੱਗਿਆ ਮੈਂ ਫੇਸਬੁੱਕ ਤੇ ਤਾਂ ਪਾਇਆ ਸੀ ਤੈਨੂੰ, ਪਰ ਹੁਣ ਫੇਸਬੁੱਕ
ਇਹ ਵਾਲੀ ਗੱਲ ਹੋ ਜਾਂਦੀ ਆ, ਨਹੀਂ ਦੇਖਿਆ, ਬਿਲਕੁਲ ਸਹੀ ਗੱਲ ਆ।
ਕਾਹਦਾ ਗਿਲਾ ਤੁਸੀਂ? ਮੈਨੂੰ ਨਾ ਦੋ ਤਿੰਨ ਤਾਂ ਵੱਡੀਆਂ ਗੱਲਾਂ ਹੋਈਆਂ ਜਿਨ੍ਹਾਂ ਦਾ ਮੈਂ ਕਾਫੀ ਜਵਾਬਦੇਹ ਵੀ ਹੋਇਆ, ਤੇ ਮੈਂ ਨਾ ਸੋਸ਼ਲ ਮੀਡੀਆ ਤੇ ਚਲੋ ਕਾਫੀ ਐਕਟੀਵਿਟੀਜ਼ ਜੁੜਿਆ ਰਹਿੰਦਾ ਸੀ, ਤਾਂ ਮੈਨੂੰ ਪਤਾ ਨੀ ਲੱਗਿਆ ਰਾਣੇ ਰਣਵੀਰ ਸਾਹਿਬ ਦੇ ਫਾਦਰ ਦੀ ਡੈਥ ਹੋਈ, ਕੁਦਰਤੀ ਮੈਂ ਵੀ ਬਿਜੀ ਰਿਹਾ ਤੇ ਪਿਛਲੇ ਸਾਲ ਦੀ ਗੱਲ ਆ, ਤੇ ਮੈਨੂੰ ਪਤਾ ਨੀ ਲੱਗਿਆ ਵੀ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਆ। ਮੈਂ ਵਿਆਹ ਵੇਲੇ ਜਦੋਂ ਉਹਨਾਂ ਨੇ ਫੋਨ ਕਰਿਆ, ਸਾਰਿਆਂ ਨੂੰ ਕਾਰਡ ਦੇਣੇ ਸੀ, ਉਹਨਾਂ ਨੂੰ ਫੋਨ ਕਰਿਆ ਮਹਾਂ ਬਾਈ ਕਿੱਥੇ ਕਾਰਡ ਪਹੁੰਚਾਵਾਂ ਕਿਵੇਂ ਕਰਾਂ, ਤਾਂ ਉਹਨਾਂ ਦੇ ਨਾ ਰਵੱਈਆ ਥੋੜਾ ਜਿਹਾ ਅੱਗੇ ਵਰਗਾ ਨੀ ਸੀ, ਨਹੀਂ ਉਹ ਜੇ ਕਿਤੇ ਵੀ ਕਾਲ ਕਰਨੀ ਤੇ ਉਹ ਬੜਾ ਲੰਮੀਆਂ ਗੱਲਾਂ ਕਰਦੇ, ਲੰਮੀਆਂ ਵਧੀਆ ਢੰਗ ਨਾਲ ਜਾਣੀ ਕਿ ਮੇਰੇ ਨਾਲ ਟ੍ਰੀਟ ਕਰਦੇ। ਉਹਨਾਂ ਨੇ ਬੜੇ ਸ਼ਾਰਟ ਜਿਹੀ ਗੱਲ ਕਰੀ, ਮੈਂ ਸ਼ੂਟਿੰਗ ਤੇ ਆ, ਤੇ ਮੈਂ ਕਿਹਾ ਚਲੋ ਕੋਈ ਨੀ ਸ਼ਾਰਟ ਤੇ ਹੋਣੇ, ਕਿ ਬੰਦਾ ਕਰੈਕਟਰ ਚ ਹੁੰਦਾ ਨਾ ਤੇ ਉਹ ਨਿਕਲਣਾ ਨੀ ਚਾਹੁੰਦਾ ਹੁੰਦਾ ਉਸ ਕਰੈਕਟਰ ਚੋਂ, ਤੇ ਮੈਂ ਕਿਹਾ ਠੀਕ ਆ ਭਾਜੀ ਸ਼ਾਮ ਨੂੰ ਗੱਲ ਕਰਦੇ। ਮੈਂ ਸ਼ਾਮ ਨੂੰ ਕੀਤੀ, ਉਦੋਂ ਵੀ ਇੰਨੀ ਕਿੱਡੀ ਕੋਈ ਬਾਹਲੀ ਗੱਲ ਜੀ ਨੀ ਉਹਨਾਂ ਨੇ ਕਰੀ, ਤਾਂ ਬਾਅਦ ਚ ਥਰਡ ਪਰਸਨ ਦੇ ਥਰੂ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਿਹਾ ਵੀ ਯਾਰ ਮੇਰੇ ਫਾਦਰ ਸਾਹਿਬ ਡੈਥ ਹੋਈ ਸੀ, ਉਹਨੇ ਫੋਨ ਤੱਕ ਵੀ ਨੀ ਕਰਿਆ ਵੀ ਆਉਣਾ ਤਾਂ ਦੂਰ। ਮੈਨੂੰ ਬੜਾ ਦੁੱਖ ਲੱਗਿਆ ਇਸ ਚੀਜ਼ ਦਾ, ਯਾਰ ਮੈਨੂੰ ਪਤਾ ਹੀ ਨੀ ਲੱਗਿਆ ਗੱਲ ਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਜੋ ਸੋਸ਼ਲ ਮੀਡੀਆ ਤੁਹਾਡੇ ਫੋਲੋਅਰ ਤੁਸੀਂ ਇੰਨੇ ਵੱਧ ਹੋ ਜਾਂਦੇ ਆ, ਤੁਹਾਡੇ ਫਰੈਂਡ ਲਿਸਟ ਵੱਧ ਹੋ ਜਾਂਦੀ ਆ, ਤੁਹਾਨੂੰ ਸਾਰੀਆਂ ਐਕਟੀਵਿਟੀਜ਼ ਦਾ ਨਹੀਂ ਪਤਾ ਲੱਗਦਾ, ਤੁਸੀਂ ਸਾਰਾ ਦਿਨ ਥੋੜਾ ਸਕਰੋਲ ਕਰੀ ਜਾਂਦੇ
ਹੋ,
ਨਹੀਂ ਪਤਾ ਲੱਗਦਾ। ਸੋ ਨਹੀਂ ਤੇ ਉਹ ਮੈਨੂੰ ਅੱਜ ਵੀ ਇਸ ਚੀਜ਼ ਦਾ ਬੜਾ ਲੱਗਦਾ ਵੀ ਯਾਰ ਦੇਖੋ ਵੀ ਮੈਨੂੰ ਇੰਨਾ ਵੀ ਨੀ ਪਤਾ ਲੱਗਿਆ, ਤੇ ਉਹ ਸੋਸ਼ਲ ਮੀਡੀਆ ਤੋਂ ਪਤਾ ਲੱਗਣਾ ਸੀ। ਸੋ ਮੈਂ ਇੱਥੇ ਸੱਜਣਾ ਮਿੱਤਰਾਂ ਨੂੰ ਇੱਕ ਹੋਰ ਬੇਨਤੀ ਕਰਦਾ ਇੱਥੇ ਵੀ ਦੋਸਤੋ, ਐਂ ਨਾ ਕਰਿਆ ਕਰੋ, ਜੇ ਮੰਨ ਲਓ ਕਿਸੇ ਤੋਂ ਨਹੀਂ ਪਤਾ ਲੱਗਿਆ ਕਿਸੇ ਨੂੰ, ਜੇ ਤੁਸੀਂ ਹੁਣ ਦੱਸੋਗੇ ਨਾ ਤਾਂ ਅੱਗੇ ਵੀ ਤਾਂ ਦੱਸਦੇ ਹੀ ਸੀ ਨਾ, ਅੱਗੇ ਵੀ ਤਾਂ ਸੁਨੇਹਾ ਲਾਉਂਦੇ ਸੀ ਵੀ ਭਾਈ ਆਹ ਗੱਲ ਹੋ ਗਈ, ਦੁੱਖ ਸੁੱਖ ਜਾਂ ਮਿੱਤਰ ਪਿਆਰਾ ਜਾਂ ਸਾਂਝੇ ਦਾ ਬੈਠ ਕੇ ਸਹਿ ਜਾਂਦੇ ਆ ਵੀ ਨਹੀਂ ਹੁਣ ਤਾਂ ਪਤਾ ਲੱਗ ਗਿਆ ਹੋਣਾ ਫੇਸਬੁੱਕ ਤੋਂ, ਹੁਣ ਦੱਸੋ ਯਾਰ ਫੇਸਬੁੱਕ ਸਾਰਾ ਦਿਨ ਆਪਾਂ ਹੁਣ ਫੇਸਬੁੱਕ ਥੋੜਾ ਜਿਹਾ ਦੇਖੀ ਜਾਂਦੇ ਆ, ਸੋ ਥੋੜਾ ਜਿਹਾ ਇਹ ਚੀਜ਼ਾਂ ਨਾ ਕਿਤਨੇ ਕਿਤੇ ਆੜੇ ਆਉਂਦੀਆਂ।
ਬਿਲਕੁਲ ਸਹੀ ਗੱਲ, ਮੇਰੇ ਤਾਂ ਫੇਸਬੁੱਕ ਵਾਲੇ ਤਾਂ ਮੇਰੇ ਨਰਾਤੇ ਹੀ ਚੱਲਦੇ ਪਏ ਆ ਭਾਜੀ, ਮੈਂ ਤਾਂ ਅੱਜ ਕੱਲ ਲੌਗ ਆਊਟ ਹੀ ਕੀਤਾ ਹੋਇਆ ਉਤੋਂ, ਭਾਈ ਨਹੀਂ ਤਾਂ ਫੋਨ ਚ ਹੋਵੇ ਤੇ ਬਸ ਉਂਗਲੀ ਵੱਜ ਜਾਂਦੀ ਹੈ। ਸੋ ਬਿਲਕੁਲ, ਵੈਸੇ ਜੇ ਦੇਖੀਏ ਤਾਂ ਲੋਕ ਕਹਿੰਦੇ ਭੀ ਉਹਦਾ ਸਟੇਟਸ ਸਭ ਤੋਂ ਵਧੀਆ ਜਿਹਦੇ ਹੱਥ ਚ ਸਭ ਤੋਂ ਵਧੀਆ ਫੋਨ ਆ, ਹਨਾ ਭੀ ਐਪਲ ਦਾ ਜਾਂ ਆਈਫੋਨ ਆ, ਤੇ ਉਹ ਸਭ ਤੋਂ ਵਧੀਆ। ਪਰ ਮੈਨੂੰ ਲੱਗਦਾ ਹੁੰਦਾ ਸਭ ਤੋਂ ਵਧੀਆ ਉਹ ਇਨਸਾਨ ਜਿਹਦੇ ਹੱਥ ਚ ਫੋਨ ਨੀ ਹੈਗਾ। ਅਸੀਂ ਆਪਣੀ ਜ਼ਿੰਦਗੀ ਵੱਲ ਵੀ ਦੇਖੀਏ ਕਿੰਨੇ ਕੰਟੈਂਟ ਹੁੰਦੇ ਸੀਗੇ, ਤੇ ਜਦੋਂ ਹੱਥ ਚ ਫੋਨ ਨੀ ਹੁੰਦਾ ਸੀ, ਹੁਣ ਤਾਂ ਇੱਕ ਹੈਂਡੀਕੈਪ ਨੀ ਹੋ ਗਏ, ਜਿੱਦਾਂ ਵਿਸਾਖੀ ਫੜੀ ਹੁੰਦੀ ਆ ਜਾਂ ਐਨਕਾਂ ਲੱਗੀਆਂ ਆ, ਉਹਨਾਂ ਤੋਂ ਬਿਨਾਂ ਗੁਜ਼ਾਰਾ ਨੀ ਹੈਗਾ, ਤੇ ਹੁਣ ਇਹ ਆ ਭਾਈ ਉਹ ਸਾਡੇ ਲਈ ਇੱਕ ਤਰ੍ਹਾਂ ਦਾ, ਅਸੀਂ ਹੈਂਡੀਕੈਪ ਹੀ ਹੋ ਗਏ, ਅਸੀਂ ਅਪਾਹਜ ਹੀ ਆ ਇੱਕ ਤਰ੍ਹਾਂ ਦੇ, ਅਸੀਂ ਉਹਦੇ ਉੱਤੇ ਹੀ ਇੰਨੇ ਡਿਪੈਂਡੈਂਟ ਹੋ ਗਏ ਉਸ ਚੀਜ਼ ਤੇ ਵੀ ਜ਼ਿੰਦਗੀ ਸਾਨੂੰ ਜ਼ਿੰਦਗੀ ਲੱਗਦੀ ਨੀ ਉਸ ਤੋਂ ਬਿਨਾਂ। ਸੋ ਮਾੜੀ ਚੀਜ਼ ਆ, ਇਹਦੇ ਲਈ ਵੀ ਨੈਗੇਟਿਵ ਸੋਚਣਾ ਚਾਹੀਦਾ ਭਾਜੀ, ਜਿੱਦਾਂ ਤੁਸੀਂ ਪਿਆਜ਼ਾਂ ਦੀ ਗੱਲ ਕੀਤੀ ਆ ਨਾ, ਸਾਨੂੰ ਥੋੜਾ ਇਸ ਚੀਜ਼ ਲਈ ਵੀ ਨੈਗੇਟਿਵ ਸੋਚਣਾ ਚਾਹੀਦਾ, ਥੋੜਾ ਨੀ ਕੁਛ ਜ਼ਿਆਦਾ ਹੀ ਸੋਚ ਰੱਖਣੀ ਚਾਹੀਦੀ ਆ। ਸੋ ਆਓ ਰਲ ਕੇ ਸੋਚਾਂਗੇ।
ਬਿਲਕੁਲ ਜੀ ਬਿਲਕੁਲ, ਮੈਂ ਤਾਂ ਸ਼ੁਰੂ ਕਰ ਰੱਖਿਆ ਅੱਜ ਕੱਲ ਨੈਗੇਟਿਵ ਸੋਚਣਾ, ਤੁਸੀਂ ਆਪਦਾ ਕਰ ਲੋ ਚੰਗੇ ਰਹੋਗੇ।
ਨਾ ਬਿਲਕੁਲ ਸਹੀ ਗੱਲ ਆ, ਸੋਸ਼ਲ ਮੀਡੀਆ ਮੇਰੇ ਤੋਂ ਇਸ ਵੇਲੇ ਵਟਸਐਪ ਹੀ ਆ, ਬਾਕੀ ਕੋਈ ਸੋਸ਼ਲ ਮੀਡੀਆ ਮੇਰੇ ਤੋਂ ਹੈ ਹੀ ਨਹੀਂ ਸੀ, ਪਰ ਫੇਸਬੁੱਕ ਤੋਂ ਵੀ ਅੱਜ ਕੱਲ ਮੈਂ ਕਿਨਾਰਾ ਹੀ ਕੀਤਾ ਹੋਇਆ ਭਾਜੀ, ਔਰ ਥੋੜਾ ਸੁਖੀ ਲੱਗਦਾ ਬੰਦਾ। ਸਹੀ ਗੱਲ ਆ, ਤੁਸੀਂ ਆਪਣੇ ਹੋਰ ਕੰਮ ਨਿਬੇੜ ਲੈਂਦੇ, ਨਹੀਂ ਤਾਂ ਨਾ ਜਦੋਂ ਤੁਸੀਂ ਉਹ ਦੇਖਦੇ ਰਹਿੰਦੇ ਕਰਦੇ ਰਹਿੰਦੇ ਆ, ਜੇ ਤੁਸੀਂ ਆਪਣੇ 15 ਮਿੰਟ ਵੀ ਵੇਸਟ ਕੀਤੇ, ਇੱਕ ਤਾਂ ਤੁਸੀਂ ਵੇਸਟ ਕਰਤੇ, ਔਰ ਜਿਹੜੇ ਵੇਸਟ ਕਰਨ ਤੋਂ ਬਾਅਦ ਤੁਹਾਨੂੰ ਗਿਲਟ ਜਿਹਾ ਹੁੰਦਾ ਨਾ, ਮੈਂ ਕਾਹਦੇ ਲਈ ਆ ਵੀ 15 ਮਿੰਟ ਵੇਸਟ ਕਰਤੇ ਆਹ ਕੁਛ ਕਰ ਲੈਣਾ ਸੀਗਾ। ਸੋ ਇੱਕ ਉਹ ਵੀ ਉਸ ਤੋਂ ਬਾਅਦ ਗਲਤ ਜਿਹੀ ਫੀਲਿੰਗ ਆਉਂਦੀ ਆ ਵੀ ਮੈਂ ਕੱਲ ਹੀ ਵੇਸਟ ਕੀਤੇ। ਸੋ ਇਹ ਚੀਜ਼ ਆ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਕਿ ਕਹਿੰਦੇ ਵੀਰ ਜੀ ਆ ਜਾਓ, ਕੋਈ ਗੱਲ ਨੀ, ਕਿਸੇ ਤਰ੍ਹਾਂ ਦਾ ਕੋਈ ਖਤਰਾ ਨੀ ਹੈਗਾ ਆਮ ਲੋਕਾਂ ਲਈ, ਕਹਿੰਦੇ ਵਿਦਿਆਰਥੀਆਂ ਦਾ ਸੰਘਰਸ਼ ਹੈ ਕੁਝ ਮੰਗਾਂ ਨੂੰ ਲੈ ਕੇ।
ਜੀ ਜੀ ਜੀ, ਉਹ ਬਸ ਉਹ ਤਾਂ ਹੀ ਅਸੀਂ ਉਸ ਸੰਘਰਸ਼ ਦੀ ਭੇਟ ਚੜ ਗਏ ਤੇ ਅਸੀਂ ਆ ਨੀ ਸਕੇ,
ਭੇਟ ਚੜ ਗਏ। ਸਹੀ ਗੱਲ। ਅੱਛਾ ਭਾਜੀ ਇੱਕ ਹੋਰ ਖਬਰ ਜਿਹੜੀ ਆ ਇਹ ਭਈ, ਮਾਲਵਾ ਖੇਤਰ ਚ ਜ਼ਮੀਨ ਦੋਜ਼ ਪਾਣੀ ਚ ਯੂਰੇਨੀਅਮ ਦੀ ਖਤਰਨਾਕ ਮਾਤਰਾ ਤੇ ਹਾਈ ਕੋਰਟ ਨੇ ਗੰਭੀਰ ਜਿਹੜਾ ਰੁਖ ਲਿਆ ਆ, ਤੇ ਮਾਲਵਾ ਖੇਤਰ ਨੂੰ ਯੂਰੇਨੀਅਮ ਮੁਕਤ ਨਹਿਰੀ ਪਾਣੀ ਮੁਹੱਈਆ ਕਰਾਉਣ ਦੇ ਹੁਕਮ ਕੀਤੇ ਗਏ ਆ। ਤੇ ਇਹ ਵੀ ਹੈ ਕਿ ਮਾਲਵਾ ਖੇਤਰ ਚ ਜ਼ਮੀਨ ਦੋਜ਼ ਪਾਣੀ ਚ ਯੂਰੇਨੀਅਮ ਦੇ ਖਤਰਨਾਕ ਤੱਤ ਹੋਣ ਦੀ ਵੱਡੀ ਮਾਰ ਬਠਿੰਡਾ ਖੇਤਰ ਨੂੰ ਪਈ ਦੱਸੀ ਜਾ ਰਹੀ ਹੈ। ਬਠਿੰਡਾ ਤੋਂ ਰਾਜਸਥਾਨ ਦੇ ਬੀਕਾਨੇਰ ਨੂੰ ਜਾਂਦੀ ਕੈਂਸਰ ਟ੍ਰੇਨ ਇਸੇ ਜ਼ਹਿਰੀ ਪਾਣੀ ਦਾ ਨਤੀਜਾ ਮੰਨੀ ਜਾਂਦੀ ਹੈ। ਕੀ ਲੱਗਦਾ ਤੁਹਾਨੂੰ ਭਾਜੀ?
ਬਿਲਕੁਲ ਜੀ, ਕਾਫੀ ਇਹ ਦੁੱਖ ਦੀ ਗੱਲ ਆ ਵੀ ਮੈਂ ਉਸੇ ਮਾਲਵੇ ਖੇਤਰ ਨੂੰ ਬਿਲੋਂਗ ਕਰਦਾ ਜਿੱਥੇ ਇੱਦਾਂ ਦਾ ਹਾਲਾਤ ਹੋਏ ਹੋਏ ਆ, ਪਰ ਬੜੀ ਦੇਰੀ ਨਾਲ ਜਿਹੜੀ ਆ ਇਹ ਹਾਈ ਕੋਰਟ ਆਰਡਰ ਦੇ ਰਿਹਾ। ਪਹਿਲਾਂ ਵੀ ਬਾਦਲ ਗਵਰਨਮੈਂਟ ਵੇਲੇ ਆਰ ਓ ਸਿਸਟਮ ਲਾਏ ਗਏ ਸਨ, ਤਕਰੀਬਨ ਉਪਰਾਲੇ ਤੋਂ 10 ਸਾਲ ਤੋਂ ਲੱਗੇ ਹੋਏ ਆ, ਬਿਠੇ ਹੋਏ ਆ, ਪਰ ਉਹ ਆਰ ਓ ਸਿਸਟਮ ਵੀ ਚਿੱਟੇ ਹੱਥੀ ਬਣ ਕੇ ਰਹਿ ਗਏ, ਉਹ ਚੱਲਦੇ ਨੀ ਸੀ। ਜਿਨ੍ਹਾਂ ਨੇ ਨਿੱਜੀ ਤੌਰ ਤੇ ਆਪਦੇ ਲਾਏ ਆ ਉਹਨਾਂ ਦੀ ਵੱਖਰੀ ਗੱਲ ਆ, ਪਰ ਉਹਨਾਂ ਤੇ ਵੀ ਕਿਹੜਾ ਤੁਹਾਨੂੰ ਯਕੀਨ ਆਉਂਦਾ ਵੀ ਉਹਨਾਂ ਦੇ ਫਿਲਟਰ ਆ ਜਿਹੜੇ ਉਹ ਯੂਰੇਨੀਅਮ ਕਲੀਅਰ ਕਰਦੇ ਹੋਣਗੇ ਜਾਂ ਨਹੀਂ ਕਰਦੇ ਹੋਣਗੇ, ਕਿਉਂਕਿ ਸਾਨੂੰ ਕੁਛ ਨੀ ਪਤਾ ਲੱਗਦਾ, ਕੋਈ ਕੁਆਲਿਟੀ ਦਾ ਪੈਮਾਨਾ ਨੀ, ਕੋਈ ਇਹੋ ਜਿਹਾ ਮਾਪਦੰਡ ਨੀ। ਇੱਥੇ ਆਸਟ੍ਰੇਲੀਆ ਦੇ ਵਿੱਚ ਆ ਜੇ ਤੁਸੀਂ ਕਹਿ ਕੇ ਕੋਈ ਮਾੜੀ ਚੀਜ਼ ਵੇਚਦੇ ਹੋ ਤਾਂ ਤੁਹਾਨੂੰ ਤੁਹਾਡਾ ਖਹਿੜਾ ਨੀ ਛੁੱਟਦਾ, ਪਰ ਇੰਡੀਆ ਦੇ ਵਿੱਚ ਸ਼ਰੇਆਮ ਹੀ ਠੱਗੀਆਂ ਹੋ ਜਾਂਦੀਆਂ, ਤੁਸੀਂ ਦੇਖ ਰਹੇ ਹੋ ਸਕਦੇ ਹੋ ਕਿਸੇ ਕਦੇ ਕਿਸੇ ਰੂਪ ਚ ਕਦੇ ਕਿਸੇ ਰੂਪ ਚ, ਤੇ ਉਹਦੇ ਉੱਤੇ ਕੋਈ ਪੈਮਾਨਾ ਹੀ ਹੈ ਨੀ। ਤੁਸੀਂ ਕੋਈ ਪੈਮਾਨਾ ਤਾਂ ਹੋਵੇ ਜਿਹਦੇ ਜ਼ਰੀਏ ਤੁਸੀਂ ਉਸ ਨੂੰ ਬਚਾ ਸਕਦੇ ਹੋ। ਸੋ ਬੜਾ ਇਸ ਚੀਜ਼ਾਂ ਦਾ ਜਦੋਂ, ਪਰ ਚਲੋ ਦੇਰ ਨਾਲ ਸਹੀ ਦਰੁਸਤ ਫੈਸਲਾ ਜਿਹੜਾ ਹਾਈ ਕੋਰਟ ਨੇ ਕੀਤਾ, ਤੇ ਉਹਨਾਂ ਨੇ ਮੰਗਿਆ ਕੱਲ ਬਠਿੰਡੇ ਤੋਂ ਇਹ ਵੀ ਮੰਗਿਆ ਵੀ ਬਠਿੰਡੇ ਦੇ ਵਿੱਚ ਟੋਟਲ ਪੀਣ ਵਾਲਾ ਪਾਣੀ ਕਿੰਨਾ ਲੱਗਦਾ ਉਹਦੇ ਅੰਕੜੇ ਦਿਓ, ਤੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਉਹ ਭਾਖੜਾ ਡੈਮ ਤੋਂ ਸਿੱਧਾ ਪਾਣੀ ਤੁਹਾਨੂੰ ਸਪਲਾਈ ਕਰੀਏ। ਪਰ ਹੁਣ ਇਹ ਟਾਈਮ ਦੱਸੂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕੀ ਕਿੱਧਰ ਨੂੰ ਜਾਂਦੀ ਹੈ ਗੱਲ। ਪਰ ਕੁੱਲ ਮਿਲਾ ਕੇ ਜਿਹੜੀਆਂ ਇਹ ਚੀਜ਼ਾਂ ਨਾ ਜਿਹੜੀਆਂ ਉਹ ਅਸੀਂ ਪੈਦਾ ਕੀਤੀਆਂ ਹੋਈਆਂ, ਕਿਸੇ ਵੀ ਚੀਜ਼ ਦਾ ਦੀ ਵਰਤੋਂ ਦੀ ਥਾਂ ਤੇ ਦੁਰਵਰਤੋਂ ਕਰਕੇ ਦਿਨ ਅਸੀਂ ਲਿਆਂਦੇ ਹੋਏ ਆ ਜੀ। ਸੋ ਫਿਰ ਹੁਣ ਭੁਗਤਾਂਗੇ ਵੀ ਤਾਂ ਅਸੀਂ ਜਾਂ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਲਈ ਟੋਆ ਪਟ ਕੇ ਜਾ ਰਹੇ ਹਾਂ।
ਬਿਲਕੁਲ, ਰਾਤੀ ਇਸੇ ਗੱਲ ਤੇ ਬੈਠੀ ਮੇਰੀ ਬੇਟੀ ਦੇ ਨਾਲ ਗੱਲ ਹੋ ਰਹੀ ਸੀ, ਉਹਨੇ ਮੈਨੂੰ ਕਹਿੰਦੀ ਕਿ ਨਾ ਮੈਂ ਨਾ ਫੋਰ ਓਸ਼ੀਅਨ ਕਰਕੇ ਕੋਈ ਪ੍ਰੋਡਕਟਸ ਹੈਗੇ ਆ, ਮੈਂ ਉਹਦੀ ਕੋਈ ਚੀਜ਼ ਲੈਣੀ ਆ। ਤੇ ਮੈਂ ਕਿਹਾ ਫੋਰ ਓਸ਼ੀਅਨ ਕੀ ਸਪੈਸ਼ਲ, ਮੈਂ ਕੋਈ ਬ੍ਰਾਂਡ ਹੋਣਾ ਇਹ ਕੀ ਹੈਗਾ ਹੁਣ? ਤੇ ਕਹਿੰਦੀ ਉਹਨੇ ਮੈਨੂੰ ਦਿਖਾਇਆ ਫਿਰ ਭਾਜੀ ਉਹਦੇ ਤੇ ਫੋਰ ਓਸ਼ੀਅਨ ਕਰਕੇ ਹੈਗਾ ਭੀ ਜਿਹੜਾ ਓਸ਼ੀਅਨ ਦੇ ਵਿੱਚ ਸਮੁੰਦਰ ਦੇ ਵਿੱਚ ਜਿਹੜੀ ਪਲਾਸਟਿਕ ਜਾਂਦੀ ਹੈ ਨਾ, ਉਹਨਾਂ ਨੇ ਉਹ ਮੁਹਿੰਮ ਸ਼ੁਰੂ ਕੀਤੀ ਹੋਈ ਆ ਉਹਦੇ ਚੋਂ ਪਲਾਸਟਿਕ ਕੱਢਣ ਦੀ। ਉਸ ਪਲਾਸਟਿਕ ਦੇ ਨਾਲ ਫਿਰ ਉਹ ਸਮਾਨ ਬਣਾਉਂਦੇ ਆ, ਚਾਹੇ ਉਹ ਡਰਿੰਕ ਬੋਟਲਸ ਆ, ਬ੍ਰੈਸਲੈਟਸ ਆ, ਹੋਰ ਕਿੰਨੀਆਂ ਚੀਜ਼ਾਂ ਪ੍ਰੋਡਕਟ ਸੀਗੇ ਜਿਹੜੇ ਉਹ ਵੇਚਦੇ ਆ, ਤੇ ਉਸ ਪੈਸੇ ਤੋਂ ਫਿਰ ਉਹ ਉਸ ਸਮੁੰਦਰ ਨੂੰ ਹੀ ਬਚਾਉਣ ਦੇ ਲਈ ਜਿਹੜੇ ਉਹ ਪੈਸਾ ਉਹਦੇ ਤੇ ਖਰਚ ਕਰਦੇ ਆ। ਸੋ ਬਹੁਤ ਵੱਡਾ 2017 ਦੇ ਵਿੱਚ ਸ਼ੁਰੂ ਹੋਇਆ ਸੀ, ਪਰ 2 ਸਾਲਾਂ ਦੇ ਵਿੱਚ ਬਹੁਤ ਵੱਡੀ ਮੁਹਿੰਮ ਬਣ ਗਈ ਫੋਰ ਓਸ਼ੀਅਨ ਕਰਕੇ ਆ, ਗੂਗਲ ਤੇ ਜਾ ਕੇ ਵੀ ਤੁਸੀਂ ਦੇਖੋਗੇ ਤੇ। ਸੋ ਬਹੁਤ ਵਧੀਆ ਚੀਜ਼ ਲੱਗੀ ਮੈਨੂੰ।
ਮੈਂ ਇਹਨਾਂ ਬਾਰੇ ਪਹਿਲਾਂ ਵੀ ਪੜਿਆ ਸੀਗਾ, ਸੁਣਿਆ ਸੀ, ਪਰ ਮੇਰਾ ਮੰਨਣਾ ਇਹ ਆ ਵੀ ਫੋਰ ਓਸ਼ੀਅਨ ਤੋਂ ਪਹਿਲਾਂ ਤਾਂ ਜਿਹੜਾ ਧਰਤੀ ਆ, ਜਿਹੜੀ ਧਰਤੀ ਪਿਘਲ ਜਿਹੜੀ ਤਾਂ ਬਰਬਾਦ ਹੋ ਚੁੱਕੀ ਆ, ਸਭ ਤੋਂ ਪਹਿਲਾਂ ਤਾਂ ਸਾਨੂੰ ਧਰਤੀ ਤੇ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ। ਐਡਾ ਵੱਡੇ ਸਮੁੰਦਰ ਨੂੰ ਕਲੀਨ ਕਰਨ ਤੇ ਹਜੇ ਸ਼ਾਇਦ ਹਜੇ ਲੋੜ ਨੀ ਸੀਗੀ, ਪਹਿਲੇ ਸਮੁੰਦਰ ਤੇ ਤਾਂ ਇਹੀ ਹੋ ਜਾਂਦਾ ਵੀ ਇੰਨਾ ਕੁ ਕੰਟਰੋਲ ਹੋ ਜਾਓ ਵੀ ਕਚਰਾ ਸਮੁੰਦਰ ਚ ਸਿੱਟਦੇ ਹੀ ਕਿਉਂ ਆ, ਠੀਕ ਆ, ਕੰਟਰੋਲ ਸ਼ੁਰੂ ਹੋ ਜੇ ਹਾਂ ਤੇ। ਪਰ ਜਿਹੜੀ ਧਰਤੀ ਆ ਫਿਲਹਾਲ ਧਰਤੀ ਦੇ ਉੱਤੇ ਲਹਿਰਾਂ ਚਲਾਉਣ ਦੀ ਲੋੜ ਆ ਵੀ ਧਰਤੀ ਨੂੰ ਬਹੁਤ ਜ਼ਰੂਰਤ ਆ ਸਾਂਭਣ ਦੀ, ਜੇ ਸਾਂਭਲਾਂਗੇ ਤਾਂ ਚੰਗੇ ਰਹਾਂਗੇ, ਨਹੀਂ ਤਾਂ ਫਿਰ ਵਕਤ ਤੋਂ ਖੁੰਝਣ ਤੋਂ ਬਾਅਦ ਤਾਂ ਸਾਰੀ ਦੁਨੀਆ।
ਬਿਲਕੁਲ, ਔਰ ਉਹਨੇ ਮੇਰੇ ਨਾਲ ਗੱਲ ਕੀਤੀ, ਮੈਨੂੰ ਇਸ ਚੀਜ਼ ਬਾਰੇ ਪਤਾ ਨੀ, ਬਾਕੀ ਮੈਨੂੰ ਪਤਾ ਨੀ ਕਿੰਨੀ ਸੱਚਾਈ, ਪਰ ਉਹਨੇ ਕਿਤੇ ਸਕੂਲ ਚ ਦੱਸਿਆ ਹੋਊਗਾ ਜਾਂ ਉਹਨਾਂ ਨੇ ਸੁਣਿਆ ਪੜਿਆ ਹੋਣਾ ਕਿਤੇ, ਤੇ ਮੈਨੂੰ ਕਹਿੰਦੀ ਵੀ ਸਾਡੇ ਕੋਲ 10 ਜਾਂ 12 ਸਾਲ ਹੋਰ ਇੰਨੇ ਕਿ ਕੁਛ ਸਾਲ ਹੈਗੇ ਆ, ਇਸ ਤੋਂ ਬਾਅਦ ਅਸੀਂ ਯੂ ਟਰਨ ਨੀ ਲੈ ਸਕਦੇ, ਜਿਸ ਹਿਸਾਬ ਨਾਲ ਸਾਡੀ ਅਰਥ ਗੰਦੀ ਹੁੰਦੀ ਜਾਂਦੀ ਆ ਜਾਂ ਅਸੀਂ ਖਰਾਬ ਕਰਦੇ ਪਏ ਆ ਇਹਨੂੰ, ਫੇਰ ਅਸੀਂ ਵਾਪਸ ਨੀ ਮੁੜ ਸਕਦੇ। ਸੋ ਸਾਡੇ ਕੋਲ ਕੁਝ ਇਹੀ ਅਗਲਾ ਦਹਾਕਾ ਜਿਹੜਾ ਉਹੀ ਬਚਿਆ ਆ, ਜੇ ਅਸੀਂ ਯੂ ਟਰਨ ਲੈ ਲਈਏ ਹੁਣ ਵਾਪਸ ਮੁੜ ਜਾਈਏ ਤਾਂ ਚੰਗੀ ਗੱਲ ਆ। ਸੋ ਬਾਕੀ ਉਹ ਇਹੀ ਗੱਲਾਂ ਅਸੀਂ ਕਰਦੇ ਸੀ ਭਾਈ, ਮੈਂ ਕਿਹਾ ਭਾਈ ਜੇ ਅਸੀਂ ਆਪਣੀ ਭਾਜੀ ਬਚਪਨ ਦੀ ਰਸੋਈ ਯਾਦ ਕਰੀਏ ਤੇ ਮੈਨੂੰ ਕੋਈ ਵੀ ਇਹੋ ਜਿਹਾ ਭਾਂਡਾ ਨਹੀਂ ਦਿਸਿਆ ਜਿਹੜਾ ਪਲਾਸਟਿਕ ਦਾ ਹੁੰਦਾ ਸੀ, ਸਾਡੀ ਬਚਪਨ ਦੀ ਰਸੋਈ ਦੇ ਵਿਚ ਕੋਈ ਪਲਾਸਟਿਕ ਨਹੀਂ ਹੁੰਦੀ ਸੀ।
ਇੰਡੀਆ ਦੇ ਵਿਚ ਜਿੱਦਣ ਪਲਾਸਟਿਕ ਸ਼ੁਰੂ ਹੋਈ ਹੈ ਨਾ, ਉਸ ਦਿਨ ਜਦੋਂ ਸ਼ੁਰੂ ਲੈਕਚਰ ਨਾ, ਮੈਂ ਉਹ ਪਤਾ ਨੀ ਇੰਨੇ ਬਚਪਨ ਚ ਵੀ ਮੈਨੂੰ ਉਹ ਲੈਕਚਰ ਨੇ ਪ੍ਰਭਾਵਿਤ ਕੀਤਾ ਸੀਗਾ, ਭਾਵੇਂ ਦੇਖੋ ਇੰਦਰਾ ਗਾਂਧੀ ਦਾ ਜਿਹੜਾ ਕਰੈਕਟਰ ਆ ਸਾਡੇ ਲਈ ਉਹ ਗੱਲ ਨਹੀਂ ਹੈ, ਸਦਾ ਲਈ ਸਾਡੇ ਲਈ ਉਹ ਘਿਰਨੇ ਤਾਂ ਰਹੂਗਾ, ਪਰ ਜਦੋਂ ਕੋਈ ਚੀਜ਼ ਕਿਸੇ ਵੇਲੇ ਚ ਕਿਸੇ ਨੇ ਕੋਈ ਚੰਗੀ ਚੀਜ਼ ਕਹੀ ਆ ਤਾਂ ਮੈਨੂੰ ਉਹ ਗੱਲ ਕਹਿੰਦੇ ਨੂੰ ਕੋਈ ਇਤਰਾਜ਼ ਨੀ ਹੈਗਾ। ਮੈਂ ਉਹਦਾ ਇਹ ਇੱਕ ਲੈਕਚਰ ਸੁਣਿਆ ਸੀ, ਉਸ ਲੈਕਚਰ ਦੇ ਵਿਚ ਉਹਨੇ ਕਿਹਾ ਸੀ ਵੀ ਜਿਹੜੀ ਇਹ ਪਲਾਸਟਿਕ ਆ ਨਾ, ਇਹਨੂੰ ਆਪਾਂ ਲਾਂਚ ਤਾਂ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਊ ਬਹੁਤ ਸਾਰੀਆਂ ਚੀਜ਼ਾਂ ਦੇ ਵਿਚ, ਪਰ ਕਹਿੰਦੇ ਸੱਚੇ ਦਾ ਕੌੜਾ ਸੱਚ ਇਹ ਆ ਵੀ ਸੁਣ ਲਓ ਵੀ ਇਹ ਉਹ ਚੀਜ਼ ਆ ਜਿਹੜੀ ਕਦੇ ਖਤਮ ਨੀ ਹੁੰਦੀ, ਜਿਹਦੀ ਜਿਹੜੀ ਖਤਮ ਜਦੋਂ ਇਹ ਖਤਮ ਨਾ ਹੋਊਗੀ ਤਾਂ ਇਹਦੀ ਪੋਜੀਸ਼ਨ ਇਹ ਆਜੂਗੀ ਵੀ ਇੱਕ ਦਿਨ ਇਹ ਦੁਨੀਆਂ ਪਲਾਸਟਿਕ ਦਾ ਕਚਰਾ ਬਣ ਜੂਗੀ। ਇੰਦਰਾ ਗਾਂਧੀ ਦੇ ਉਦੋਂ ਦੇ ਬਿਆਨ ਸੀ ਜਿਸ ਦਿਨ ਪਲਾਸਟਿਕ ਲਾਂਚ ਹੋਈ ਸੀ ਇੰਡੀਆ ਦੇ ਵਿਚ, ਤੇ ਇਹ ਦੁਨੀਆਂ ਨਾ ਇੱਕ ਕਚਰੇ ਦਾ ਢੇਰ ਦੇ ਵਿਚ ਬਦਲ ਜੂ ਪਲਾਸਟਿਕ ਦੇ ਵਿਚ, ਜੇ ਅਸੀਂ ਇਸ ਪਲਾਸਟਿਕ ਨੂੰ ਸੰਜਮ ਨਾਲ ਨਾ ਵਰਤਿਆ ਜਾਂ ਧਿਆਨ ਨਾਲ ਨਾ ਵਰਤਿਆ, ਇਹ ਜਿੱਥੇ ਲਾਹੇਵੰਦ ਆ ਉੱਥੇ ਖਤਰਨਾਕ ਬਹੁਤ ਆ, ਇਹ ਇਹ ਸ਼ਬਦ ਉਸੇ ਦਿਨ ਹੀ ਬੋਲਦੇ ਸੀ ਉਹਨੇ।
ਬਿਲਕੁਲ, ਸੋ ਉਹੀ ਗੱਲ ਜਿਹੜੀ ਭਾਜੀ ਤੁਹਾਡੀ ਤੁਸੀਂ ਥੋੜੀ ਦੇਰ ਪਹਿਲਾਂ ਕਹੀ ਉਹੀ ਗੱਲ ਫੇਰ ਆ ਜਾਂਦੀ ਹੈ, ਜਿਸ ਚੀਜ਼ ਤੋਂ ਬਿਨਾਂ ਅਸੀਂ ਮਰਦੇ ਨੀ ਜਾਂਦੇ ਉਹਦੀ ਕੀ ਲੋੜ ਪਈ ਆ। ਜੇ ਅਸੀਂ ਆਪਣੇ ਬਚਪਨ ਉਹਦਾ ਦਿਨਾਂ ਨੂੰ ਦੇਖੀਏ ਤਾਂ ਉਹੀ ਮੈਂ ਯਾਦ ਕਰਦੀ ਪਈ ਸੀ ਵੀ ਕਿਹੜੇ ਲਿਫਾਫੇ ਪਲਾਸਟਿਕ ਦੇ ਹੁੰਦੇ ਸੀ, ਜਾਂ ਉਹ ਕਾਗਜ਼ ਦੇ ਪਲਾਸਟਿਕ ਦੇ ਕਾਗਜ਼ ਦੇ ਹੁੰਦੇ ਸੀਗੇ ਉਹ ਲਿਫਾਫੇ ਜੇ, ਜਾਂ ਹਰ ਕਿਸੇ ਦੇ ਆਪਣੇ ਆਪਣੇ ਝੋਲੇ ਹੁੰਦੇ ਸੀ, ਔਰ ਝੋਲੇ ਵੀ ਕਿਆ ਸਟਾਈਲਿਸ਼ ਹੁੰਦੇ ਸੀ, ਆ ਕੀ ਬ੍ਰਾਂਡਡ ਬੈਗ ਵੀ ਉਹਨਾਂ ਦੀ ਮੈਨੂੰ ਲੱਗਦਾ ਭਾਈ ਕਰਨਗੇ ਮੁਕਾਬਲਾ, ਉਹ ਕਢਾਈ ਵਾਲੇ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਨੇ ਬੁਣ ਬੁਣ ਕੇ ਝੋਲੇ ਕੱਢ ਕੱਢ ਕੇ ਰੱਖੇ ਹੁੰਦੇ ਸੀ। ਉਹ ਵੇਲਾ ਸਾਨੂੰ ਉਦੋਂ ਐ ਲੱਗਦਾ ਸੀ ਵੀ ਇਹ ਤਾਂ ਜੀ ਓਲਡ ਫੈਸ਼ਨਡ ਜਿਹੀਆਂ ਚੀਜ਼ਾਂ ਸਾਰੀਆਂ ਕੁਛ, ਭਾਈ ਅਸੀਂ ਉਹਨਾਂ ਚੀਜ਼ਾਂ ਨੂੰ ਮਾਡਰਨ ਮੰਨਦੇ ਰਹੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਅੱਗੇ ਤੋਂ ਅੱਗੇ ਵੱਧ ਤੋਂ ਬੱਤਰ ਬਣਾਈ ਔਰ ਜੋ ਬਣਾਈ ਜਾ ਰਹੀ ਆ ਸਾਡੀ। ਸੋ ਅਸੀਂ ਆਪਣੀ ਇਹ ਇੰਨੀ ਕੁ ਜ਼ਿੰਦਗੀ ਦੇ ਵਿਚ ਇੰਨੀਆਂ ਚੇਂਜਿਸ ਦੇਖੀਆਂ ਆ, ਸੋ ਉਹ ਜਿਸ ਹਿਸਾਬ ਨਾਲ ਚੇਂਜਿਸ ਹੋ ਰਹੀਆਂ ਜੇ ਏਦਾਂ ਹੀ ਇਹ ਮਾੜੀਆਂ ਚੇਂਜਿਸ ਹੁੰਦੀਆਂ ਰਹੀਆਂ ਤਾਂ ਬਿਲਕੁਲ ਸਹੀ ਗੱਲ ਆ, ਦਹਾਕੇ ਤੋਂ ਬਾਅਦ ਮੈਨੂੰ ਲੱਗਦਾ ਅਸੀਂ ਯੂ ਟਰਨ ਵਾਪਸ ਫਿਰ ਨਹੀਂ ਲਿਆ ਹੋਣਾ ਸਾਡੇ ਤੋਂ ਔਰ ਇਹ ਵਰਸਟ ਹੁੰਦੀ ਜਾਣੀ ਧਰਤੀ। ਸੋ ਭਾਜੀ ਤੁਸੀਂ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਜਾਰੀ ਰੱਖੋ, ਮੇਰਾ ਦਿਲ ਤਾਂ ਨਹੀਂ ਕਰਦਾ ਪਰ ਹੈਲੋ ਮਿੰਟੂ ਭਾਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਅੱਛਾ ਠੀਕ ਹੈ, ਹਾਂਜੀ ਚਲੋ ਸਰਬਜੀਤ ਭਾਜੀ ਇੱਕ ਬ੍ਰੇਕ ਲਓ, ਮੈਂ ਔਰ ਵਾਅਦਾ ਕਰਦੀ ਹਾਂ ਮੈਂ ਜ਼ਰੂਰ ਵਾਪਸ ਆਉਂਗੀ ਜੀ, ਅੱਜ ਮੈਂ ਥੋੜਾ ਜਿਹਾ ਧਿਆਨ ਦੇ ਨਾਲ ਸ਼ਟਰ ਖੋਲੂਗੀ। ਸੋ ਮਿੰਟੂ ਭਾਜੀ ਮੈਂ
ਤੁਸੀਂ ਵੀ ਬ੍ਰੇਕ ਲਓ ਤੇ ਬ੍ਰੇਕ ਮੈਨੂੰ ਵੀ ਲੈਣਾ ਪੈਣਾ ਕਿਉਂਕਿ ਮੇਰੇ ਵੀ ਅੱਜ ਨਾ ਮੇਰੇ ਘੰਟੇ ਰਹਿ ਗਏ ਗਿਣਤੀ ਦੇ ਇੰਡੀਆ ਜਾਣ ਦੇ, ਤੇ ਕੰਮ ਮੇਰੇ ਇੰਨਾ ਵਧਿਆ ਪਿਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ, ਤੇ ਅੱਜ ਸੰਤਰਾ ਦੀ ਪਿਕਿੰਗ ਚੱਲ ਰਹੀ ਆ ਤੇ ਸੋ ਸਰਬਜੀਤ ਬੈਕ ਟੂ ਬੈਕ ਗੀਤ ਸੁਣਾਉਣਗੇ ਤੇ ਫੇਰ ਆਪਾਂ ਤੁਸੀਂ
ਜਰੂਰ ਜੀ ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੈਂ ਜਲਦੀ ਜੀ ਜਲਦੀ ਮੈਂ ਬ੍ਰੇਕ ਤੋਂ ਬਾਅਦ ਹੀ ਵਾਪਸ ਮੁੜਾਂ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਵਧੀਆ ਲੱਗਾ ਗੱਲਾਂ ਕਰਕੇ, ਇਹ ਆਮ ਜਿਹੀਆਂ ਗੱਲਾਂ ਬਹੁਤ ਖਾਸ ਹੁੰਦੀਆਂ ਮੈਨੂੰ ਲੱਗਦਾ।
ਹੁਣ ਆਪਾਂ ਨਵੇਂ ਸਾਲ ਚ ਮਿਲਾਂਗੇ ਜੀ, ਅਗਲੇ ਸਾਲ ਮਿਲਾਂਗੇ, ਹੁਣ ਅਗਲੇ ਸਾਲ ਤੱਕ ਮੈਂ ਬ੍ਰੇਕ ਤੇ ਜਾ ਰਿਹਾ ਜੀ, ਅਗਲੇ ਸਾਲ ਫਿਰ ਆਪਾਂ ਸ਼ੋਅ ਚ
ਮਿਲਾਂਗੇ। ਸਾਡੇ ਸਾਰਿਆਂ ਵੱਲੋਂ ਸ਼ੁਭ ਕਾਮਨਾਵਾਂ ਤੇ ਹੈਪੀ ਐਂਡ ਸੇਫ ਜਰਨੀ ਭਾਜੀ, ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ
ਜੀ। ਸੋ ਜੀ ਮੈਂ ਸਰਬਜੀਤ ਭਾਜੀ ਚਲਾ ਰਹੇ ਨੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਤੇ ਇੰਨੀ ਦੇਰ ਤੱਕ ਮੈਂ ਮੁੜਦੀ ਹਾਂ। ਸੋ ਦਰਸ਼ਨ ਦਾ ਵੀ ਮੈਸੇਜ ਆਇਆ ਕਹਿੰਦਾ ਦੀਦੀ ਜੀ ਮੈਂ ਤੇ ਧਨੀ ਗੱਲ ਕਰ ਲਾਂਗੇ ਜੀ। ਠੀਕ ਆ ਜੀ, ਜ਼ਰੂਰ ਪ੍ਰੋਗਰਾਮ ਤੋਂ ਬਾਅਦ, ਪ੍ਰੋਗਰਾਮ ਤੋਂ ਬਾਅਦ ਕਿਉਂ, ਬ੍ਰੇਕ ਤੋਂ ਬਾਅਦ ਗੱਲ ਕਰਦੀ ਹਾਂ ਮੈਂ ਦਰਸ਼ਨ ਤੇ ਧਨੀ ਦੇ ਨਾਲ। ਦੋਨੇ ਵੀਰ ਆ ਰਹੇ ਆ ਮੇਰੇ ਤੇ ਅੱਜ ਪ੍ਰੋਗਰਾਮ ਚ, ਮੈਨੂੰ ਲੱਗਦਾ ਚੰਗੀਆਂ ਰੌਣਕਾਂ ਲੱਗਣੀਆਂ ਆ, ਹਨਾ, ਹਾਸਾ ਮਜ਼ਾਕ ਤੇ ਸਾਡੀਆਂ ਵਿਹਲੀਆਂ ਗੱਲਾਂ ਤੇ ਕੁਝ ਕੁ ਯਾਦਾਂ। ਵਾਪਸ ਮੁੜਦੀ ਹਾਂ ਜੀ ਮੈਂ ਇਸ ਬ੍ਰੇਕ ਤੇ ਇਸ ਗੀਤ ਤੋਂ ਬਾਅਦ ਜੀ।
बतलाता नहीं पर अंधेरे से डरता हूं मैं मां, यूं तो मैं दिखलाता नहीं तेरी परवाह करता हूं मैं मां, तुझे सब है पता है ना मां, तुझे सब है पता।
ਜੀ ਲੋ ਜੀ, ਪ੍ਰੋਗਰਾਮ ਲਹਿਰਾਂ ਤੇ ਹਰਮਨ ਰੇਡੀਓ ਸੁਣ ਰਹੇ ਹੋ ਤੁਸੀਂ ਤੇ ਹਰਮਨ ਰੇਡੀਓ ਤੇ ਮੈਂ ਸੁਪ੍ਰੀਤ, ਐਡੀਲੇਟ ਸਟੂਡੀਓ ਤੋਂ ਇੱਕ ਬ੍ਰੇਕ ਤੋਂ ਬਾਅਦ, ਲੰਬੀ ਬ੍ਰੇਕ ਹੋ ਗਈ ਹੈ ਨਾ, ਤੇ ਹਾਜ਼ਰ ਹਾਂ ਫੇਰ ਤੋਂ ਲਹਿਰਾਂ ਲਾਉਣ ਦੇ ਲਈ। ਜੀ ਹਾਂ ਬਿਲਕੁਲ, ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਦੇ ਨਾਲ ਗੱਲਬਾਤ ਕੀਤੀ ਅਸੀਂ, ਔਰ ਖਬਰਾਂ ਜਿਹੜੀਆਂ ਹੁੰਦੀਆਂ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ, ਮੈਨੂੰ ਮਾਫ਼ ਕਰਿਓ, ਥੋੜੀਆਂ ਘੱਟ ਜਾਂਦੀਆਂ, ਪਰ ਫੇਰ ਵੀ ਜ਼ਿੰਦਗੀ ਦੇ ਨਾਲ ਦੀਆਂ ਜ਼ਰੂਰੀ ਗੱਲਾਂ ਕੁਝ ਜਿਹੜੀਆਂ ਹੁੰਦੀਆਂ ਉਹ ਅਸੀਂ ਜ਼ਰੂਰ ਡਿਸਕਸ ਕਰੀਦੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਔਰ ਮੈਨੂੰ ਲੱਗਦੀਆਂ ਕੋਈ ਨਾ ਕੋਈ ਥੋੜਾ ਬਹੁਤਾ ਵੀ ਜੇ ਇਹ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਅਸਰ ਦਿਖਾਉਣ ਤੇ ਬਹੁਤ ਵਧੀਆ। ਏਦਾਂ ਨਹੀਂ ਹੁੰਦਾ ਕਿ ਜਿਹੜਾ ਬੰਦਾ ਗੱਲ ਕਰਦਾ ਹੁੰਦਾ ਜਾਂ ਮੈਂ ਗੱਲ ਕਰਦੀ ਹਾਂ ਤਾਂ ਮੈਂ ਬਹੁਤ ਸਿਆਣੀ ਆ, ਇਹੋ ਜਿਹੀ ਗੱਲ ਨਹੀਂ ਕਿ ਕੋਈ ਪ੍ਰਵਚਨ ਚੱਲਦੇ ਹੁੰਦੇ ਆ, ਪਰ ਗੱਲ ਇਹ ਹੁੰਦੀ ਹੈ ਕਈ ਵਾਰੀ ਕਿਸੇ ਦੀ ਕਈ ਗੱਲ ਕਿਸੇ ਦੂਸਰੇ ਦੀ ਜ਼ਿੰਦਗੀ ਬਦਲ ਦਿੰਦੀ ਆ। ਹੋ ਸਕਦੀ ਉਹਦੀ ਆਪਣੇ ਦੀ ਜ਼ਿੰਦਗੀ ਦੇ ਵਿੱਚ ਹਜੇ ਮੈਸੀ ਹੋਵੇ, ਪਰ ਉਹਦੀ ਕਈ ਗੱਲ ਦੇ ਨਾਲ ਜੇ ਸਾਡੀ ਜਾਂ ਕਿਸੇ ਹੋਰ ਦੀ ਜ਼ਿੰਦਗੀ ਚ ਕੁਛ ਬਦਲਾ ਆ ਸਕਦਾ ਜਾਂ ਕੁਛ ਸਮਝ ਨਾਲ ਅਸੀਂ ਉਹਨੂੰ ਹੋਰ ਵਧੀਆ ਬਣਾ ਸਕਦੇ ਹਾਂ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਵਿਚਾਰ ਜਿਹੜੇ ਆ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ, ਕਿਉਂਕਿ ਪ੍ਰੋਗਰਾਮ ਤੁਹਾਡਾ ਆਪਣਾ ਜੀ, ਤੁਹਾਡੇ ਵਿਚਾਰਾਂ ਤੋਂ ਬਗੈਰ ਜਿਹੜਾ ਪ੍ਰੋਗਰਾਮ ਆ ਉਹ ਮੈਨੂੰ ਸੁਣਨਾ ਸੁਣਨਾ ਲੱਗਦਾ ਹੁੰਦਾ ਤੁਹਾਡੇ ਸਾਰਿਆਂ ਦੇ ਮੈਸੇਜਿਸ ਤੋਂ ਬਗੈਰ। ਬਾਕੀ ਇੱਕ ਗੱਲ ਮੈਂ ਸੋਚ ਰਹੀ ਸੀ, ਜੋ ਮੈਂ ਸੋਚਦੀ ਹੁੰਦੀ ਤੁਹਾਡੇ ਨਾਲ ਗੱਲ ਕਰ ਲੈਣੀ ਹੁੰਦੀ ਵੈਸੇ, ਹਨਾ, ਮੈਂ ਇਸ ਹਫ਼ਤੇ ਸੋਚ ਰਹੀ ਸੀ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਭੈਣਾਂ ਬੜੀਆਂ ਘੱਟ ਹੁੰਦੀਆਂ ਹੈ ਨਾ, ਇੱਕ ਵੁਮਨ ਪਾਵਰ ਜਿਹੜੀ ਹੁੰਦੀ ਆ ਉਹਦੀ ਕਮੀ ਆ ਆਪਣੇ ਪ੍ਰੋਗਰਾਮ ਦੇ ਵਿੱਚ, ਏਦਾਂ ਕਿਉਂ? ਇਸ ਚੀਜ਼ ਦਾ ਮੈਨੂੰ ਆਂਸਰ ਨਹੀਂ ਮਿਲਿਆ। ਸੋ ਮੈਂ ਇਹ ਜ਼ਰੂਰ ਕਹੂੰਗੀ ਕਿ ਜੇ ਜਿਹੜੀਆਂ ਵੀ ਅੱਜ ਲੇਡੀਜ਼ ਮੇਰੀਆਂ ਭੈਣਾਂ ਜਾਂ ਹਨਾ ਪ੍ਰੋਗਰਾਮ ਸੁਣਦੀਆਂ ਪਈਆਂ, ਉਹ ਜ਼ਰੂਰ ਮੈਸੇਜ ਕਰੋ ਤਾਂ ਕਿ ਮੈਨੂੰ ਇਹ ਵੀ ਪਤਾ ਲੱਗੇ ਕਿ ਸਾਡੀ ਜਿਹੜੀ ਇੱਕ ਵੁਮਨ ਪਾਵਰ ਕਿੰਨੀ ਜੁੜੀ ਹੋਈ ਹੈ ਹਰਮਨ ਰੇਡੀਓ ਦੇ ਨਾਲ। ਮੈਨੂੰ ਪਤਾ ਹੈ ਬਹੁਤ ਮਸਰੂਫੀਅਤ ਹੁੰਦੀ ਹੈ ਸਵੇਰੇ ਸਵੇਰੇ ਕੰਮਾਂ ਦੀ ਵੀ, ਹਨਾ, ਬੱਚਿਆਂ ਨੂੰ ਸਕੂਲ ਭੇਜਣਾ, ਬ੍ਰੇਕਫਾਸਟ ਬਣਾਉਣਾ, ਘਰ ਦੇ ਹੋਰ ਕੰਮ, ਸਫਾਈਆਂ, ਉਸ ਤੋਂ ਇਲਾਵਾ ਜੋਬ ਤੇ ਜਾਣਾ ਜਾਂ ਪਰ ਫੇਰ ਵੀ ਹੈ ਨਾ, ਜਿੰਨੀਆਂ ਕੁ ਸੁਣ ਰਹੀਆਂ ਮੈਨੂੰ ਜ਼ਰੂਰ ਮੈਸੇਜ ਕਰਿਓ, ਬੇਸ਼ੱਕ ਸਤਿ ਸ਼੍ਰੀ ਅਕਾਲ ਹੀ ਲਿਖ ਕੇ ਭੇਜ ਦੋ, ਪਰ ਇੰਨਾ ਪਤਾ ਲੱਗੇ ਕਿ ਹਾਂ ਵੁਮਨ ਪਾਵਰ ਵੀ ਜਿਹੜੀ ਹਰਮਨ ਰੇਡੀਓ ਦੇ ਨਾਲ ਜੁੜੀ ਹੋਈ ਹੈ। ਸੋ ਹੋਰ ਸੁਣਾਓ ਕੀ ਚੱਲ ਰਿਹਾ ਹੈ ਅੱਜ? ਸੋ ਬਾਹਰ ਨਿਕਲੀ ਥੋੜੀ ਦੇਰ ਤੇ ਮੌਸਮ ਬੜਾ ਵਧੀਆ ਹੈ ਜੀ, ਬਿਲਕੁਲ ਸਰਦੀਆਂ ਗਰਮੀਆਂ ਦੇ ਦਿਨ ਚੱਲ ਰਹੇ ਆ ਪਰ ਪੂਰੀ ਸਰਦੀਆਂ ਵਾਲੀ ਫੀਲਿੰਗ ਹੈ, ਬਹੁਤ ਜ਼ਿਆਦਾ ਠੰਡ ਵੀ ਨਹੀਂ ਤੇ ਬਹੁਤ ਜ਼ਿਆਦਾ ਗਰਮੀ ਵੀ ਨਹੀਂ, ਪਰਫੈਕਟ ਵੈਦਰ ਜਿਹਨੂੰ ਕਹਿੰਦੇ ਆ, ਬੱਦਲ ਹੋਏ ਹੋਏ ਆ। ਬਾਕੀ ਗੱਲ ਇਹ ਹੈ ਕਿ ਪਰਮਾਤਮਾ ਜਿਸ ਰੰਗ ਦੇ ਵਿੱਚ ਵੀ ਰੱਖੇ ਵਧੀਆ ਰਹਿਣਾ ਚਾਹੀਦਾ ਆ, ਜਿਹੜਾ ਦਿਨ ਵੀ ਉਹਨੇ ਚੂਜ਼ ਕੀਤਾ। ਸੋ ਜੇ ਸਵੇਰੇ ਉੱਠ ਕੇ ਅਸੀਂ ਇਹ ਸੋਚੀਏ ਭਾਈ ਹਾਏ ਕੀ ਆ ਕਿੰਨੀ ਠੰਡ ਆ ਜਾਂ ਕਿੰਨੀ ਗਰਮੀ ਆ, ਹਨਾ, ਉਹਦੇ ਨਾਲ ਉਹ ਦਿਨ ਉਦਾਂ ਦਾ ਹੀ ਲੱਗਣ ਲੱਗ ਜਾਣਾ ਜਿੱਦਾਂ ਮਿੰਟੂ ਭਾਜੀ ਨੇ ਵੀ ਕਿਹਾ। ਸੋ ਸਵੇਰੇ ਉੱਠ ਕੇ ਜੇ ਇਹ ਸੋਚੀਏ ਕਿ ਪਰਮਾਤਮਾ ਨੇ ਅੱਜ ਸਾਡੇ ਲਈ ਇਹ ਵਾਲਾ ਦਿਨ ਚੂਜ਼ ਕੀਤਾ ਆ ਤਾਂ ਕਿੰਨਾ ਵਧੀਆ ਲੱਗਦਾ ਹੈ ਨਾ, ਫਿਰ ਲੱਗੇਗਾ ਕਿ ਹਾਂ ਇਹਦੇ ਚ ਹੀ ਕੁਛ ਵਧੀਆ ਹੋਣਾ, ਇਸ ਕਰਕੇ ਇਹੋ ਜਿਹਾ ਦਿਨ ਚੜਿਆ। ਸੋ ਹਰ ਹਾਲ ਦੇ ਵਿੱਚ ਖੁਸ਼ ਰਹਿਣਾ ਤਾਂ ਹੀ ਹੁੰਦਾ ਜੇ ਹਰ ਹਾਲ ਦੇ ਵਿੱਚ ਅਸੀਂ ਸ਼ੁਕਰਾਨੇ ਦੀ ਜਿਹੜੀ ਅਵਸਥਾ ਉਹਦੇ ਵਿੱਚ ਰਹੀਏ ਤਾਂ। ਸੋ ਕਾਲ ਆ ਰਹੀ ਹੈ, ਇੱਕ ਸਰਬਜੀਤ ਭਾਜੀ ਦੱਸ ਰਹੇ ਆ, ਸੋ ਕਾਲ ਲੈਣੇ ਆ, ਦੇਖੀਏ ਜੀ ਕੌਣ ਆਇਆ ਮਿਲਣ ਮੈਨੂੰ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਰਾਜਨ ਜੀ ਬੋਲ ਰਹੇ ਕੈਨਬਰਾ ਤੋਂ, ਤੇ
ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਾਡੇ ਵੱਲੋਂ ਵੀ। ਹੋਰ ਸੁਣਾਓ, ਕੀ ਹਾਲ ਚਾਲ ਹੈ?
ਬਾ ਚੜਦੀ ਕਲਾ ਜੀ।
ਜੀ, ਕੰਮ ਕਰਦੇ ਆ ਘਰ ਹੀ ਹੋ?
ਆਪਣਾ ਵੀ ਹਾਂਜੀ, ਆਵਾਂ ਭਾਜੀ ਟੈਕਸੀ ਚਲਾ ਰਹੇ ਬਸ, ਮੈਂ ਕਸਟਮਰ ਦੀ ਵੇਟ ਕਰ ਰਿਹਾ
ਸਾਹਮਣੇ ਵਾਲਾ।
ਅਜੇ 10 ਮਿੰਟ ਹੈਗੇ ਮੇਰੇ ਕੋਲ। ਤੁਸੀਂ ਕੁਐਸਚਨ ਕਰ ਰਹੇ ਸੀ ਜਿਹੜਾ ਵੀ ਲੇਡੀਜ਼ ਘੱਟ ਸੁਣਨਾ ਨੀ ਚਾਹੁੰਦੀ। ਮੈਂ ਆਪਣੀ ਵਾਈਫ ਨੂੰ ਕਿੰਨੀ ਵਾਰ ਕਹਾਂ, ਤੂੰ ਰੇਡੀਓ ਸੁਣਿਆ ਤਾਂ ਕਰ, ਉਹਨਾਂ ਨੂੰ ਸੁਣਨਾ ਨੀ ਚਾਹੁੰਦੀ ਰੇਡੀਓ। ਨਾ ਰੇਡੀਓ ਬਹੁਤ ਘੱਟ ਸੁਣਦੀ ਹੈ ਮੇਰੇ ਖਿਆਲ ਤੇ। ਨਾ ਤੁਸੀਂ ਟਰਾਈ ਕਰਕੇ ਦੇਖਿਓ, ਕਿਸੇ ਵੀ ਆਪਣੇ ਫਰੈਂਡ ਨੂੰ ਕਿਹਾ ਵੀ ਤੂੰ ਰੇਡੀਓ ਸੁਣਿਆ ਕਰ, ਉਹ ਸੁਣਨਾ ਨੀ ਚਾਹੁੰਦੀ ਰੇਡੀਓ। ਪਤਾ ਨੀ ਕਿਉਂ, ਜਾਂ ਉਹਨਾਂ ਨੂੰ ਵਧੀਆ ਨੀ ਲੱਗਦਾ ਆ, ਮੈਨੂੰ ਆਪ ਨੀ ਆਉਂਦੀ। ਕਹਿੰਦਾ ਮੈਂ ਆਪਣੀ ਵਾਈਫ ਨੂੰ ਕਾਫੀ ਵਾਰ ਰੈਕਮੈਂਡ ਕੀਤਾ, ਤੂੰ ਰੇਡੀਓ ਸੁਣਿਆ ਕਰ ਵੀ ਵਧੀਆ ਹੁੰਦਾ ਨਾ, ਵੀ ਕਾਫੀ ਚੇਂਜ ਹੁੰਦਾ ਬੰਦਾ ਸੁਣ ਕੇ ਨਾ ਵਿਚਾਰ ਵਗੈਰਾ, ਪਰ ਉਹ ਸੁਣਨਾ ਨੀ ਚਾਹੁੰਦੀ ਰੇਡੀਓ।
ਮੈਨੂੰ ਵੀ ਇਹ ਚੀਜ਼ ਮੈਂ ਵੀਰ ਜੀ ਸੋਚ ਰਹੀ ਸੀਗੀ, ਮੈਂ ਵੀ ਇਹ ਚੀਜ਼ ਇਸ ਹਫਤੇ ਮੇਰੇ ਦਿਮਾਗ ਚ ਬੜੀ ਵਾਰ ਆਈ ਪਈ, ਬਹੁਤ ਘੱਟ ਹੁੰਦਾ ਪਈ ਸਾਡੀਆਂ ਜਿਹੜੀਆਂ ਲੇਡੀਜ਼ ਆ ਉਹਨਾਂ ਦਾ ਕੋਈ ਫੋਨ ਆਵੇ ਜਾਂ ਉਹਨਾਂ ਦੀ ਕੋਈ ਮੈਸੇਜ ਵੀ ਆਵੇ। ਜ਼ਿਆਦਾਤਰ ਸਾਰੇ ਵੀਰ ਹੀ ਜਿਹੜੇ ਮੇਰੇ ਜੁੜਦੇ ਆ, ਪਰ
ਹਾਂ ਰੇਡੀਓ ਤੇ 4-5 ਜਣੇ ਆ ਜਿਹੜੇ ਮੌਲੀ ਆਂਟੀ ਹੋ ਗਏ, ਹੋਰ ਆਪਣਾ ਇੱਕ ਦੋ ਮੈਲ ਸੁਣਦੇ ਆ ਨਾ,
ਹੈਗੇ ਆ ਬਹੁਤ ਘੱਟ
ਸੁਣਦੇ ਆ ਸਾਨੂੰ ਵੀ ਹੈ ਨਾ, ਜਿਸ ਤਰ੍ਹਾਂ ਅਸੀਂ ਵੀ ਸੁਣਦੇ, ਸਾਨੂੰ ਵੀ ਕਹਿਣਗੇ ਕੀ ਤੁਸੀਂ ਸਾਰਾ ਦਿਨ ਸੁਣੀ ਜਾਂਦੇ ਆ।
ਗੱਲ ਤੁਹਾਡੀ ਸਹੀ ਆ,
ਜਿੰਨੇ
ਜਿਹੜਾ ਰੰਗ ਅਸੀਂ ਆਪ ਨੂੰ ਸਾਨੂੰ ਸੋਹਣਾ ਲੱਗਦਾ ਨਾ।
ਹਾਂ ਵੈਸੇ ਇਹ ਗੱਲ ਆ, ਪਤਾ ਕਹਿ ਸਕਦੇ ਵੀ ਸੁਣਿਆ ਕਰੋ, ਥੋਪ ਨੀ ਨਾ ਸਕਦੇ ਜੀ,
ਥੋਪ ਨੀ ਸਕਦੇ। ਗੱਲ ਉਹੀ ਦਾ ਵੀ ਜਿਹੜਾ ਰੰਗ ਸਾਨੂੰ ਸੋਹਣਾ ਲੱਗਦਾ, ਜਦੋਂ ਮਾਰਕੀਟ ਚ ਕਈ ਵਾਰੀ ਜਾਓ ਜੀ, ਜਦੋਂ ਮਾਰਕੀਟ ਚ ਕਈ ਵਾਰੀ ਜਾਓ ਤੇ ਲੱਗਦਾ ਵੀ ਆਹ ਸੂਟ ਸਭ ਤੋਂ ਸੋਹਣਾ,
ਫੇਰ ਲੱਗ ਜਾਣਗੇ ਸੋਹਣ ਨਾਲ, ਰੇਡੀਓ ਤੇ ਆਉਂਦੀਆਂ ਸਾਰੀਆਂ ਚੰਗੀਆਂ ਗੱਲਾਂ ਨਾ ਆਪਣੇ ਤੇ, ਉਹ ਫਿਰ ਮਨ ਨੂੰ ਭਾਉਂਦੀਆਂ ਨਵੀਆਂ
ਦੇ। ਇਹ ਵੀ ਗੱਲ, ਕਈ ਵਾਰੀ ਨਾ ਅਸੀਂ ਬੜੇ ਚੋਰ ਹੁੰਨੇ ਆ, ਸਹੀ ਗੱਲ ਆ। ਜਿਹੜੀ ਚੰਗੀ ਗੱਲ ਪਤਾ ਵੀ ਹੁੰਦਾ ਅੰਦਰ ਸਾਡਾ, ਜਿਹੜੀ ਬੁੱਧੀ ਆ ਨਾ ਉਹਨੂੰ ਪਤਾ ਲੱਗ ਜਾਂਦਾ ਵੀ ਇਸ ਕੰਮ ਦੀ ਗੱਲ ਆ, ਤੂੰ ਮੰਨ ਲਾ। ਪਰ ਜਿਹੜਾ ਮਨ ਹੁੰਦਾ ਨਾ ਉਹ ਕਈ ਵਾਰੀ ਹਾਵੀ ਹੋ ਜਾਂਦਾ ਭਾਈ, ਨਾ ਮਤ ਦੇ ਉੱਤੇ ਜਦੋਂ ਮਨ ਹਾਵੀ ਰਹਿੰਦਾ ਫੇਰ ਚੰਗੀ ਗੱਲ ਨੂੰ ਨੀ ਅਸੀਂ ਅੰਦਰ ਪਾ ਸਕਦੇ।
ਬਸ ਬਸ ਐਵੇਂ ਕੋਈ ਚੰਗਾ ਵਿਚਾਰ ਸੁਣ ਜੂਗਾ, ਕੋਈ ਹੋਰੇ ਪਾਸੇ ਮਨ ਲੱਗ ਜੂਗਾ,
ਲੱਗ ਜਾਊਗਾ। ਸਹੀ ਗੱਲ, ਉਹੀ ਨਿਆਣੇ ਨੂੰ ਜਿੱਦਾਂ ਉਹਦੇ ਮੂੰਹ ਚ ਜਬਰਦਸਤੀ ਕਹੋ ਪੇ ਕੁਛ ਹੈਲਦੀ ਖਾ ਲਾ, ਪੇ ਤੂੰ ਰੋਟੀ ਖਾ ਲਾ, ਉਹ ਕਹੂਗਾ ਨਾ ਜੀ ਮੈਂ ਤਾਂ ਫਰਾਈਜ਼ ਹੀ ਖਾਣੀਆਂ ਆ। ਉਹੀ ਗੱਲ,
ਮੇਰਾ ਕਸਟਮਰ ਆ ਗਿਆ ਨਾ, ਥੈਂਕ ਯੂ ਵੈਰੀ ਮਚ ਜੀ।
ਠੀਕ ਹੈ
ਵਧੀਆ ਉੱਤਰ ਜੀ ਨਾ, ਥੈਂਕ ਯੂ ਜੀ, ਬਾਏ ਬਾਏ।
ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ। ਹਾਂ ਸਹੀ ਗੱਲ ਆ, ਪਰ ਗੱਲ ਇਹ ਹੁੰਦੀ ਅਸੀਂ ਕਿਸੇ ਨੂੰ ਕਿਸੇ ਚੀਜ਼ ਤੇ ਥੋਪ ਨੀ ਸਕਦੇ, ਕਿਸੇ ਨੂੰ ਕਿਸੇ ਚੀਜ਼ ਦਾ ਦੱਸ ਨੀ ਸਕਦੇ। ਕਈ ਵਾਰੀ ਹੁੰਦਾ ਹੈ ਨਾ ਕਿਸੇ ਅਸੀਂ ਜਗ੍ਹਾ ਤੇ ਜਾਈਏ, ਇਹ ਪਰ ਹਿਊਮਨ ਨੇਚਰ ਆ, ਇਹ ਮੈਂ ਮੰਨਦੀ ਹਾਂ ਸਟਰੋਂਗਲੀ ਕਿ ਅਸੀਂ ਜੋ ਵੀ ਹੁੰਦੇ ਆ ਨਾ, ਸਾਨੂੰ ਜਿਹੜੀ ਵੀ ਚੀਜ਼ ਚੰਗੀ ਲੱਗਦੀ ਆ ਅਸੀਂ ਉਹਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਕਦੀ ਵੀ ਦੇਖਿਓ, ਤੁਸੀਂ ਕੋਈ ਚੰਗੀ ਮੂਵੀ ਦੇਖ ਕੇ ਆਏ ਆ ਨਾ, ਤੁਸੀਂ ਆਪਣੇ ਚਾਰ ਦੋਸਤਾਂ ਨੂੰ ਜ਼ਰੂਰ ਦੱਸੋਗੇ ਭਈ ਆਹ ਮੂਵੀ ਬਹੁਤ ਸੋਹਣੀ ਸੀ, ਜ਼ਰੂਰ ਦੇਖ ਕੇ ਆਏ, ਯਾਨੀ ਅਸੀਂ ਰਿਕਮੈਂਡੇਸ਼ਨ ਜਿਹੜੀ ਆ ਉਹ ਦੇਣੀ ਚੰਗੀ ਲੱਗਦੀ, ਸਾਨੂੰ ਚੰਗੀ ਵੀ ਲੱਗਦੀ ਇਸ ਕਰਕੇ ਭੀ ਹਾਂ ਚੱਲ ਅਸੀਂ ਸਾਡੇ ਨਾਲ ਚੰਗਾ ਹੋਇਆ ਇਹਦੇ ਨਾਲ ਵੀ ਹੋਵੇ। ਓਦਾਂ ਹੀ ਹੈ ਨਾ, ਜੇ ਤੁਹਾਨੂੰ ਕਿਸੇ ਡਾਕਟਰ ਤੋਂ ਇਲਾਜ ਤੁਹਾਡਾ ਵਧੀਆ ਹੋ ਜਾਂਦਾ, ਤੁਹਾਡੀ ਬਿਮਾਰੀ ਠੀਕ ਹੋ ਜਾਂਦੀ ਹੈ, ਤੁਸੀਂ ਅੱਗੇ ਇੱਦਾਂ ਸਾਨੂੰ ਦੱਸੋਗੇ ਵੀ ਭਾਈ ਉਹ ਬਹੁਤ ਸਿਆਣਾ ਡਾਕਟਰ ਆ, ਤੁਸੀਂ ਉਹ ਤੋਂ ਜਾ। ਇਹ ਜਾਣਾ ਨਾ ਜਾਣਾ ਉਹਦੀ ਮਰਜ਼ੀ ਆ, ਪਰ ਇਹ ਸਾਨੂੰ ਦੱਸਣਾ ਜਿਹੜਾ ਉਹ ਸਾਡੀ ਪ੍ਰਵਿਰਤੀ ਆ, ਸਾਡੀ ਨੇਚਰ ਆ, ਉਹ ਜ਼ਰੂਰ ਦੱਸੋ। ਜਿੱਦਾਂ ਭਾਜੀ ਨੇ ਕਿਹਾ ਭਾਈ ਮੈਂ ਤਾਂ ਕਹਿੰਦਾ ਹੁੰਦਾ ਵੀ ਤੂੰ ਸੁਣ ਹੈ ਨਾ, ਉਹਨੇ ਹੁਣ ਸੁਣਨਾ ਨਹੀਂ ਸੁਣਨਾ ਉਹਦੀ ਮਰਜ਼ੀ ਆ। ਸੋ ਇਹੀ ਚੀਜ਼ ਆ, ਪਰ ਦੱਸਣਾ ਜ਼ਰੂਰੀ ਆ। ਜਿਹੜਾ ਵਿਚਾਰ ਸਾਡੀ ਜ਼ਿੰਦਗੀ ਨੂੰ ਛੂ ਗਿਆ ਜਾਂ ਜਿਸ ਵਿਚਾਰ ਨੇ ਸਾਡੀ ਜ਼ਿੰਦਗੀ ਨੂੰ ਬਦਲ ਦਿੱਤਾ, ਕਿਉਂ ਨਾ ਉਸ ਵਿਚਾਰ ਨੂੰ ਅਸੀਂ ਸਾਂਝਾ ਕਰੀਏ ਕਿਸੇ ਨਾਲ ਵੀ। ਅੱਜ ਭਾਜੀ ਨੇ ਵੀ ਮੈਸੇਜ ਜਿਹੜਾ ਭੇਜਿਆ ਸੀ ਜਗਤਾਰ ਭਾਜੀ ਨੇ ਵੀ, ਤੇ ਸੁਪਨੇ ਦੇਖਣੇ ਨੇ ਤਾਂ ਉੱਚੇ ਦੇਖੋ, ਨੀਵੇਂ ਦਿਖਾਉਣ ਲਈ ਤਾਂ ਲੋਕ ਨੇ। ਇਹ ਮੈਸੇਜ ਪੜ੍ਹ ਕੇ ਇੱਕ ਵਾਰੀ ਨਾ ਮੇਰੇ ਦਿਲ ਨੂੰ ਕੁਛ ਹੋਇਆ ਭਈ, ਸੱਚੀ ਏਦਾਂ ਕਿਉਂ ਆ ਭਈ, ਲੋਕ ਜਿਹੜੇ ਆ ਸਾਡੇ ਆਲੇ ਦੁਆਲੇ ਉਹ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਜਾਂ ਸਾਡੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕਰਦੇ ਪਏ ਆ, ਇਹ ਕਿਉਂ ਹੁੰਦਾ ਆ ਪਤਾ ਨੀ। ਬਾਕੀ ਉਹੀ ਗੱਲ, ਜਿੱਦਾਂ ਦੀ ਤੁਹਾਡੀ ਜ਼ਿੰਦਗੀ ਹੁੰਦੀ ਆ ਨਾ, ਉਦਾਂ ਦੇ ਵਿਚਾਰ ਤੁਹਾਡੇ ਅੱਗੇ ਆਉਣੇ ਸ਼ੁਰੂ ਹੋ ਜਾਂਦੇ। ਮੈਂ ਪਿਛਲੇ ਹਫਤੇ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਮਿੰਟੂ ਭਾਜੀ ਨਾਲ ਵੀ, ਅੱਜ ਕੱਲ ਮੇਰੀ ਜਿਵੇਂ ਆਪਣੀ ਜ਼ਿੰਦਗੀ ਦੇਖਾਂ ਨਾ, ਤੇ ਇੱਕ ਜਿਹੜੇ ਨਕਲੀ ਜਿਹੇ ਚਿਹਰੇ ਮਖੌਟੇ ਹੁੰਦੇ ਆ ਉਪਰੋਂ ਹੋਰ ਅੰਦਰੋਂ ਹੋਰ, ਉਹ ਵਾਲੇ ਲੋਕ, ਉਹ ਵਾਲੀਆਂ ਚੀਜ਼ਾਂ ਮੇਰੀਆਂ ਅੱਖਾਂ ਅੱਗੇ ਆ ਰਹੇ ਆ। ਸੋ ਮੈਂ ਇਹਨੂੰ ਇਸ ਤਰ੍ਹਾਂ ਨੀ ਦੇਖਦੀ ਵੀ ਹਾਂ ਇਹ ਲੋਕ ਇਹਨਾਂ ਨੇ ਐ ਕੀਤਾ ਏਦਾਂ ਕੀਤਾ, ਓਬਵੀਅਸਲੀ ਉਹ ਚੀਜ਼ ਤੁਹਾਡੇ ਦਿਲ ਨੂੰ ਹਰਟ ਤਾਂ ਕਰਦੀ ਆ, ਪਰ ਫਿਰ ਵੀ ਇਹ ਹੁੰਦਾ ਆ ਵੀ ਇਹਨਾਂ ਦੇ ਜ਼ਰੀਏ ਮੈਂ ਜ਼ਿੰਦਗੀ ਦਾ ਇਹ ਪਹਿਲੂ ਦੇਖਣਾ ਸੀ, ਇਸ ਕਰਕੇ ਇਹ ਲੋਕ ਮੇਰੀ ਜ਼ਿੰਦਗੀ ਚ ਆਏ, ਨਹੀਂ ਤਾਂ ਸ਼ਾਇਦ ਮੈਂ ਮੰਨਦੀ ਨਹੀਂ ਸੀਗੀ ਵੀ ਕੁਛ ਬੁਰਾਈ ਵੀ ਹੁੰਦੀ ਆ, ਲੋਕ ਏਦਾਂ ਦੇ ਵੀ ਹੁੰਦੇ ਆ, ਪਰ ਉਹਨਾਂ ਦੇ ਥਰੂ ਇਹ ਚੀਜ਼ਾਂ ਮੈਂ ਐਕਸਪੀਰੀਅੰਸ ਕਰਨੀਆਂ ਸੀਗੀਆਂ, ਬਸ ਇੰਨਾ ਹੀ। ਜੇ ਮੈਂ ਇਹ ਸੋਚਣ ਲੱਗ ਜਾਂਦੀ ਹਾਂ ਵੀ ਹਾਂ ਇਹ ਲੋਕ ਹੀ ਮਾੜੇ ਆ, ਇਹਨਾਂ ਨੇ ਐ ਕੀਤਾ, ਫਿਰ ਉਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ। ਉਹਦੇ ਨਾਲ ਵੀ ਇਹ ਆ ਵੀ ਉਹ ਮਾੜੀਆਂ ਫੀਲਿੰਗਸ ਉਹ ਚੀਜ਼ ਮੈਂ ਹੀ ਐਕਸਪੀਰੀਅੰਸ ਕਰੂੰਗੀ, ਉਹਨਾਂ ਨੇ ਨਹੀਂ ਕਰਨੀਆਂ, ਕਿਉਂਕਿ ਜੋ ਅਸੀਂ ਸੋਚਦੇ ਹਾਂ ਸਭ ਤੋਂ ਪਹਿਲਾਂ ਉਹਨੂੰ ਅਸੀਂ ਐਕਸਪੀਰੀਅੰਸ ਕਰਦੇ ਹਾਂ, ਹਨਾ। ਜੇ ਅਸੀਂ ਕਿਸੇ ਨੂੰ ਪਿਆਰ, ਜੇ ਮੈਨੂੰ ਮੇਰੇ ਬੱਚੇ ਨਾਲ ਪਿਆਰ ਆਇਆ, ਕਿਸੇ ਨਾਲ ਵੀ ਪਿਆਰ ਆ, ਉਹ ਪਿਆਰ ਮੈਂ ਉਹਨੂੰ ਬਾਅਦ ਵਿੱਚ ਦਊਂਗੀ, ਪਹਿਲਾਂ ਮੈਂ ਉਹਨੂੰ ਖੁਦ ਐਕਸਪੀਰੀਅੰਸ ਕਰੂੰਗੀ। ਸੋ ਕੋਈ ਵੀ ਚੀਜ਼ ਏਦਾਂ ਹੀ ਹੁੰਦੀ ਆ, ਕਿਸੇ ਨੂੰ ਦੇਣ ਤੋਂ ਪਹਿਲਾਂ ਅਸੀਂ ਆਪ ਉਸ ਚੀਜ਼ ਨੂੰ ਐਕਸਪੀਰੀਅੰਸ ਕਰਦੇ ਆ, ਚਾਹੇ ਗੁੱਸਾ ਆ, ਪਿਆਰ ਆ, ਨਫ਼ਰਤ ਆ। ਸੋ ਦਰਸ਼ਨ ਦੀ ਕਾਲ ਆ ਰਹੀ ਆ ਜੀ, ਭਾਜੀ ਦੱਸ ਰਹੇ ਆ। ਸੋ ਦਰਸ਼ਨ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਦਰਸ਼ਨ? ਸਵਾਗਤ ਆ ਪ੍ਰੋਗਰਾਮ ਚ।
ਬਹੁਤ ਵਧੀਆ ਜੀ, ਬਹੁਤ ਵਧੀਆ। ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਸਰਬਜੀਤ ਭਾਜੀ ਨੂੰ, ਸਾਰੇ ਸਰੋਤਿਆਂ ਨੂੰ, ਤੁਹਾਨੂੰ ਮੇਰੇ ਤੇ ਧਨੀ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੇ ਧਨੀ ਸਾਹਿਬ
ਲਓ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਧਨੀ ਸਾਹਿਬ।
ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਚਾਲ ਆ ਜੀ?
ਬਸ ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ? ਮੇਰੇ ਹਾਲ ਤੇ ਵਧੀਆ। ਲਓ ਜੀ, ਸਿਡਨੀ ਦੇ ਦੋ ਗੱਭਰੂ ਜਵਾਨ ਪ੍ਰੋਗਰਾਮ ਚ ਸ਼ਾਮਿਲ ਹੋਏ ਆ ਮੇਰੇ ਭਰਾ, ਤੇ ਸੁਣਾਓ ਕੀ ਹਾਲ ਚਾਲ ਸਿਡਨੀ ਦਾ? ਸਿਡਨੀ ਚ ਬੜਾ ਧੂਆ ਕੀਤਾ ਤੁਸੀਂ ਕਹਿੰਦੇ। ਹੈਲੋ, ਕਾਲ ਕੱਟ ਗਈ ਮੈਨੂੰ ਲੱਗਦਾ। ਬਿਲਕੁਲ ਕੋਈ ਗੱਲ ਨੀ, ਪ੍ਰੋਗਰਾਮ ਦੇ ਵਿੱਚ ਫੇਰ ਜ਼ਰੂਰ ਕਾਲ ਕਰਨਗੇ ਤਾਂ ਗੱਲਾਂ ਕਰਾਂਗੇ। ਜੋਗਿੰਦਰ ਸਿੰਘ ਸੋਹੀ ਭਾਜੀ ਨੇ ਮੈਸੇਜ ਕੀਤਾ ਹੈ ਕਿ ਕਹਿੰਦੇ ਇੱਕ ਵਾਰ ਇਨਸਾਨ ਨੇ ਕੋਇਲ ਨੂੰ ਕਿਹਾ ਤੂੰ ਕਾਲੀ ਨਾ ਹੁੰਦੀ ਤਾਂ ਕਿੰਨੀ ਚੰਗੀ ਹੁੰਦੀ, ਸਮੁੰਦਰ ਨੂੰ ਕਿਹਾ ਤੇਰਾ ਪਾਣੀ ਖਾਰਾ ਨਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ, ਗੁਲਾਬ ਨੇ ਕਿਹਾ ਜੇ ਤੇਰੇ ਚ ਕੰਡੇ ਨਾ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ। ਫਿਰ ਤਿੰਨੇ ਇਕੱਠੇ ਬੋਲੇ ਕਿ ਇਨਸਾਨ ਜੇ ਤੇਰੇ ਵਿੱਚ ਦੂਜਿਆਂ ਦੀਆਂ ਕਮੀਆਂ ਦੇਖਣ ਦੀ ਆਦਤ ਨਾ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ। ਹਾਓ ਸਵੀਟ, ਕਿੰਨੀ ਵਧੀਆ ਗੱਲ ਹੈ, ਹਨਾ। ਸਹੀ ਗੱਲ ਹੈ, ਹਰ ਚੀਜ਼ ਦੇ ਵਿੱਚ ਨੁਕਸ ਕੱਢੀ ਜਾਣੇ ਕਿ ਕਿੱਧਰੋਂ ਦੀ ਸਮਝਦਾਰੀ ਹੈ। ਹਰ ਚੀਜ਼ ਦੇ ਵਿੱਚ ਸਾਡੀ ਆਦਤ ਹੀ ਬਣ ਗਈ ਆ, ਉਹੀ ਸਵੇਰ ਨੂੰ ਮੌਸਮ ਚ ਦਿਨ ਚੜਦਾ ਤੇ ਅਸੀਂ ਇਸ ਉਹਦੇ ਨਾਲ ਉੱਠਦੇ ਆ ਵੀ ਭਾਈ ਬਹੁਤ ਹੀ ਗਰਮੀ ਆ, ਅੱਜ ਦਾ ਦਿਨ ਤਾਂ ਬਹੁਤ ਮਾੜਾ। ਅਕਸਰ ਹੀ ਸੁਣਦੇ ਆ ਇਹ ਗੱਲਾਂ ਕਰਦਿਆਂ ਨੂੰ, ਅਸੀਂ ਆਪ ਵੀ ਕਹਿੰਦੇ ਆ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਵੀ ਕਹਿੰਦੇ ਸੁਣਦੇ ਆ। ਇਹਨੂੰ ਥੋੜਾ ਬਦਲ ਕੇ ਦੇਖੀਏ, ਹਰ ਚੀਜ਼ ਦੇ ਵਿੱਚ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰੀਏ, ਕਿਸੇ ਦੀ ਮਾੜੀ ਆਦਤ ਵਿੱਚ ਵੀ ਕੁਛ ਚੰਗਾ ਲੱਭਣ ਦੀ ਕੋਸ਼ਿਸ਼ ਕਰੀਏ। ਕੋਈ ਵੀ ਇਨਸਾਨ ਪੂਰੀ ਤਰ੍ਹਾਂ ਚੰਗਾ ਨਹੀਂ ਹੁੰਦਾ, ਕੋਈ ਵੀ ਇਨਸਾਨ ਪੂਰੀ ਤਰ੍ਹਾਂ ਮਾੜਾ ਨਹੀਂ ਹੁੰਦਾ, ਕੁਛ ਨਾ ਕੁਛ ਚੰਗਾ ਮਾੜਾ ਸਾਡੇ ਸਾਰਿਆਂ ਦੇ ਵਿੱਚ। ਅਸੀਂ ਅਕਸਰ ਇਹ ਗੱਲ ਕਹਿੰਦੇ ਆ ਕਿ ਦੁਨੀਆ ਬਹੁਤ ਖਰਾਬ ਆ ਭਾਈ, ਦੁਨੀਆ ਨੇ ਐ ਕਰ ਦਿੱਤਾ, ਲੋਕ ਏਦਾਂ ਆ, ਹਨਾ। ਤੇ ਤੁਸੀਂ ਇਹ ਸੋਚੋ ਵੀ ਜਿਹੜਾ ਦੂਸਰਾ ਬੰਦਾ ਉਹਦੇ ਲਈ ਅਸੀਂ ਵੀ ਤਾਂ ਲੋਕ ਆ ਨਾ, ਅਸੀਂ ਕੀ ਕਰ ਰਹੇ ਆ, ਜੋ ਅਸੀਂ ਕਰ ਰਹੇ ਆ ਉਹ ਵੀ ਤਾਂ ਦੁਨੀਆ ਦਾ ਪਾਰਟ ਆ, ਉਹੀ ਤਾਂ ਲੋਕ ਆ। ਸੋ ਅਸੀਂ ਮਾੜੇ ਵੱਲ ਨਾ ਜਾਈਏ, ਚੰਗੇ ਵੱਲ ਜਾਈਏ, ਇਸ ਸੋਚ ਨਾਲ ਜਾਈਏ ਕਿ ਲੋਕ ਸਾਡੀ ਸਪੋਰਟ ਵੀ ਕਰਦੇ ਆ, ਲੋਕ ਸਾਡਾ ਭਲਾ ਵੀ ਸੋਚਦੇ ਆ। ਸੋ ਆਪ ਇਹਨਾਂ ਦੇ ਬਣੀਏ ਕਿ ਚੰਗਿਆਈ ਦੁਨੀਆ ਦੇ ਵਿੱਚ ਫੈਲੇ। ਜੀਮੇਲ ਦੇ ਰਾਹੀਂ ਵੀ ਲਓ ਜੀ, ਹਰਜਿੰਦਰ ਘੁੰਮਣ ਅੰਕਲ ਆ ਗਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ। ਕਹਿੰਦੇ ਹਰ ਬੰਦੇ ਨੂੰ ਆਪਣੀ ਅਕਲ, ਦੂਜੇ ਦਾ ਧਨ, ਆਪਣਾ ਧੀ ਪੁੱਤ, ਦੂਜੇ ਦੀ ਰਨ, ਕਹਿੰਦੇ ਸੋਹਣੀ ਲੱਗਦੀ ਆ। ਮੇਰੀ ਪਤਨੀ ਨਹੀਂ ਸੁਣ ਰਹੀ, ਮੈਂ 3 ਵਜੇ ਉੱਠ ਕੇ ਹਰਮਨ ਰੇਡੀਓ ਸੁਣਨ ਲਈ ਤਿਆਰ ਹੁੰਦਾ। ਗੱਲ ਫੇਰ ਉੱਥੇ ਆ ਗਈ ਭਾਜੀ, ਹੈ ਨਾ ਵੀ ਪਤਨੀ ਕਿਉਂ ਨੀ ਸੁਣ ਰਹੀ। ਅੱਛਾ, ਇਹ ਵੀ ਬੜੀ ਵੱਡੀ ਚੀਜ਼ ਆ, ਇਹ ਜਿਹੜੀ ਡਿਸਕਸ਼ਨ ਹੁੰਦੀ ਆ ਨਾ ਹਸਬੈਂਡ ਵਾਈਫ ਦੀ, ਇਹ ਵੀ ਬੜੀ ਕਮਾਲ ਦੀ ਆ। ਚਲੋ ਅੱਜ ਇਹਦੇ ਤੇ ਵੀ ਗੱਲ ਕਰਦੇ ਆ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ, ਨਹੀਂ ਤਾਂ ਬਸ ਫੇਰ ਤੁਸੀਂ ਕਹਿਣਾ ਇਹ ਜਦੋਂ ਸ਼ੁਰੂ ਹੁੰਦੀ ਆ ਤਾਂ ਨਾਨ ਸਟੋਪ ਸ਼ੁਰੂ ਹੋ ਹੀ ਜਾਂਦੀ। ਬਸ ਗੀਤ ਸੁਣ ਲਈਏ, ਉਸ ਤੋਂ ਬਾਅਦ ਇਹਦੇ ਤੇ ਵੀ ਗੱਲ ਕਰਦੀ ਆ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਜੀ।
ਕਿੱਥੇ ਰੱਬ ਮਿਹਰਬਾਨ ਹੋ ਗਿਆ, ਮੂਹਰੇ ਖੜਾ ਕੱਚ ਦਾ ਸਮਾਨ ਹੋ ਗਿਆ। ਓ ਅੱਜ ਕਿੱਥੇ ਰੱਬ ਮਿਹਰਬਾਨ ਹੋ ਗਿਆ, ਮੂਹਰੇ ਖੜਾ ਕੱਚ ਦਾ ਸਮਾਨ ਹੋ ਗਿਆ। ਮਸਾਂ ਮਸਾਂ ਕੱਲੀ ਟੱਕਰੀ ਨੀ ਤੇਰੀ, ਦੇਖ ਕਿੰਨੀ ਖਿੱਚ ਕਰਦੇ ਆਪਣੀਏ ਬਟੀਕ ਵਾਲੀਏ, ਮੇਰਾ ਦਿਲ ਵੀ ਸਚੱਜ ਕਰਦੇ ਨੀ ਕੁੜੀਏ ਬਟੀਕ ਵਾਲੀਏ, ਸਾਡਾ ਦਿਲ ਵੀ ਸਚੱਜ ਕਰਦੇ ਨੀ ਮੇਰਾ ਦਿਲ ਵੀ ਸਚੱਜ ਕਰਦੇ।
ਵਾਓ ਜੀ ਕੁੜੀ ਏ ਬੁਟੀਕ ਵਾਲੀ ਏ ਸਾਡਾ ਦਿਲ ਵੀ ਸਟਿਚ ਕਰਦੇ ਵਾਹ ਜੀ ਵਾਹ ਬਹੁਤ ਵਧੀਆ ਸੋ ਇਹਨਾਂ ਨੂੰ ਚੱਕਵੇਂ ਗਾਣੇ ਕਹਿੰਦੇ ਹੁੰਦੇ ਆ ਪਤਾ ਨੀ ਮੈਨੂੰ ਤਾਂ ਠੀਕ ਹੈ ਤੁਹਾਡੇ ਨਾਲ ਬੈਠ ਕੇ ਮੈਂ ਵੀ ਸੁਣ ਲੈਂਦੀ ਹਾਂ ਬਾਕੀ ਸੁਣਨੇ ਵੀ ਚਾਹੀਦੇ ਆ ਜੀ ਕਦੀ ਕਦੀ ਹਨਾ ਮੂਡ ਵਧੀਆ ਰਹਿੰਦਾ ਚੱਕਵਾਂ ਜਿਹਾ ਸੋ ਬਿਲਕੁਲ ਜੀ ਲਹਿਰਾ ਪ੍ਰੋਗਰਾਮ ਸਾਡੇ ਤੋਂ ਕੋਈ ਅੱਧਾ ਕੁ ਘੰਟਾ ਬਾਕੀ ਆ ਗੱਲਾਂ ਮੇਰੇ ਤੋਂ ਬਹੁਤ ਜ਼ਿਆਦਾ ਹੁੰਦੀਆਂ ਪਰ ਦੋ ਘੰਟੇ ਘੱਟ ਆ ਆਪਣਾ ਲਹਿਰਾ ਦਾ ਪ੍ਰੋਗਰਾਮ ਵੀ ਵਧਾ ਦਈਏ ਹਨਾ ਸਰਬਜੀਤ ਭਾਜੀ ਉਧਰੋਂ ਘੂਰੀਆਂ ਵੱਟਦੇ ਹੋਣੇ ਮੈਨੂੰ ਬੈਠੇ ਕਹਿੰਦੇ ਹੁਣੇ ਆਪ ਤਾਂ ਇਹ ਹਨਾ 8 ਵਜੇ ਉੱਠ ਕੇ ਬੈਠ ਜਾਂਦੀ ਹੈ ਰੇਡੀਓ ਤੇ ਮੈਂ ਸਵੇਰੇ 2 ਵਜੇ ਉੱਠਣਾ ਪੈਂਦਾ ਮੈਨੂੰ ਸੋ ਕੋਈ ਗੱਲ ਨੀ ਜੀ ਜਲਦੀ ਐਡੀਟੇਟ ਦਾ ਜਿਹੜਾ ਸਟੂਡੀਓ ਆ ਓਫੀਸ਼ੀਅਲੀ ਸਟਾਰਟ ਕਰ ਲਵਾਂਗੇ ਤੇ ਫੇਰ ਲੰਬੀ ਗੱਲਬਾਤ ਵੀ ਅਸੀਂ ਕਰਿਆ ਕਰਾਂਗੇ ਕੋਈ ਚੱਕਰ ਨੀ ਹੈਲੋ ਮੈਨੂੰ ਲੱਗਦਾ ਲਓ ਜੀ ਦਰਸ਼ਨ ਤੇ ਮੈਨੂੰ ਲੱਗਦਾ ਧਨੀ ਆ ਗਏ ਤੁਹਾਡੀ ਪਿੱਛੋਂ ਆਵਾਜ਼ ਆ ਰਹੀ ਹੈ ਮੈਨੂੰ ਲੱਗਦਾ ਕਿਹੜੇ ਟਰੱਕਾਂ ਚ ਘੁੰਮੀ ਜਾਂਦੇ ਤੁਸੀਂ ਹੈਲੋ ਅੱਛਾ ਅੱਛਾ ਦਰਸ਼ਨ ਅੱਜ ਕਹਿੰਦਾ ਵੀ ਮੈਂ ਕੱਲੇ ਨੇ ਹੈਲੋ ਹਾਂਜੀ ਹਾਂਜੀ ਮੈਨੂੰ ਆਵਾਜ਼ ਆ ਰਹੀ ਹੈ ਦਰਸ਼ਨ ਕੀ ਹਾਲ ਆ ਬਸ ਵਧੀਆ ਰਾਜੀ ਖੁਸ਼ੀ ਚੜ੍ਹਦੀ ਕਲਾ ਜੀ ਹੋਰ ਕੀ ਕਰ ਰਹੇ ਅੱਜ ਕੱਲ
ਅੱਜ ਕੱਲ ਬਸ ਦਸੰਬਰ ਦਾ ਮਹੀਨਾ ਬੀਜੇ ਚੱਲ ਰਿਹਾ ਜੀ ਕੰਮਾਂ ਕਾਰਾਂ ਦੇ ਵਿੱਚ ਜੁਟੇ ਹੋਏ ਆ ਜੋਰ ਸ਼ੋਰ ਨਾਲ
ਠੀਕ ਹੈ
ਤੇ ਉਸ ਤੋਂ ਬਾਅਦ ਫਿਰ ਰਿਲੈਕਸ ਹੋ ਜਾਣਗੇ ਕੁਝ ਸਮੇਂ ਲਈ
ਹਾਂ ਅੱਛਾ ਅੱਛਾ ਠੀਕ ਆ ਹਾਂ ਕੋਈ ਗੱਲ ਨੀ ਬਿਲਕੁਲ ਜੀ ਕੰਮ ਕਾਰ ਵੀ ਜ਼ਰੂਰੀ ਹੈ ਜ਼ਿੰਦਗੀ ਚ ਤੇ ਰਿਲੈਕਸ ਹੋਣਾ ਵੀ ਜ਼ਰੂਰੀ ਆ ਹਨਾ ਤੇ ਜਿੱਦਾਂ ਬੜੀਆਂ ਸਿਆਣੀਆਂ ਗੱਲਾਂ ਜ਼ਰੂਰੀ ਹੁੰਦੀਆਂ ਜ਼ਿੰਦਗੀ ਚ ਤੇ ਵਿਹਲੀਆਂ ਗੱਲਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਵਿਹਲੀਆਂ ਗੱਲਾਂ ਮੈਂ ਮਾਰ ਲੈਂਦੀਆਂ ਤੇ ਸਿਆਣੀਆਂ ਗੱਲਾਂ ਹੁਣ ਦੱਸੋ ਦਰਸ਼ਨ ਕੀ ਸੁਣਾਊਗਾ
ਗੱਲਾਂ ਸਿਆਣੀਆਂ ਦਰਸ਼ਨ ਕੋਲੇ ਤਾਂ ਹੈ ਨੀ ਦਰਸ਼ਨ ਤਾਂ ਸਿੱਖਣ ਵਾਲਿਆਂ ਚ ਹੀ ਹੈ ਬਾਕੀ ਤਾਂ
ਠੀਕ ਆ ਅੱਛਾ ਅੱਜ ਕੱਲ ਸਿਡਨੀ ਦੇ ਵਿੱਚ ਸਿਡਨੀ ਚ ਕਹਿ ਰਹੇ ਪੋਲਿਊਸ਼ਨ ਬੜਾ ਹੋਇਆ ਬੜਾ ਧੂਆਂ ਕੀਤਾ ਹੋਇਆ ਕਹਿੰਦੇ ਸਿਡਨੀ ਦੇ ਵਿੱਚ
ਬਹੁਤ ਜ਼ਿਆਦਾ ਆ ਜੀ ਐਵਰੀ ਡੇ ਮਤਲਬ ਨਾ ਸਮੋਕ ਹੀ ਹੋ ਜਾਂਦਾ
ਅੱਛਾ ਰੋਜ਼ ਹੋ ਜਾਂਦਾ
ਹਾਂਜੀ 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 ਬਹੁਤ ਜ਼ਿਆਦਾ ਏਅਰ ਪੋਲਿਊਸ਼ਨ ਆ
ਤੇ ਮੀਂਹ ਤੋਂ ਬਾਅਦ ਵੀ ਕੋਈ ਫਰਕ ਨਹੀਂ ਮੀਂਹ ਮੂੰਹ ਨਹੀਂ ਪਿਆ
ਥੋੜਾ ਜਿਹਾ ਪਿਆ ਥੋੜਾ ਜਿਹਾ ਫਰਕ ਪਿਆ ਤੇ ਅੱਜ ਕੁਛ ਠੀਕ ਆ ਕੱਲ ਸ਼ਾਮ ਨੂੰ ਵੀ ਸੀਗਾ ਥੋੜਾ ਜਿਹਾ ਹਾਂਜੀ ਹਾਂਜੀ
ਹਾਂਜੀ
ਹੁਣ ਹਾਂਜੀ ਸਾਰਿਆਂ ਨੂੰ ਪਤਾ ਹੀ ਆ ਕੇ
ਆਸਟ੍ਰੇਲੀਆ
ਦੇ ਵਿੱਚ ਜਿਹੜੀ ਫਾਇਰ ਬੁਸ਼ ਆ ਹਾਂਜੀ
ਹਾਂ ਬੁਸ਼ ਫਾਇਰ ਦੇ ਨਾਲ ਬਿਲਕੁਲ ਜੀ ਉਹ ਤਾਂ ਹੋਇਆ ਪਰ ਚਲੋ ਕੋਈ ਗੱਲ ਨੀ ਆ ਰਹੀ ਮੈਂ ਜਲਦੀ ਸਿਡਨੀ ਦੇ ਵਿੱਚ ਵੀ ਧੂਆਂ ਦਾ ਘਟਾਓ ਹੁਣ ਤੁਸੀਂ
ਵੈਲਕਮ ਜੀ ਵੈਲਕਮ ਆਓ ਤੁਸੀਂ ਤੇ ਅਸੀਂ ਤੁਹਾਡੇ ਕਰਕੇ ਲਈ ਹਾਜ਼ਰ ਆ ਸਾਡੇ ਲਈ ਖੁਸ਼ੀ ਦੀ ਗੱਲ ਆ
ਠੀਕ ਆ ਠੀਕ ਆ ਠੀਕ ਆ ਤੇ ਅੱਛਾ ਅਸੀਂ ਦਰਸ਼ਨ ਗੱਲ ਕਰਦੀ ਪਈ ਸੀਗੀ ਵੀ ਸਾਡੀਆਂ ਜਿਹੜੀਆਂ ਭੈਣਾਂ ਆ ਉਹ ਪ੍ਰੋਗਰਾਮ ਚ ਬਹੁਤ ਘੱਟ ਆਉਂਦੀਆਂ ਕੀ ਲੱਗਦਾ ਕੀ ਵਜ੍ਹਾ ਹੋ ਸਕਦੀ ਆ
ਦੇਖੋ ਜੀ ਇੱਕ ਤਾਂ ਮੈਨੂੰ ਤਾਂ ਪਹਿਲਾਂ ਹੀ ਲੱਗਦਾ ਮੋਟੀਵੇਸ਼ਨ ਉਹਨਾਂ ਨੂੰ ਹਨਾ ਮਤਲਬ ਹੱਲਾ ਸ਼ੇਰੀ ਵਾਲੀ ਗੱਲ ਬਈ ਉਹ ਦੇਣੀ ਚਾਹੀਦੀ ਆ ਤੇ ਸਟਾਰਟਿੰਗ ਇਹੀ ਆ ਜਿੰਨੇ ਆਪਣੇ ਕੰਟੈਕਟ ਚ ਨੇ ਤੁਹਾਡੇ ਪਹਿਲਾਂ ਉਹਨਾਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਗੱਲ ਇਹ ਆਪਣੇ ਕਲਚਰ ਦੇ ਵਿੱਚ ਇੱਕ ਆ ਵੀ ਰੀਸ ਦੇਖੋ ਦੇਖੀ ਹਨਾ ਤੇ ਜੇ ਇੱਕ ਦੋ ਆ ਜਾਣ ਉਹਨਾਂ ਨੂੰ ਦੇਖ ਕੇ ਦੂਜਿਆਂ ਦਾ ਵੀ ਜਿੰਨੀਆਂ ਵੀ ਸਿਸਟਰਾਂ ਭੈਣਾਂ ਨੇ ਆਪਣੀਆਂ ਉਹਨਾਂ ਦਾ ਹੌਸਲਾ ਵੱਧਦਾ ਚਾਹੁੰਦਾ ਹਰ ਇੱਕ ਹੀ ਹੁੰਦਾ ਕਈ ਸੰਗ ਦੇ ਜ਼ਿਆਦਾ ਹੁੰਦੇ ਨੇ ਨਾ ਹਰ ਇੱਕ ਨੂੰ ਇੱਕ ਮੌਕਾ ਮਿਲਣਾ ਮਿਲਣ ਦੀ ਲੋੜ ਹੁੰਦੀ ਹੈ ਜ਼ਿਆਦਾਤਰ ਮਤਲਬ ਨਾ ਮੌਕੇ ਦੀ ਤਾਕ ਚ ਹੀ ਰਹਿ ਜਾਂਦੇ ਨੇ
ਮੌਕੇ ਦੀ ਗੱਲ ਤਾਂ ਦੇਖੋ ਮੈਨੂੰ ਲੱਗਦਾ ਹੁੰਦਾ ਈਮੇਲ ਕਰਨੀ ਹੁੰਦੀ ਹੈ ਜਾਂ ਉਹ ਕਰਨਾ ਹੁੰਦਾ ਬਸ ਇੰਨਾ ਹੁੰਦਾ ਵੀ ਹਾਂ ਜਿੱਦਾਂ ਤੁਸੀਂ ਕੱਲੇ ਗੱਲ ਕਰੀ ਜਾਂਦੇ ਆ ਹਨਾ ਤੇ ਤੁਸੀਂ ਇੱਕ ਰੂਮ ਚ ਬੈਠੇ ਆ ਸਟੂਡੀਓ ਚ ਬੈਠੇ ਆ ਪਰ ਜਦੋਂ ਤੁਹਾਨੂੰ ਮੈਸੇਜ ਆਉਂਦਾ ਤੁਹਾਨੂੰ ਐ ਲੱਗਦਾ ਵੀ ਹਾਂ ਤੁਹਾਡੇ ਨਾਲ ਬਹੁਤ ਜਿਹੜੇ ਤੁਰੇ ਹੋਏ ਆ ਅਸੀਂ ਗੱਲਾਂ ਕਰਦੇ ਪਏ ਆ ਹਨਾ ਔਰ ਦੂਸਰੀ ਗੱਲ ਇਹ ਹੁੰਦੀ ਆ ਵੀ ਇੱਕ ਤੁਸੀਂ ਇੱਕ ਜਣੇ ਦੇ ਆਪਣੇ ਵਿਚਾਰ ਹੀ ਦੱਸਣੇ ਪਰ ਜਦੋਂ ਤੁਸੀਂ ਬਾਕੀ ਸਾਰਿਆਂ ਦੇ ਵਿਚਾਰ ਰਲ ਕੇ ਉਹ ਗੱਲ ਬਣਦੀ ਆ ਤਾਂ ਫੇਰ ਹੀ ਉਹਦਾ ਮਜ਼ਾ ਆਉਂਦਾ ਔਰ ਦੂਸਰੇ ਦੇ ਦਿਲ ਤੱਕ ਵੀ ਪਹੁੰਚਦੀ ਆ ਔਰ ਇੱਕ ਗੱਲ ਇਹ ਹੁੰਦੀ ਆ ਹਮੇਸ਼ਾ ਸਾਨੂੰ ਇਹ ਲੱਗਦਾ ਹੁੰਦਾ ਵੀ ਜੋ ਅਸੀਂ ਗੱਲ ਕਰਦੇ ਪਏ ਆ ਉਹਦਾ ਹਾਂ ਜਾਂ ਨਾ ਦਾ ਜ਼ਰੂਰ ਹੋਣਾ ਚਾਹੀਦਾ ਕਿ ਬਾਕੀ ਓਹਦੇ ਬਾਰੇ ਕੀ ਸੋਚਦੇ ਆ। ਮੈਂ ਮੈਨੂੰ ਡੈਫੀਨੇਟਲੀ ਇਹ ਜਿਹੜਾ ਰੇਡੀਓ ਆ ਪਰਿਵਾਰ ਹੀ ਲੱਗਦਾ ਹੁੰਦਾ ਵੀ ਜਿੱਦਾਂ ਅਸੀਂ ਬੈਠ ਕੇ ਸਾਰੇ ਗੱਲਬਾਤ ਕਰ ਰਹੇ ਹਾਂ, ਸੋ ਕੋਈ ਕਿਸੇ ਗੱਲ ਤੇ ਤੁਹਾਡੇ ਨਾਲ ਐਗਰੀ ਕਰਦਾ, ਕੋਈ ਕਿਸੇ ਗੱਲ ਤੇ ਐਗਰੀ ਨਹੀਂ ਕਰਦਾ, ਔਰ ਇਹ ਇੱਕ ਹੈਲਦੀ ਟਾਕ ਹੁੰਦੀ ਆ। ਤੇ
ਬਿਲਕੁਲ ਸਹੀ ਹੈ ਜੀ ਸਰ।
ਤੇ ਜਸਵਿੰਦਰ ਪਾਲ ਕੌਰ ਹੋਣਾ ਨੇ ਮੈਸੇਜ ਕੀਤਾ ਜੀ ਮੈਨੂੰ ਮੈਲਬਰਨ ਤੋਂ, ਜਸਵਿੰਦਰ ਪਾਲ ਕੌਰ ਢਿੱਲੋਂ ਹੋਣਾ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਰਬਜੀਤ ਸਿੰਘ ਜੀ, ਕਹਿੰਦੇ ਆਈ ਲਿਸਨ ਰੇਡੀਓ ਐਵਰੀ ਡੇ ਵਾਇਲ ਆਈ ਐਮ ਵਰਕਿੰਗ ਹਾਊਸ ਵਰਕ, ਆਈ ਇੰਜੋਏ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਲਓ ਜੀ, ਮੇਰੀ ਇੱਕ ਭੈਣ ਨੇ ਹਾਜ਼ਰੀ ਲਗਵਾ ਦਿੱਤੀ ਹੈ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਿਲਕੁਲ ਮੇਰਾ ਵੀ ਇਹੀ ਚੀਜ਼ ਹੁੰਦਾ, ਮੈਂ ਜਦੋਂ ਬਾਕੀ ਤਾਂ ਚਲੋ ਮੈਂ ਜੋਬ ਤੇ ਹੁੰਦੀ ਹਾਂ, ਪਰ ਵੈਡਨਸਡੇ ਦਾ ਡੇ ਉਹ ਮੈਂ ਆਪ ਹੀ ਸੁਣਾਉਣਾ, ਗੱਲਾਂ ਕਰਨੀਆਂ ਹੁੰਦੀਆਂ, ਪਰ ਸੈਟਰਡੇ ਸੰਡੇ ਮੈਂ ਜ਼ਰੂਰ ਦਿਲ ਵਾਲੀ ਗੱਲ ਸਵੇਰੇ ਸਵੇਰੇ ਲਗਾਉਣੀ ਹੁੰਦੀ ਆ। ਔਰ ਸੱਚੀ ਗੱਲ ਆ, ਕੰਮ ਕਰਨ ਦਾ ਬੜਾ ਮਜ਼ਾ ਆਉਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ, 2 ਘੰਟੇ ਬੀਤ ਵੀ ਜਾਂਦੇ ਆ ਔਰ 2 ਘੰਟਿਆਂ ਦੇ ਵਿੱਚ ਤੁਹਾਡਾ ਕੰਮ ਵੀ ਸਾਰਾ ਜਿਹੜਾ ਉਹ ਹੋ ਜਾਂਦਾ ਆ। ਸੋ ਰੇਡੀਓ ਜ਼ਿੰਦਗੀ ਦਾ ਇੱਕ ਬਹੁਤ ਵਧੀਆ ਮੈਨੂੰ ਲੱਗਦਾ ਜ਼ਰੀਆ ਆ ਆਪਣੀ ਗੱਲ ਬਾਕੀਆਂ ਤੱਕ ਪਹੁੰਚਾਉਣ ਦਾ ਔਰ ਬਾਕੀਆਂ ਦੇ ਵਿਚਾਰ ਸੁਣਨ ਦਾ, ਨਹੀਂ ਦਰਸ਼ਨ?
ਬਿਲਕੁਲ ਜੀ, ਸਹੀ ਗੱਲ ਆ। ਮੈਂ ਭੈਣ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਮੈਲਬਨ ਵਾਲਿਆਂ ਨੂੰ, ਪਲੀਜ਼ ਆਪਣੇ ਵਿਚਾਰ ਵੀ ਰੇਡੀਓ ਤੇ ਆ ਕੇ ਦਿਆ ਕਰੋ।
ਬਿਲਕੁਲ ਦਰਸ਼ਨ। ਸੋ ਧਨੀ ਨੀ ਆਇਆ ਫੇਰ ਹੈ ਨਾਲ ਤੇਰੇ ਅਜੇ ਤੱਕ?
ਨਹੀਂ, ਉਹਨੇ ਟਰੱਕ ਪਿਕ ਕੀਤਾ ਜੀ, ਉਹ ਬਹੁਤ ਨੋਇਜ਼ੀ ਹੋ ਰਿਹਾ ਉਧਰੋਂ, ਫਿਰ ਮੈਂ ਹਜੇ ਉਹਨੂੰ।
ਅੱਛਾ ਅੱਛਾ, ਨਹੀਂ ਠੀਕ ਹੈ ਠੀਕ ਹੈ, ਹਾਂ 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 ਠੀਕ ਹੈ ਠੀਕ ਹੈ ਦਰਸ਼ਨ। ਸੋ ਬਸ ਵਧੀਆ ਠੀਕ ਠਾਕ, ਸੋਂਦੇ ਜਾਂਦੇ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ ਏਦਾਂ ਹੀ?
ਬਿਲਕੁਲ ਜੀ, ਥੋੜਾ ਜਿਹਾ ਬਿਜੀ ਚੱਲਦੇ ਸੀ, ਹੁਣ ਤੋਂ ਹਾਜ਼ਰੀਆਂ ਰੈਗੂਲਰ ਲਾਵਾਂਗੇ ਤੇ ਪਰਿਵਾਰ ਨੂੰ ਮੈਸੇਜ ਜ਼ਰੂਰ ਕਰਦੇ ਸੀ ਤੇ ਥੋੜਾ ਜਿਹਾ ਤੁਹਾਨੂੰ ਪਤਾ ਲਾਈਫ ਕਈ ਵਾਰ ਜ਼ਿਆਦਾ ਬਿਜੀ ਹੋ ਜਾਂਦੀ ਆ।
ਬਿਜੀ ਹੋ ਜਾਂਦੇ, ਬਿਲਕੁਲ ਸਹੀ ਗੱਲ ਆ। ਹਾਂ, ਸੋ ਬਹੁਤ ਬਹੁਤ ਸ਼ੁਕਰੀਆ ਦਰਸ਼ਨ ਅੱਜ ਦੇ ਲਈ। ਤੇ ਪਰ ਕਿਸੇ ਦਿਨ ਅਸੀਂ ਪ੍ਰੋਗਰਾਮ ਚ ਗੱਲ ਕਰਾਂਗੇ ਸਟੂਡੈਂਟ ਲਾਈਫ ਬਾਰੇ, ਕੀ ਹੁੰਦਾ ਇੱਥੇ ਸਟੂਡੈਂਟ ਲਾਈਫ, ਸਟੂਡੈਂਟ ਕਿਹੋ ਜਿਹੀ ਲਾਈਫ ਚੋਂ ਵਿਚਰਦੇ ਆ, ਕੀ ਕੀ ਉਹਨਾਂ ਨੂੰ ਚੈਲੰਜਸ ਆਉਂਦੇ ਆ, ਕਿਹੜੀਆਂ ਸਮੱਸਿਆਵਾਂ ਹੁੰਦੀਆਂ ਆ ਉਹਨਾਂ ਦੇ, ਕੀ ਸਮਝਦਾ, ਕਿਉਂਕਿ ਤੁਸੀਂ ਆਪ ਸਟੂਡੈਂਟ ਔਰ ਤੁਸੀਂ ਉਹ ਲਾਈਫ ਦੇਖੀ ਹੋਈ ਆ ਹਨਾ। ਸੋ ਮੈਨੂੰ ਲੱਗਦਾ ਉਹ ਵੀ ਬੜੀ ਵਧੀਆ ਗੱਲ ਹੋਊਗੀ, ਜਿੱਦਾਂ ਹੁਣ ਮੇਰੇ ਵਰਗੇ ਆ ਜਿਹਨਾਂ ਨੂੰ, ਸਾਨੂੰ ਸਟੂਡੈਂਟ ਲਾਈਫ ਬਾਰੇ ਜ਼ਿਆਦਾ ਨਹੀਂ ਪਤਾ ਹਨਾ, ਅਸੀਂ ਕਬੀਲਦਾਰ ਜੇ ਬੰਦੇ ਆਪਣੇ ਰੋਟੀ ਪਾਣੀ ਚ ਰੁੱਝੇ ਰਹਿੰਦੇ ਆ, ਪਰ ਫਿਰ ਵੀ ਅਵੇਅਰ ਰਹਿਣਾ ਚਾਹੀਦਾ ਸਾਡੀ ਕਮਿਊਨਿਟੀ ਇੱਥੇ, ਹੋਰ ਉਹਨਾਂ ਦੇ ਲਈ ਕੀ ਕੀ ਚੈਲੰਜਸ ਹੁੰਦੇ। ਸੋ ਜ਼ਰੂਰ ਉਹਦੇ ਉੱਤੇ ਕਿਸੇ ਬੁੱਧਵਾਰ ਦੇ ਪ੍ਰੋਗਰਾਮ ਚ ਮੈਂ ਤੁਹਾਡੇ ਨਾਲ ਗੱਲ ਕਰੂੰਗੀ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਤੁਹਾਡੇ ਟਾਈਮ ਦੇ ਲਈ। ਓਕੇ ਦਰਸ਼ਨ। ਸੋ ਅੱਗੇ ਜੀ ਮੇਲ ਦੇ ਰਾਹੀਂ ਸਾਂਝ ਬਣਾਈ ਹੈ ਹਰਜਿੰਦਰ ਘੁੰਮਣ ਅੰਕਲ ਨੇ, ਉਹਨਾਂ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਸੁਪ੍ਰੀਤ, ਤੁਹਾਡੇ ਮਾਤਾ ਪਿਤਾ ਜੀ ਨੇ ਤੁਹਾਨੂੰ ਬਹੁਤ ਹੀ ਵਧੀਆ ਸਰੋਕਾਰ ਦਿੱਤੇ ਆ, ਕਹਿੰਦੇ ਤੁਸੀਂ ਸਾਰੇ ਭੈਣ ਭਰਾਵਾਂ ਵਿੱਚੋਂ ਰੌਣਕੀ ਤੇ ਸਿਆਣੇ ਹੋਵੋਗੇ। ਮੈਂ ਆਪਣੀ ਸਮਝ ਅਨੁਸਾਰ ਇਹ ਗੱਲ ਕਹਿ ਰਿਹਾ ਆ, ਸਿਆਣੀ ਸਿਉਣੀ ਤਾਂ ਮੈਂ ਕੋਈ ਨੀ ਅੰਕਲ, ਪਰ ਰੌਣਕੀ ਮੈਂ ਜ਼ਰੂਰ ਹੈਗੀ ਆ, ਇਹ ਮੈਨੂੰ ਪਤਾ ਆ। ਸੋ ਬਿਲਕੁਲ, ਸਾਡੇ ਕੋਈ ਵੀ ਵਿਆਹ ਸ਼ਾਦੀ ਹੁੰਦਾ ਜਾਂ ਕੋਈ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਤੇ ਜਿੱਥੇ ਸੁੱਖ ਨਾ ਜਾਵੇ ਤਾਂ ਫਿਰ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਬਸ ਰੌਣਕ ਤਾਂ ਲੱਗੀ ਨੀ। ਸੋ ਇਸ ਗੱਲ ਤੇ ਮੈਨੂੰ ਆਪਣੇ ਆਪ ਲਈ ਬੜਾ ਚੰਗਾ ਲੱਗਦਾ ਹੁੰਦਾ ਵੀ ਚਲੋ ਮੈਂ ਕਿਸੇ ਦੇ ਜਾਣੀ ਆ ਤੇ ਉੱਥੇ ਰੌਣਕਾਂ ਲੱਗ ਜਾਂਦੀਆਂ। ਉਹ ਇੱਥੇ ਐਡੀਲੇਡ ਦੇ ਵਿੱਚ ਵੀ ਮੈਂ ਜਿੰਨੇ ਕੁ ਪਰਿਵਾਰਾਂ ਨੂੰ ਜਾਣਦੀ ਆ ਉਹ ਇਹ ਗੱਲ ਜ਼ਰੂਰ ਕਹਿੰਦੇ ਹੁੰਦੇ ਆ। ਸੋ ਵਧੀਆ ਲੱਗਦਾ, ਬਾਕੀ ਹੋਰ ਕੋਈ ਗੱਲ ਨੀ, ਸਿਆਣੀ ਸਿਉਣੀ ਨੀ ਮੈਂ ਐਡੀ, ਗੱਲਾਂ ਬਾਤਾਂ ਮਾਰ ਲੈਂਦੀ ਆ ਬਸ ਆਪਣੀਆਂ ਵਿਹਲੀਆਂ ਤੇ ਕਮਲੀਆਂ ਗੱਲਾਂ ਹੈਨਾ। ਤੇ ਕਹਿੰਦੇ ਕਿ ਧੂਏ ਦੀ ਬੁਝਾਰਤਾ ਵੀ ਹੈ, ਮਾਂ ਜੰਮੀ ਨੇ ਪੁੱਤਰ ਬਨੇਰੇ ਤੇ ਮੇਰੇ ਸਨੇਹ ਦਾ ਮੰਥਨ ਕਰਦੇ, ਬੜੀ ਮਿਹਰਬਾਨੀ ਹਰਜਿੰਦਰ ਘੁੰਮਣ। ਸੋ ਬਹੁਤ ਹੀ ਪਿਆਰੇ, ਬਿਲਕੁਲ ਸਾਡੇ ਅੰਕਲ ਇਹ ਜਿਹੜੇ ਇੱਥੇ ਆਏ ਸੀਗੇ ਔਰ ਹੁਣ ਵਾਪਸ ਪੰਜਾਬ ਗਏ ਹੋਏ, ਪਰ ਜਦੋਂ ਦੇ ਪੰਜਾਬ ਗਏ ਮੈਨੂੰ ਲੱਗਦਾ ਇਹਨਾਂ ਨੇ ਕੋਈ ਵੀ ਨਾਗਾ ਨਹੀਂ ਪਾਇਆ ਹੋਣਾ ਪ੍ਰੋਗਰਾਮ ਸੁਣਨ ਦੇ ਵਿੱਚ। ਸੋ ਤੁਹਾਡੇ ਇਸ ਪਿਆਰ ਦੇ ਲਈ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਅੰਕਲ, ਤੁਹਾਡੇ ਸਾਰਿਆਂ ਦੀ ਹੌਸਲਾ ਅਫਜ਼ਾਈ, ਤੁਹਾਡਾ ਇਹ ਜਿਹੜਾ ਪਿਆਰ ਹੁੰਦਾ ਨਾ ਉਹੀ ਬਸ ਬੁੱਧਵਾਰ ਦੀ ਮੈਨੂੰ ਵੇਟ ਕਰਾਉਂਦਾ ਰਹਿੰਦਾ ਵੀ ਬੁੱਧਵਾਰ ਆਉਣਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣਾ। ਬਹੁਤ ਬਹੁਤ ਸ਼ੁਕਰੀਆ। ਤੇ ਜਤਿੰਦਰ ਸੰਧੂ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਈਮੇਲ ਦੇ ਜ਼ਰੀਏ, ਕਹਿੰਦੇ ਮੇਰੇ ਤੇ ਦਮਪ੍ਰੀਤ ਵੱਲੋਂ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮਿਹਰ ਕਰੇ। ਓਕੇ 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 ਠੀਕ ਹੈ ਹਾਂਜੀ, ਮੈਨੂੰ ਇੱਕ ਕਾਲ ਵੀ ਆਈ ਹੈ। ਪਰ ਜਤਿੰਦਰ ਸੰਧੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ, ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰੀ ਪ੍ਰੋਗਰਾਮ ਚ ਅੱਜ ਮੈਸੇਜ ਕੀਤਾ। ਤੇ ਲਓ ਜੀ ਸਾਡੇ ਨਾਲ ਹੁਣ ਇੰਗਲੈਂਡ ਤੋਂ ਵਰਿੰਦਰ ਹੁਣਾਂ ਨੇ ਸਾਂਝ ਬਣਾਈ ਹੈ, ਸੋ ਉਹਨਾਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਵਰਿੰਦਰ।
ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ, ਠੀਕ ਹੈ ਤੁਸੀਂ?
ਬਹੁਤ ਵਧੀਆ ਵਰਿੰਦਰ, ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਇੰਗਲੈਂਡ ਦਾ ਕੀ ਹਾਲ ਆ? ਠੰਡ ਹੋ ਗਈ ਇੰਗਲੈਂਡ ਵਾਲੀ, ਇੰਗਲੈਂਡ ਵਿੱਚ ਅਜੇ ਤੱਕ ਕਿ ਨਹੀਂ?
ਮੈਂ ਗੱਡੀ 'ਚ ਬੈਠਾ, ਮੈਨੂੰ ਕਾਂਬਾ ਲੱਗਦਾ ਆ।
ਅਸੀਂ ਫਿਰ ਨਿੱਗੀਆਂ ਨਿੱਗੀਆਂ ਗੱਲਾਂ ਕਰਕੇ ਲੈ ਹੁਣ ਨਿੱਘ ਦੇ ਦੇਣਾ, ਗੱਲ ਕੀ ਆ?
ਉਹ ਤਾਂ ਠੀਕ ਆ, ਪਰ ਤੁਸੀਂ ਨਾ ਮੇਰਾ ਫੋੜਾ ਚੱਲ ਦਿੱਤਾ ਆ ਜਿਹੜੀ ਸਟੂਡੈਂਟ ਲਾਈਫ ਵਾਲੀ ਗੱਲ ਛੇੜ ਕੇ।
ਦੱਸ ਕੀ ਹੋ ਗਿਆ?
ਨਹੀਂ ਓਦਾਂ ਗੱਲ ਕਰਦਾ ਕਿ ਅਸੀਂ ਤਾਂ ਰੋਜ਼ ਸਟੂਡੈਂਟ ਖੇਡੀ ਦਾ ਹੈ ਨਾ, ਹੁਣ ਸਟੂਡੈਂਟਾਂ ਦੀ ਲਈ ਹੋਰ ਵੀ ਚੀਜ਼ਾਂ ਕਰੀ ਦੀਆਂ, ਹੁਣ ਇੱਥੇ ਵੀ ਬਹੁਤ ਆ ਰਹੇ ਆ ਸਟੂਡੈਂਟ।
ਮੈਂ ਦੱਸ ਦਵਾਂ ਆਪਣੇ ਪਰਿਵਾਰ ਨੂੰ ਕਿ ਜਿਹੜਾ ਵਰਿੰਦਰ ਆ ਇਹਨੇ ਨਾ ਯੂਟਿਊਬ ਤੇ ਬਲੌਗ ਸ਼ੁਰੂ ਕੀਤੇ ਹੋਏ ਆ ਇੰਗਲੈਂਡ ਦੀ ਸਟੂਡੈਂਟ ਲਾਈਫ ਬਾਰੇ। ਸੋ ਇੰਗਲੈਂਡ ਦੇ ਸਟੂਡੈਂਟਸ ਦੀਆਂ ਇਹ ਹੈਲਪ ਕਰਦੇ ਆ ਉੱਥੇ, ਉਹਨਾਂ ਨੂੰ ਉਹਨਾਂ ਲਈ ਇੰਟਰਵਿਊ ਉਹਨਾਂ ਨਾਲ ਕਰਦੇ ਆ, ਜਾਂ ਉਹਨਾਂ ਦੇ ਬਲੌਗ ਜਿਹੜੇ ਇਹਨਾਂ ਨੇ ਯੂਟਿਊਬ ਤੇ ਸ਼ੁਰੂ ਕੀਤੇ ਹੋਏ ਆ। ਵਰਿੰਦਰ ਲਾਡੀ ਕਰਕੇ ਹੈਗਾ ਕੀ ਇਹ ਤੁਹਾਡੇ ਬਲੌਗ ਦਾ ਨਾਮ? ਵਰਿੰਦਰ ਲਾਡੀ ਯੂਕੇ ਆਈ ਥਿੰਕ ਹੈ ਨਾ, ਲਾਡੀ ਯੂਕੇ। ਹਾਂ, ਸੋ ਬਹੁਤ ਵਧੀਆ ਪਿਆਰੀਆਂ ਪਿਆਰੀਆਂ ਗੱਲਾਂ ਉਹਦੇ ਵਿੱਚ ਕਰਦੇ ਹੁੰਦੇ ਆ। ਜੇ ਤੁਹਾਡਾ ਟਾਈਮ ਲੱਗਾ ਤੇ ਜ਼ਰੂਰ ਸੁਣਿਓ ਔਰ ਹੌਸਲਾ ਅਫਜ਼ਾਈ ਜ਼ਰੂਰ ਕਰਿਓ। ਸੋ ਬਿਲਕੁਲ ਵਰਿੰਦਰ, ਜਿਹੜੀ ਅਸੀਂ ਜ਼ਿੰਦਗੀ ਦੇਖੀ ਹੁੰਦੀ ਆ ਨਾ ਇੰਡੀਆ ਦੇ ਵਿੱਚ, ਉਹ ਕੁਛ ਹੋਰ ਹੁੰਦੀ ਆ ਉੱਥੇ ਦੀ ਸਟੂਡੈਂਟ ਲਾਈਫ, ਹੋਰ ਹੁੰਦੀ ਆ ਮਾਂ ਬਾਪ ਦੇ ਛਤਰ ਛਾਇਆ ਦੇ ਹੇਠ ਕਹਿ ਲਓ, ਵੀ ਪੜ੍ਹਨਾ ਲਿਖਣਾ ਮੌਜਾਂ ਮਾਨਣੀਆਂ, ਪਰ ਬਾਹਰ ਦੀ ਜ਼ਿੰਦਗੀ ਦੇ ਰੰਗ ਕੁਛ ਹੋਰ ਹੁੰਦੇ ਆ। ਔਰ ਇਹ ਫਿਰ ਜਾਂ ਰਾਹ ਪਿਆ ਜਾਣੇ ਤਾਂ ਜਾਂ ਵਾਹ ਪਿਆ ਜਾਣੇ, ਹੈ ਨਾ, ਕੀ ਕਹਿੰਦੇ ਹੋ ਤੁਸੀਂ?
ਉਹ ਨਾ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਉੱਥੇ ਸਟੂਡੈਂਟ ਆ, ਉੱਥੇ ਸਾਨੂੰ ਏਦਾਂ ਲੱਗਦਾ ਕਿ ਸਾਨੂੰ ਕੋਈ ਸਪੌਂਸਰ ਕਰ ਰਿਹਾ ਆ। ਸਾਨੂੰ ਪਤਾ ਹੀ ਬਾਹਰ ਆ ਕੇ ਲੱਗਦਾ ਕਿ ਇੱਥੇ ਆ ਕੇ ਸਟੂਡੈਂਟ ਲਾਈਫ ਹੁੰਦੀ ਕੀ ਆ, ਪੈਸੇ ਕਮਾਉਣੇ ਵੀ ਆ, ਬਚਾ ਕੇ ਵੀ ਰੱਖਣੇ ਆ, ਮੈਨੇਜਮੈਂਟ ਸਾਰੀ ਇੱਥੇ ਆ ਕੇ ਆਉਂਦੀ ਆ ਬਾਹਰਲੇ ਮੁਲਕ ਜਾ ਕੇ, ਚਾਹੇ ਉਹ ਤੁਹਾਡੀ ਪਰਸਨਲ ਮੈਨੇਜਮੈਂਟ ਹੋਵੇ, ਫਾਈਨੈਂਸ਼ੀਅਲ ਹੋਵੇ, ਟਾਈਮ ਮੈਨੇਜਮੈਂਟ ਹੋਵੇ, ਸਟੱਡੀ ਮੈਨੇਜਮੈਂਟ, ਲਾਈਫ ਮੈਨੇਜਮੈਂਟ, ਸਾਰੀਆਂ ਚੀਜ਼ਾਂ ਬਾਹਰ ਆ ਕੇ ਪਤਾ ਲੱਗਦੀਆਂ ਕਿ ਮੈਨੇਜ ਕੀ ਕਰਨਾ ਕੀ ਆ, ਇਹ ਵੀ ਨੀ ਜਿਹੜੀ ਬਾਅਦ ਚ ਪਤਾ ਲੱਗਦਾ,
ਇਹ ਵੀ ਨੀ ਪਤਾ। ਇਹ ਸਭ ਤੋਂ ਵੱਡੀ ਗੱਲ ਆ ਜ਼ਿੰਦਗੀ ਦੇ ਵਿੱਚ। ਅਸੀਂ ਵੀ ਜੇ ਦੇਖ ਕਈ ਬਹੁਤ ਸਾਰਾ ਏਦਾਂ ਹੀ ਲੱਗਦਾ ਰਹਿੰਦਾ ਬਹੁਤ ਸਾਰੇ ਲੋਕਾਂ ਨੂੰ ਵੀ ਅਸੀਂ ਕਰਨਾ ਕੀ ਆ। ਅੱਛਾ, ਕਈ ਵਾਰੀ ਤਾਂ ਇਹ ਹੁੰਦਾ ਨਾ ਵੀ ਸਿਰਫ ਸਟੂਡੈਂਟ ਲਾਈਫ ਵਿੱਚ ਹੀ ਹੁੰਦਾ, ਕਈ ਵਾਰੀ ਜ਼ਿੰਦਗੀ ਦੇ ਵਿੱਚ ਤੁਸੀਂ ਜੋਬ ਵੀ ਕਰਦੇ ਆ ਸਭ ਕੁਛ ਕਰਦੇ ਪਏ, ਪਰ ਤੁਹਾਨੂੰ ਫੇਰ ਵੀ ਅੰਦਰੋਂ ਲੱਗੀ ਜਾਂਦਾ ਵੀ ਮੈਂ ਕੀ ਕਰਨਾ, ਮੈਂ ਕੁਛ ਕਰਨਾ ਜਿਹੜਾ ਮੈਂ ਕਰ ਨਹੀਂ ਰਿਹਾ। ਉੱਥੋਂ ਹੀ ਪ੍ਰੋਗਰਾਮ ਅੱਜ ਦਾ ਸ਼ੁਰੂ ਕੀਤਾ ਸੀ, ਉਹੀ ਸੁਪਨੇ ਹੁੰਦੇ ਆ ਜਿਹਨਾਂ ਦਾ ਜਿਹੜੇ ਸਾਡੇ ਹੱਥ ਨਹੀਂ ਆਉਂਦੇ। ਮੈਂ ਕਹਿੰਦੀ ਉਹੀ ਭਾਗਾਂ ਵਾਲੇ ਹੁੰਦੇ ਜਿਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਮੇਰਾ ਸੁਪਨਾ ਕੀ ਆ, ਮੈਂ ਕਰਨਾ ਕੀ ਆ।
ਉੱਥੇ ਨਾ ਸਾਨੂੰ ਮੈਨੂੰ ਮੈਂ ਹੁਣ ਲਾਸਟ ਮੰਥ ਜਾ ਕੇ ਆਇਆ ਇੰਡੀਆ, ਤਾਂ ਮੈਂ ਇੱਕ ਦੋ ਮੁੰਡਿਆਂ ਨੂੰ ਮਿਲਿਆ ਜਿਹੜੇ ਇੱਥੋਂ ਇੰਗਲੈਂਡ ਤੋਂ ਵਾਪਸ ਗਏ, ਪਰ ਉਹ ਕਿਸੇ ਰੀਜ਼ਨ ਕਰਕੇ ਇੱਥੇ ਪੱਕੇ ਨਹੀਂ ਹੋ ਸਕੇ। ਪਰ ਉਹਨਾਂ ਨੇ ਹੁਣ ਆਪਣਾ ਉੱਥੇ ਕਾਰ ਵਾਸ਼ ਖੋਲਿਆ ਹੋਇਆ, ਨਾਲ MOT ਕਰਦੇ ਆ, ਗੱਡੀਆਂ ਦਾ ਪੋਲੂਸ਼ਨ ਚੈੱਕ ਕਰਦੇ ਆ। ਉਹ ਕਿਉਂ ਹੋਇਆ? ਕਿਉਂਕਿ ਉਹ ਇੱਥੇ 10-12 ਸਾਲ ਰਹਿ ਕੇ ਗਏ, ਉਹਨਾਂ ਨੇ ਉਹ ਲਾਈਫ ਦੇ ਸਕਿੱਲ ਸਿੱਖ ਲਏ, ਆਪਣੇ ਆਪ ਨੂੰ ਪਾਵਰ ਕਰ ਲਿਆ, ਆਪਣੇ ਆਪ ਨੂੰ ਅਪਗ੍ਰੇਡ ਕਰ ਲਿਆ।
ਬਿਲਕੁਲ ਸਹੀ ਕਿਹਾ।
ਤੇ ਉਹ ਘਰ ਦੀ ਜਾਇਦਾਦ ਤੇ ਜਾਂ ਹੋਰ ਚੀਜ਼ਾਂ ਤੇ ਬੈਠੇ ਨਹੀਂ ਰਹੇ, ਉਹਨਾਂ ਨੇ ਆਪਣੇ ਆਪ ਨੂੰ ਇੱਕ ਚਲਾਈ ਰੱਖਿਆ। ਤਾਂ ਉਹੀ ਆ ਇੱਕ ਜ਼ਿੰਦਗੀ, ਤਾਂ ਮੈਨੂੰ ਲੱਗਦਾ ਇਹੀ ਆ ਕਿ ਜੇ ਅਸੀਂ ਆਪਣੇ ਆਪ ਨੂੰ ਚਲਾ ਲੈਂਦੇ ਆ ਇੱਕ ਜਗ੍ਹਾ ਤੇ, ਖੜੇ ਨਹੀਂ ਹੋ ਜਾਂਦੇ।
ਬਿਲਕੁਲ ਖੜੇ ਨਹੀਂ ਹੋ ਜਾਂਦੇ, ਬਿਲਕੁਲ ਸਹੀ ਕਿਹਾ। ਸੋ ਗੱਲ ਇਹ ਹੁੰਦੀ ਆ, ਇਹ ਚੱਲਣ ਚਲਾਉਣਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ ਥੋਟਸ ਤੇ ਡਿਪੈਂਡ ਹੁੰਦੀਆਂ, ਤੁਹਾਡੀ ਸੰਗਤ ਤੇ ਡਿਪੈਂਡ ਕਰਦੀਆਂ। ਤੁਸੀਂ ਜਿਹੋ ਜਿਹੇ ਲੋਕਾਂ ਚ ਬੈਠੋਗੇ ਉਦਾਂ ਦੇ ਤੁਸੀਂ ਹੋਣ ਲੱਗ ਜਾਓਗੇ। ਜੇ ਤੁਹਾਨੂੰ ਲੋਕ ਕਹਿਣਗੇ ਉਦਾਂ ਦੇ ਮਿਲ ਜਾਣਗੇ ਬਈ ਯਾਰ ਛੱਡ ਪਰਾ ਕੀ ਆ, ਬਸ ਤੁਹਾਨੂੰ ਲੱਗੂਗਾ ਵੀ ਹਾਂ, ਕਿਉਂਕਿ ਇਹ ਸਾਡੀ ਹਿਊਮਨ ਨੇਚਰ ਆ। ਜਦੋਂ ਸਾਡੇ ਕੋਈ ਕੀ ਕਹੇ ਦੇ ਉੱਤੇ ਸਟੈਂਪ ਲਾ ਦਿੰਦਾ ਨਾ, ਤਾਂ ਜ਼ਿਆਦਾ ਅਸੀਂ ਉਹਨੂੰ ਪੱਕਾ ਮੰਨ ਲੈਂਦੇ ਆ। ਅਸੀਂ ਤਿਆਰ ਵੀ ਹੁੰਦੇ ਆ ਨਾ, ਜਿੰਨੇ ਮਰਜ਼ੀ ਸੋਹਣੇ ਲੱਗਦੇ ਹੋਈਏ, ਸਾਨੂੰ ਓਨੀ ਦੇਰ ਤਸੱਲੀ ਨਹੀਂ ਹੁੰਦੀ ਜਿੰਨੀ ਦੇਰ ਉੱਤੇ ਕੋਈ ਸਟੈਂਪ ਨਹੀਂ ਲਾਉਂਦਾ। ਜਦੋਂ ਕੋਈ 4 ਜਣੇ ਕਹਿ ਦੇਣਗੇ ਭਾਈ ਬਹੁਤ ਸੋਹਣਾ ਲੱਗਦਾ, ਫੇਰ ਲੱਗਦਾ ਵੀ ਹਾਂ ਜੀ ਹੁਣ ਤਸੱਲੀ ਆ। ਤੇ ਤੁਸੀਂ ਆਪਣੇ ਵੱਲੋਂ ਬਹੁਤ ਵਧੀਆ ਤਿਆਰ ਹੋਏ ਹੋਏ, ਕੋਈ ਇੱਕ ਜਣਾ ਵੀ ਕਹਿ ਦੇਵੇ ਨਾ ਵੀ ਨਾ ਤੇ ਨਹੀਂ ਇੰਨਾ ਜਚਿਆ, ਤੁਸੀਂ ਉਧਰ ਨੂੰ ਮੰਨ ਜਾਓਗੇ। ਸੋ ਇਹ ਸਾਡੇ ਮਨ ਦੀ ਪ੍ਰਵਿਰਤੀ ਆ, ਅਸੀਂ ਇੰਨੀ ਜਲਦੀ ਹੋ ਜਾਂਦੇ ਆ ਵੀ ਡੋਲ ਜਾਂਦੇ ਆ ਉਧਰ ਨੂੰ ਜਾਂ ਉਧਰ ਨੂੰ। ਸਾਡੇ ਤੇ ਜਿਹੜੀ ਸਾਡੇ ਨਾਲ ਕੰਪਨੀਆਂ ਜਾਂ ਸਾਡੀ ਸੰਗਤ ਆ ਉਹ ਬਹੁਤ ਅਸਰ ਕਰਦੀ, ਉਹ ਬਹੁਤ ਮਾਇਨੇ ਰੱਖਦੀ। ਸੋ ਸੋਚ ਸਮਝ ਕੇ ਆਪਣੇ ਫਰੈਂਡ ਚੂਜ਼ ਕਰੋ, ਸੋਚ ਸਮਝ ਕੇ ਉਹ ਚੀਜ਼ਾਂ ਸੁਣੋ। ਕਈ ਵਾਰੀ ਜ਼ਰੂਰੀ ਨਹੀਂ ਸੰਗਤ ਹੀ ਅਸਰ ਕਰਦੀ, ਅਸੀਂ ਟੀਵੀ ਤੇ ਬਿਨਾਂ ਮਤਲਬ ਦਾ ਕੁਛ ਲਾ ਲੈਂਦੇ ਆ ਜਾਂ ਸਾਡੇ ਹੱਥ ਚ ਫੋਨ ਆ ਜਾਂ ਉਹ ਚੀਜ਼ਾਂ ਅਸੀਂ ਦੇਖਣ ਲੱਗ ਜਾਂਦੇ ਤੇ ਦਿਮਾਗ ਉਦਾਂ ਦਾ ਹੋ ਜਾਂਦਾ। ਸੋ ਇਸ ਕਰਕੇ ਚੰਗਾ ਸੁਣੋ, ਜੇ ਅਸੀਂ ਕਹਿੰਦੇ ਚੰਗਾ ਖਾਣਾ ਚਾਹੀਦਾ ਚੰਗੀ ਹੈਲਥ ਲਈ, ਤੇ ਚੰਗਾ ਸੁਣਨਾ ਜ਼ਰੂਰੀ ਆ ਸਾਡੀ ਆਪਣੀ ਮੈਂਟਲ ਹੈਲਥ ਦੇ ਲਈ, ਨਹੀਂ ਲਾਡੀ?
ਜੀ ਜੀ, ਇਹ ਵੀ ਹੈਗਾ ਆ, ਪਰ ਇਹਦੇ ਨਾਲ ਦੀ ਇੱਕ ਗੱਲ ਹੋਰ ਵੀ ਆ ਕਿ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਕਿਸੇ ਚੀਜ਼ ਦਾ, ਜਾਂ ਆਪਾਂ ਕਿਸੇ ਚੀਜ਼ ਬਾਰੇ ਪੜ੍ਹ ਲੈਂਦੇ ਹਾਂ ਜਾਂ ਉਹਦੇ ਬਾਰੇ ਥੋੜਾ ਜਿਹਾ ਨੌਲੇਜ ਹੋ ਜਾਂਦੀ ਆ, ਇਹਦਾ ਮਤਲਬ ਇਹ ਆ ਕਿ ਸਾਨੂੰ ਪਤਾ ਲੱਗ ਜਾਂਦਾ ਸਾਨੂੰ ਆਪਣੀ ਪਰਸਨੈਲਿਟੀ ਦੇ ਹਿਸਾਬ ਨਾਲ, ਕੱਪੜੇ, ਦਸਤਾਰ, ਹਾਈਟ ਦੇ ਹਿਸਾਬ ਨਾਲ ਜਦੋਂ ਉਹ ਪੌਣੇ ਆ ਜਾਂਦੇ ਆ, ਫਿਰ ਸਾਨੂੰ ਜੇ ਦੂਜਾ ਬੰਦਾ ਕਹਿੰਦਾ ਵੀ ਆ ਨਾ ਕਿ ਤੂੰ ਸੋਹਣਾ ਨੀ ਲੱਗਦਾ, ਉਹਨੂੰ ਕਹਿਣਾ ਚੱਲ ਓਏ ਮੈਨੂੰ ਪਤਾ ਆ ਮੈਂ ਕੀ ਲੱਗਦਾ ਆ, ਇਹ ਵੀ ਇੱਕ ਟਫਨੈਸ ਮੈਂਟਲੀ ਆਉਣੀ ਚਾਹੀਦੀ ਆ। ਇੱਕ ਤੁਹਾਨੂੰ ਢੀਠ ਬਣਨਾ ਪੈਣਾ ਆ ਕਿ ਜ਼ਿੰਦਗੀ ਚ ਕੁਛ ਕਰਨਾ ਆ।
ਬਿਲਕੁਲ, ਢੀਠ ਵੀ ਬਣਨਾ ਪੈਣਾ, ਇਹਨੂੰ ਤੁਸੀਂ ਕਹਿ ਸਕਦੇ ਸੈਲਫ ਸੈਟੀਸਫੈਕਸ਼ਨ।
ਹਾਂਜੀ, ਉਹ ਉਹ ਉਹਨੂੰ ਕਹਿ ਵੀ ਕਹਿ ਸਕਦੇ ਆ, ਉਹਨੂੰ ਢੀਠ ਵੀ ਕਹਿ ਸਕਦੇ ਆ, ਉਹਨੂੰ ਪਰਫੈਕਸ਼ਨ ਵੀ ਕਹਿ ਸਕਦੇ ਆ, ਪਰ ਉਹ ਜਦੋਂ ਤੁਸੀਂ ਆਪਣੇ ਆਪ ਰੈਗੂਲਰ ਕਰਨ ਲੱਗ ਪੈਂਦੇ ਆ ਨਾ, ਫਿਰ ਉਹੀ ਲੋਕੀ ਤੁਹਾਨੂੰ ਕਹਿਣ ਲੱਗ ਪੈਂਦੇ ਆ ਨਹੀਂ ਨਹੀਂ ਸਾਨੂੰ ਤਾਂ ਪਤਾ ਸੀਗਾ, ਅਸੀਂ ਤਾਂ ਤੈਨੂੰ ਜਾਣ ਕੇ ਛੇੜਦੇ ਸੀ।
ਜਾਣ ਕੇ ਛੇੜਦੇ ਸੀ, ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਸੋ ਗੱਲ ਇਹ ਹੀ ਆ, ਲੋਕਾਂ ਤੇ ਫੇਰ ਗੱਲ ਆ ਗਈ। ਅਸੀਂ ਹਮੇਸ਼ਾ ਲੋਕਾਂ ਤੇ ਆ ਜਾਂਦੇ, ਲੋਕ ਏਦਾਂ ਹੁੰਦੇ ਆ, ਲੋਕ ਏਦਾਂ ਹੁੰਦੇ, ਪਰ ਮੈਨੂੰ ਇਸ ਚੀਜ਼ ਦਾ ਬੜਾ, ਯਹੀ ਦੁਨੀਆ ਹੈ ਤੋ ਫਿਰ ਐਸੀ ਇਹ ਦੁਨੀਆ ਕਿਉਂ ਹੈ, ਗੱਲ ਇਹ ਅੱਜ ਕੱਲ ਮੇਰੇ ਮਾਇੰਡ ਚ ਇਹ ਵਾਲੀ ਲਾਈਨ ਬਾਰ ਬਾਰ ਆਉਂਦੀ ਹੈ ਕਿ ਯਹੀ ਦੁਨੀਆ ਹੈ ਤੋ ਫਿਰ ਐਸੀ ਇਹ ਦੁਨੀਆ ਕਿਉਂ ਹੈ, ਕਿਉਂ ਆ ਅਸੀਂ, ਕਿਉਂਕਿ ਅਸੀਂ ਵੀ ਇਸ ਦੁਨੀਆ ਦਾ ਇੱਕ ਹਿੱਸਾ, ਪਰ ਇਹ ਵੀ ਇੱਕ ਨੈਗੇਟਿਵ ਸੋਚ ਹੀ ਆ, ਸਾਡੇ ਲਈ ਕੋਈ ਸੋਚਦਾ, ਅਸੀਂ ਕਿਸੇ ਲਈ ਸੋਚਦੇ ਆ, ਕਿਉਂ ਨੀ ਇਹ ਦੁਨੀਆ ਸੋਹਣੀ ਹੋ ਸਕਦੀ? ਮੈਨੂੰ ਪਤਾ, ਮੈਨੂੰ ਸਾਰੇ ਘਰ ਕਹਿੰਦੇ ਹੁੰਦੇ ਵੀ ਤੂੰ ਕਮਲੀ ਆ, ਪਰ ਮੈਂ ਇੱਦਾਂ ਦੀ ਆ, ਕਿਉਂ ਨੀ ਸੋਹਣੀ ਹੋ ਸਕਦੀ ਸਾਰੀ ਦੁਨੀਆ, ਇਸ ਗੱਲ ਨੂੰ ਸੋਚੀਏ, ਪਰ ਕਿਉਂਕਿ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਕਰਕੇ ਇਹ ਦੁਨੀਆ ਸੋਹਣੀ ਨਹੀਂ ਹੁੰਦੀ। ਹੁਣ ਜਿੰਨੇ ਜਿੰਨੇ ਵੀ ਅਸੀਂ ਇਹ ਪ੍ਰੋਗਰਾਮ ਸੁਣਦੇ ਪਏ ਆ, ਘੱਟੋ ਘੱਟ ਅਸੀਂ ਆਪਣੇ ਆਪ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਈਏ, ਆਪਣੇ ਆਪ ਨੂੰ ਸੋਹਣਾ ਬਣਾਉਣਾ ਸ਼ੁਰੂ ਕਰ ਦਈਏ, ਅੰਦਰੋਂ ਸੋਹਣਾ ਬਣਾਉਣਾ ਸ਼ੁਰੂ ਕਰ ਦਈਏ, ਤਾਂ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ। ਗੱਲ ਉਹ ਵੀ ਅਸੀਂ ਬਾਹਰੋਂ ਤਾਂ ਸੱਜ ਸਵਰ ਜਾਂਦੇ ਆ, ਅੰਦਰੋਂ ਜਿਹੜੀਆਂ ਸਾਡੇ ਸਕਾਰਸ ਆ, ਜਿਹੜੇ ਸਾਡੇ ਦਾਗ ਆ ਨਾ, ਉਹ ਨੀ ਮਟੇਂਦੇ ਅਸੀਂ।
ਇੱਕ ਗੱਲ ਹੋਰ ਵੀ ਆ ਕਿ ਜੇ ਅਸੀਂ ਸੋਹਣੇ ਕੱਪੜੇ, ਸੋਹਣਾ ਬੋਲਦੇ ਆ, ਕੁਛ ਵੀ ਸੋਹਣਾ ਕਰਦੇ ਆ, ਪਰ ਜੇ ਸਾਨੂੰ ਆਪਣੇ ਆਪ ਤੇ ਯਕੀਨ ਹੈ ਨੀ ਗਾ, ਜਾਂ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਆਪ ਤੇ ਕੋਨਫੀਡੈਂਸ ਹੀ ਹੈ ਨੀ ਗਾ, ਫਿਰ ਦੂਜਾ ਮੇਰੀ ਇੱਜ਼ਤ ਕਿੱਦਾਂ ਕਰੂਗਾ? ਜੇ ਮੈਂ ਆਪਣੇ ਆਪ ਦੀ ਪਹਿਲਾਂ ਇੱਜ਼ਤ ਨਹੀਂ ਕਰ ਰਿਹਾ ਤਾਂ
ਨਹੀਂ ਕਰ ਰਿਹਾ, ਤਾਂ ਬਿਲਕੁਲ ਸਹੀ ਗੱਲ ਆ।
ਆਉਣੀ ਆ ਕਿ ਜੇ ਅਸੀਂ ਪਹਿਲਾਂ ਉਸ ਚੀਜ਼ ਦੇ ਵਿੱਚ ਪੱਕ ਹੋਵਾਂਗੇ, ਮਿਹਨਤ ਕੀਤੀ ਹੋਊਗੀ, ਮੈਨੂੰ ਯਕੀਨ ਆਊਗਾ ਕਿ ਮੇਰੇ ਜੇ 90% ਨਹੀਂ ਤਾਂ 70-80% ਤਾਂ ਆਉਣਗੇ ਹੀ ਨਾ ਮਾਰਕਸ। ਦੂਜਾ ਕਰੂਗਾ ਜੇ ਮੇਰੀ ਰਿਸਪੈਕਟ ਹੈਗੀ ਆ, ਆਪਣੀਆਂ ਨਜ਼ਰਾਂ ਚ ਆਪਣੀ ਇੱਜ਼ਤ ਹੈਗੀ ਆ, ਤੋ ਦੂਜਾ ਤਾਂ ਮੰਗਣ ਦੀ ਬਜਾਏ ਅਸੀਂ ਆਪਣੀ ਇੱਜ਼ਤ ਬਣਾ ਕੇ ਰੱਖੀਏ।
ਬਿਲਕੁ�ਲ ਉਹੀ ਗੱਲ ਆ ਬਰਿੰਦਰ, ਇੱਜ਼ਤ ਬਣਾਉਣੀ, ਇੱਜ਼ਤ ਕਮਾਈ ਜਾਂਦੀ ਆ, ਔਰ ਕੋਈ ਵੀ ਚੀਜ਼ ਕਮਾਉਣ ਦੇ ਲਈ ਤੁਹਾਨੂੰ ਕੁਛ ਨਾ ਕੁਛ ਤੁਹਾਡੀ ਮਿਹਨਤ, ਹਾਰਡ ਵਰਕ ਲੱਗਦਾ ਆ। ਕੋਈ ਵੀ ਚੀਜ਼, ਜੇ ਪੈਸਾ ਕਮਾਉਣਾ ਉਹਦੇ ਲਈ ਵੀ ਹਾਰਡ ਵਰਕ ਆ, ਜੇ ਤੁਸੀਂ ਇੱਜ਼ਤ ਕਮਾਉਣੀ ਆ ਉਹਦੇ ਲਈ ਵੀ ਹਾਰਡ ਵਰਕ ਆ, ਉਹ ਇੱਜ਼ਤ ਬਣਾਉਣ ਲਈ ਤੁਹਾਨੂੰ ਉਦਾਂ ਦੇ ਬਣਨਾ ਪੈਣਾ ਆ, ਤੁਸੀਂ ਉਹ ਚੀਜ਼ਾਂ ਚ ਵਿਚਰਨਾ ਪੈਣਾ ਤੁਹਾਨੂੰ। ਕਈ ਵਾਰੀ ਗੱਲ ਇਹ ਹੁੰਦੀ, ਅਸੀਂ ਗੱਲ ਕਰਦੇ ਹੁੰਦੇ ਆ ਪਰ ਅਸੀਂ ਆਪਣੇ ਆਪ ਨੂੰ ਉਹਦੇ ਤੇ ਨਹੀਂ ਢਾਲਦੇ, ਅਸੀਂ ਆਪ ਉਹਦੇ ਤੋਂ ਬੜੇ ਖੋਖਲੇ ਹੁੰਦੇ ਆ, ਉਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਅਸੀਂ ਪਹਿਲਾਂ ਉਹਨੂੰ ਆਪਣੇ ਆਪ ਤੇ ਅਮਲ ਕਰੀਏ, ਆਪ ਕੋਸ਼ਿਸ਼ ਕਰਦੇ ਹੋਈਏ। ਗੱਲ ਉਹ ਹੈ ਵੀ ਆਪ ਮਿੱਠਾ ਖਾਂਦੇ ਪਏ ਆ ਤੇ ਦੂਸਰਿਆਂ ਨੂੰ ਕਹਿੰਦੇ ਭਾਈ ਤੁਸੀਂ ਸ਼ੂਗਰ ਫ੍ਰੀ ਚਾਹ ਪੀਓ, ਹਨਾ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਉਹਨਾਂ ਚੀਜ਼ਾਂ ਨੂੰ ਸਾਰੇ ਰਲ ਮਿਲ ਕੇ ਥੋੜਾ ਥੋੜਾ ਜ਼ਿੰਦਗੀ ਚ ਅਮਲ ਚ ਲਿਆਈਏ, ਫਿਰ ਇੱਕ ਦੂਜੇ ਨਾਲ ਸ਼ੇਅਰ ਕਰੀਏ ਵੀ ਹਾਂ ਮੈਂ ਆਹ ਕੀਤਾ ਸੀਗਾ ਤੇ ਉਹਦੇ ਨਾਲ ਆਹ ਮੈਨੂੰ ਵਧੀਆ ਲੱਗਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਅੱਜ ਕੱਲ ਵਰਤ ਰੱਖਿਆ ਭਾਈ ਫੇਸਬੁੱਕ ਤੋਂ ਰੱਖਿਆ, ਮੈਂ ਇੱਕ ਉਹ ਸੋਸ਼ਲ ਮੀਡੀਆ ਜਿਹੜਾ ਮੈਂ ਉਹਨੂੰ ਹੱਥ ਨਹੀਂ ਲਾਉਣਾ, ਇੱਕ ਹਫ਼ਤਾ ਜਾਂ ਇੰਨੇ ਦਿਨ ਨਹੀਂ ਟੱਚ ਕਰਨਾ, ਉਹਦੇ ਨਾਲ ਮੇਰੀ ਜ਼ਿੰਦਗੀ ਚ ਕੀ ਫਰਕ ਪੈਂਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਜਾਂ ਤੁਹਾਡੇ ਨਾਲ ਇਹੋ ਜਿਹਾ ਕੁਛ ਹੁੰਦਾ ਉਹ ਤੁਸੀਂ ਸਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰੋ, ਫਿਰ ਇੱਕ ਦੂਜੇ ਨੂੰ ਲੱਗਦਾ ਵੀ ਜਿੱਦਾਂ ਡਾਇਟ ਦੀ ਗੱਲ ਨੀ ਚੱਲਦੀ, ਕਹਿੰਦੇ ਵੀ ਭਾਈ ਕਿਹੜਾ ਡਾਇਟ ਪਲਾਨ ਆ ਤੂੰ ਕਰਦਾ, ਮੇਰਾ ਇੰਨਾ ਭਾਰ ਘੱਟ ਗਿਆ, ਦੂਸਰਾ ਅੱਖਾਂ ਬੰਦ ਕੀਤੀ ਉਹ ਡਾਇਟ ਪਲਾਨ ਸ਼ੁਰੂ ਕਰ ਲੈਂਦਾ ਵੀ ਅੱਛਾ ਜੇ ਇਹਦਾ ਘੱਟ ਗਿਆ ਤਾਂ ਮੇਰਾ ਵੀ ਘਟੂਗਾ। ਸੋ ਸਿਰਫ ਇਹ ਚੀਜ਼ ਆ ਤੇ ਅਸੀਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਿਆ ਕਰੀਏ ਜ਼ਰੂਰ ਇਹੋ ਜਿਹੇ।
ਤੇ ਵਿਚਾਰ ਵੀ ਉਹ ਜਿਹਦੇ ਨਾਲ ਹੋਇਆ ਹੋਵੇ ਜਾਂ ਲੱਗਦਾ ਹੋਵੇ ਕਿ ਹੋ ਸਕਦਾ ਆ, ਕਿਉਂਕਿ ਪਹਿਲਾਂ ਤਾਂ ਜਿਹੜੀ ਵੀ ਔਖੀ ਚੀਜ਼ ਆ ਨਾ ਉਹ ਲੱਗਦਾ ਹੋਵੇ ਕਿ ਨਹੀਂ ਹੋ ਸਕਦੀ, ਪਹਿਲਾਂ ਨੋ ਹੀ ਹੁੰਦੀ ਆ, ਪਰ ਇਹ ਸਾਡਾ ਮਿਹਨਤ ਆ ਜਾਂ ਸਾਡਾ ਜਿਹੜਾ ਸਿਦਕ ਆ ਉਹ ਦੱਸਦਾ ਕਿ ਨਹੀਂ ਹੋ ਸਕਦੀ ਆ, ਪਰ ਇਹਦੇ ਲਈ ਇਸ ਹੱਦ ਤੱਕ ਜਾਣਾ ਪੈਣਾ ਆ।
ਇਸ ਹੱਦ ਤੱਕ ਜਾਣਾ ਪੈਣਾ
ਓਨੀ ਕੀਮਤ ਦੇਣ ਲਈ ਤਿਆਰ ਆ। ਜਦੋਂ ਉਹ ਕੀਮਤ ਦੇ ਦਿੰਦੇ ਆ ਫਿਰ ਸਾਡੇ ਲਈ ਚੀਜ਼ਾਂ ਹੋਣ ਲੱਗ ਪੈਂਦੀਆਂ ਤੇ ਦੂਜਿਆਂ ਨੂੰ ਲੱਗਦਾ ਕਿ ਨਹੀਂ ਓਏ ਹੋਏ ਹੋਏ ਹੋ ਗਈ ਸੀ ਉਹ ਹੁਣੀ ਤਾਂ ਹੀ ਆ ਕਿ ਹਰ ਰੋਜ਼ ਉੱਠ ਕੇ ਜਾਂਦੇ। ਮੈਂ ਲਾਸਟ ਈਅਰ ਨਾ ਸਨੋ ਬਹੁਤ ਪਈ ਹੋਈ ਸੀਗੀ ਤੇ ਮੈਂ ਇੱਥੇ ਟਰੱਕ ਦੀ ਡਰਾਈਵਿੰਗ ਕਰਦਾ ਆ ਤੇ ਮੈਨੂੰ ਮੰਮੀ ਨੇ ਕਿਹਾ ਕਹਿੰਦੇ ਪੁੱਤ ਰਹਿਣ ਦੇ ਅੱਜ ਜਾਣ ਨੂੰ ਵੀ ਤੂੰ ਕੋਈ ਬਹਾਨਾ ਮਾਰ ਦੇ। ਮੈਂ ਕਿਹਾ ਮੰਮੀ ਠੀਕ ਆ ਮੈਂ ਮੰਨ ਲੈਣਾ ਕਿ ਤੁਸੀਂ ਕਹਿੰਦੇ ਆ ਤਾਂ ਠੀਕ ਆ। ਮੈਂ ਕਿਹਾ ਮੈਂ ਉੱਥੇ 150 ਡਰਾਈਵਰ ਵਿੱਚੋਂ ਕੱਲਾ ਹੀ ਸਰਦਾਰ ਮੁੰਡਾ ਆ ਠੀਕ ਆ ਤੇ ਤੁਸੀਂ ਪੁੱਛਦੇ ਆ ਕਿ ਜੇ ਮੈਂ ਅੱਜ ਨਹੀਂ ਜਾਊਂਗਾ ਧੁੱਪੇ ਜਦੋਂ ਪੱਧਰੇ ਦੇਣੇ ਆ ਸਾਰਾ ਕੁਛ ਸਹੀ ਆ ਉਦੋਂ ਤਾਂ ਸਾਰੇ ਡਰਾਈਵਰ ਚਲੇ ਜਾਂਦੇ ਆ। ਜਦੋਂ ਮੈਂ ਅੱਜ ਨਹੀਂ ਜਾਊਂਗਾ ਨਾ ਤਾਂ ਉਹਨਾਂ ਦਾ ਇੰਪ੍ਰੈਸ਼ਨ ਹੋਊਗਾ ਕਿ ਜਿਹੜੇ ਆ ਟਰਮਨ ਵਾਲੇ ਬੰਦੇ ਆ ਨਾ ਇਹ ਆਉਂਦੇ ਨੀ ਹੈਗੇ ਇਹ ਜਦੋਂ ਪ੍ਰੋਬਲਮ ਹੁੰਦੀ ਆ ਉਦੋਂ ਨਹੀਂ ਆਉਂਦੇ ਹੈਗੇ
ਉਦੋਂ ਨੀ ਆਉਂਦੇ
ਪਠਾਈ ਰੱਖਣ ਉਹ ਭਾਵੇਂ ਨਾ ਭੇਜਣ ਕਿਉਂਕਿ ਕੰਪਨੀਆਂ ਤੁਹਾਨੂੰ ਪਤਾ ਹੀ ਆ ਇੰਗਲਿਸ਼ ਕੰਪਨੀਆਂ ਉਹ ਕਹਿ ਦਿੰਦੀਆਂ ਜੇ ਸੇਫ ਨਹੀਂ ਹੈਗਾ ਉੱਥੇ ਰੋਕ ਲਓ ਉੱਥੇ ਨਾ ਜਾਓ ਪਰ ਜਿਹੜਾ ਸ਼ੋ ਆਫ ਆ ਜਿਹੜਾ ਉੱਥੇ ਜਾ ਕੇ ਖੜਨਾ ਆ ਉਹ ਬਹੁਤ ਵੱਡੀ ਇੰਪੋਰਟੈਂਟ ਆ
ਸਹੀ ਗੱਲ ਆ
ਉਹ ਜ਼ਰੂਰੀ ਆ ਚਾਹੇ ਕੰਮ ਕਰਦੇ ਆ ਚਾਹੇ ਸਮਝੀ ਭਾਜੀ 3 ਵਜੇ ਉੱਠਦੇ ਆ ਉਹ ਬਹੁਤ ਵੱਡੀ ਚੀਜ਼
ਉੱਠਦੇ ਆ
ਹਰ ਬੰਦੇ
ਬਹੁਤ ਵੱਡੀ ਚੀਜ਼ ਆ ਬਿਲਕੁਲ ਬਿਲਕੁਲ ਉਹ ਇੱਕ ਤਪੱਸਿਆ ਉਹਨਾਂ ਦੀ ਸਹੀ ਗੱਲ ਆ। ਮੈਂ ਕਹਿੰਦੀ ਭੀ ਕੋਈ ਵੀ ਚੀਜ਼ ਜਦੋਂ ਬਣਦੀ ਆ ਉਹਦੀਆਂ ਨੀਹਾਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਵੱਲ ਜਦੋਂ ਝਾਕੋ ਤੇ ਫੇਰ ਹੀ ਪਤਾ ਲੱਗਦਾ ਭੀ ਕਿੰਨੀਆਂ ਡੂੰਘੀਆਂ ਉਹਨਾਂ ਦੇ ਵਿੱਚ ਕੌਣ ਕੌਣ ਪਿਆ ਹੋਇਆ। ਸੋ ਬਿਲਕੁਲ ਬਹੁਤ ਵਧੀਆ ਗੱਲਬਾਤ ਵਰਿੰਦਰ ਬੜਾ ਵਧੀਆ ਲੱਗਾ ਔਰ ਬੜਾ ਕੁਛ ਸਿੱਖਿਆ ਸਾਨੂੰ। ਅਮਰਦੀਪ ਕੌਰ ਹੁਣੀ ਵੀ ਦੀਦੀ ਅਮਰਦੀਪ ਮੈਲਬਨ ਤੋਂ ਜੋ ਮੰਗਲਵਾਰ ਦਾ ਪ੍ਰੋਗਰਾਮ ਕਰਦੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਆਲਸੋ ਲਿਸਨਿੰਗ ਟੂਡੇ ਐਂਡ ਇੰਜੋਇੰਗ ਯੂਅਰ ਸ਼ੋਅ ਥੈਂਕ ਯੂ ਫੋਰ ਆਸਕਿੰਗ। ਬਹੁਤ ਬਹੁਤ ਸ਼ੁਕਰੀਆ ਦੀਦੀ ਤੁਹਾਡੀ ਵੀ ਹਾਜ਼ਰੀ ਦੇ ਲਈ ਜਿੱਦਾਂ ਅਸੀਂ ਵੁਮਨ ਪਾਵਰ ਦੀ ਗੱਲ ਕਰਦੇ ਪਏ ਸੀਗੇ। ਸੋ ਇਹੋ ਜਿਹੀ ਗੱਲ ਨੀ ਹੈਗੀ ਭੈਣਾਂ ਸਾਡੀਆਂ ਨਾਲ ਹੈਗੀਆਂ ਆ ਹਨਾ ਤੇ ਕਹਿੰਦੇ ਆਈ ਐਮ ਲਿਸਨਿੰਗ ਲਵ ਐਂਡ ਰਿਗਾਰਡਸ। ਬਹੁਤ ਬਹੁਤ ਸ਼ੁਕਰੀਆ ਦੀਦੀ ਤੁਹਾਡੇ ਪਿਆਰ ਤੇ ਤੁਹਾਡਾ ਜਿਹੜਾ ਹਮੇਸ਼ਾ ਹੌਸਲਾ ਅਫਜ਼ਾਈ ਆ ਹਮੇਸ਼ਾ ਮੈਨੂੰ ਰੇਰਦੀ ਰਹਿੰਦੀ ਆ ਜ਼ਿੰਦਗੀ ਦੇ ਵਿੱਚ। ਅਰਸ਼ ਮੱਲੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਸੁਖਪ੍ਰੀਤ ਤੇ ਸਰਬਜੀਤ ਬਾਈ ਜੀ ਨੂੰ। ਕਹਿੰਦੇ ਕਿ ਬੜੇ ਦਿਨ ਹੋਏ ਰੋ ਕੇ ਨਹੀਂ ਦੇਖਿਆ ਜ਼ਿੰਦਗੀ ਦੇ ਨੇੜੇ ਹੋ ਕੇ ਨਹੀਂ ਵੇਖਿਆ ਦੂਰੋਂ ਤਾਂ ਨਜ਼ਰ ਮਾਰੀ ਕਈ ਵਾਰ ਆਪਣੇ ਮੈਂ ਹੱਥੀ ਛੋਹ ਕੇ ਨਹੀਂ ਵੇਖਿਆ। ਵਾਹ ਜੀ ਵਾਹ। ਯਾਦ ਗਮ ਕਿਤਾਬ ਸ਼ਰਾਬ ਜ਼ਿੰਦਗੀ ਜੋ ਹਾਂ ਬਸ ਹਾਂ ਹੋਰ ਹੋ ਕੇ ਨਹੀਂ ਵੇਖਿਆ। ਜਿਸਮ ਬੜੇ ਨੇ ਜਿਸਮਾਂ ਦੇ ਭੁੱਖੇ ਜਿਸਮ ਤੋਂ ਅੱਗੇ ਹੋ ਕੇ ਨਹੀਂ ਵੇਖਿਆ ਪੱਕੇ ਰਾਹਾਂ ਉੱਤੇ ਜ਼ਿੰਦਗੀ ਤੂੰ ਵੀ ਤੁਰ ਪਈ ਅਰਸ਼ ਦੀ ਤੂੰ ਪ੍ਰੀਤ ਹੋ ਕੇ ਨਹੀਂ ਵੇਖਿਆ। ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ। ਅਰਸ਼ ਦੀ ਜਿਹੜੀ ਸ਼ਾਇਰੀ ਹੁੰਦੀ ਹੈ ਨਾ ਬਹੁਤ ਹੀ ਡੂੰਘੀ ਹੁੰਦੀ ਆ ਬਹੁਤ ਹੀ ਵਧੀਆ। ਅਰਸ਼ ਜ਼ਰੂਰ ਲਿਖਿਆ ਕਰੋ ਔਰ ਇਹ ਜਜ਼ਬਾਤਾਂ ਦੇ ਪੈਮਾਨੇ ਹੁੰਦੇ ਆ ਜਿਹੜੇ ਛਲਕ ਜਾਂਦੇ ਆ ਨਾ ਤੇ ਫੇਰ ਕੁਝ ਇਹੋ ਜਿਹੀਆਂ ਨਜ਼ਮਾਂ ਕੁਝ ਇਹੋ ਜਿਹੇ ਗੀਤ ਬਣਦੇ ਆ ਜ਼ਰੂਰ ਲਿਖਿਆ ਕਰੋ। ਜੀ ਵਰਿੰਦਰ ਕੀ ਕਹਿੰਦੇ ਹੋ?
ਇਹਨਾਂ ਦਾ ਅੱਗੇ ਵੀ ਮੈਂ 2-4 ਵਾਰੀ ਹੈ ਨਾ ਸ਼ੇਰ ਸੁਣੇ ਆ ਬੋਬੀ ਜੀ ਦੇ ਪ੍ਰੋਗਰਾਮ ਚ ਵੀ ਇਹ ਬਹੁਤ ਹੀ ਸੋਹਣਾ ਲਿਖਦੇ ਆ ਤੇ ਮੈਨੂੰ ਹੁੰਦਾ ਮੈਨੂੰ ਕਈ ਵਾਰੀ ਜੈਲਸ ਜੀ ਹੁੰਦੀ ਕਿ ਮੇਰੇ ਏਦਾਂ ਹੁੰਦਾ ਉਹ ਹੁੰਦਾ ਕਿ ਮੈਨੂੰ ਏਦਾਂ ਦਾ ਕਿਉਂ ਨੀ ਆਉਂਦਾ ਹੈਗਾ ਤਾਂ ਇਹ ਪਰਮਾਤਮਾ ਨੇ ਇਹਨਾਂ ਨੂੰ ਗੁਣ ਦਿੱਤਾ ਆ
ਗੁਣ ਦਿੱਤਾ ਆ। ਹਾਂ ਸਹੀ ਗੱਲ ਆ
ਇਹ ਵੀ ਬਿਲਕੁਲ ਸ਼ੇਅਰ ਕਰਦੇ ਆ ਕਿ 11 ਲੱਖਾਂ ਲੋਕੀ ਸੁਣਦੇ ਆ ਇਹਨਾਂ ਨੂੰ ਤੇ ਪਰਮਾਤਮਾ ਇਹਨਾਂ ਦੀ ਕਲਮ ਨੂੰ ਹੋਰ ਵਧਾਵੇ ਜੀ ਇਹ ਨੀ ਕਹਿੰਦੇ ਆਪਾਂ ਤਾਂ ਕਿੱਦਾਂ ਇੱਕ ਉਹ ਸ਼ਬਦਾਂ ਦਾ ਜੋੜ ਜਿਹਾ ਬਣਾ ਦਿੰਦੇ ਆ ਤਾਂ ਉਹ ਬਹੁਤ ਹੀ ਜਾਦੂਗਰ ਵਾਲੀ ਚੀਜ਼ ਆ ਇਹ।
ਬਿਲਕੁਲ ਸਹੀ ਗੱਲ ਆ। ਸੋ ਬਿਲਕੁਲ ਜੀ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਗੁਣ ਜ਼ਰੂਰ ਦਿੱਤਾ ਹੋਇਆ ਆ। ਆਪਣੇ ਅੰਦਰ ਉਹਨਾਂ ਗੁਣਾਂ ਨੂੰ ਧਿਆਨ ਨਾਲ ਦੇਖੋ ਉਹਨਾਂ ਨੂੰ ਕੱਢੋ। ਐ ਨੀ ਹੁੰਦਾ ਵੀ ਹਾਏ ਮੇਰੇ ਕੋਲ ਤਾਂ ਗਾ ਨੀ ਹੁੰਦਾ ਮੇਰੇ ਕੋਲ ਤਾਂ ਲਿਖ ਨੀ ਹੁੰਦਾ ਮੇਰੇ ਕੋਲ ਨੱਚ ਨੀ ਹੁੰਦਾ। ਬਹੁਤ ਸਾਰੇ ਗੁਣ ਆ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਦਿੱਤੇ ਹੋਏ ਆ। ਆਪਣੇ ਆਪਣੇ ਗੁਣ ਨੂੰ ਲੱਭੋ ਉਹੀ ਐਕਚੁਅਲ ਚ ਤੁਹਾਡਾ ਸੁਪਨਾ ਆ ਕਿਉਂਕਿ ਪਰਮਾਤਮਾ ਨੇ ਜਿਹੜਾ ਗੁਣ ਤੁਹਾਨੂੰ ਦੇ ਕੇ ਤੋਰਿਆ ਹੈ ਨਾ ਇੱਥੇ ਉਹੀ ਤਾਂ ਤੁਹਾਡੀ ਜਰਨੀ ਆ ਸੀ। ਜੇ ਤੁਸੀਂ ਉਹਨੂੰ ਨੀ ਸਮਝਿਆ ਫਿਰ ਤੁਹਾਨੂੰ ਸਾਰਾ ਕੁਝ ਫਿੱਕਾ ਫਿੱਕਾ ਬੁਝਿਆ ਬੁਝਿਆ ਲੱਗਣਾ ਤਾਂ ਹੀ ਅਸੀਂ ਮਹਿਸੂਸ ਕਰਨ ਲੱਗ ਜਾਂਦੇ ਹਾਂ ਹਾਏ ਕੀ ਆ ਹਨਾ। ਕਈ ਵਾਰੀ ਵੈਕਿਊਮ ਜਿਹੀ ਲੱਗਦੀ ਹੈ ਲਾਈਫ ਕਿਉਂਕਿ ਅਸੀਂ ਉਸ ਚੀਜ਼ ਨੂੰ ਫੜਦੇ ਨੀ ਉਸ ਸੁਪਨੇ ਨੂੰ ਫੜਦੇ ਨੀ ਜਿਹੜਾ ਕਿਤੇ ਸਾਡੇ ਅੰਦਰ ਤਾਰੀਆਂ ਲਾਈ ਜਾਂਦਾ। ਸੋ ਆਪਣੇ ਉਹਨਾਂ ਸੁਪਨਿਆਂ ਨੂੰ ਫੜੋ ਉਹਨਾਂ ਗੁਣਾਂ ਨੂੰ ਫੜੋ ਔਰ ਕੱਢੋ ਬਾਹਰ ਇੱਕ ਦੂਜੇ ਨਾਲ ਸਾਂਝਾ ਕਰੋ। ਹਰਮਨ ਪਰਿਵਾਰ ਇਸੇ ਲਈ ਆ ਇੱਕ ਦੂਜੇ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਦੂਜੇ ਨੂੰ ਪਿਆਰ ਦੇਣ ਲਈ ਇੱਕ ਦੂਜੇ ਨੂੰ ਸਹਾਰਾ ਮੋਢਾ ਦੇਣ ਲਈ, ਕਦੀ ਅਸੀਂ ਇੱਕ ਦੂਜੇ ਦੇ ਮੋਢੇ ਤੇ ਸਿਰ ਰੱਖ ਕੇ ਰੋ ਲੈਂਦੇ ਹਾਂ ਤੇ ਕਦੀ ਇੱਕ ਦੂਜੇ ਦੀਆਂ ਗੱਲਾਂ 'ਚ ਅਸੀਂ ਖਿੜਖਿੜਾ ਕੇ ਹੱਸ ਪੈਂਦੇ ਹਾਂ। ਸੋ ਬਹੁਤ ਹੀ ਪਿਆਰਾ ਪਰਿਵਾਰ। ਸੋ ਵਰਿੰਦਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਥ ਨਿਭਾਉਣ ਦੇ ਲਈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਆਉਂਦੇ ਜਾਂਦੇ ਰਿਹਾ ਕਰੋ।
ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਬਹੁਤ। ਮੈਂ ਬਹੁਤ ਕੁਝ ਸਿੱਖਦਾ ਆ, ਸਿੱਖ ਲੈਂਦਾ ਆ। ਜਦੋਂ ਮੇਰੇ ਕੋਲ ਕਦੇ ਨਹੀਂ ਵੀ ਟਾਈਮ ਹੁੰਦਾ, ਮੈਂ ਦੁਬਾਰਾ ਪੋਡਕਾਸਟ ਫਿਰ ਕੋਈ ਪੁਰਾਣਾ ਕੱਢ ਕੇ ਸੁਣ ਲੈਂਦਾ ਤੇ ਮੈਨੂੰ ਏਦਾਂ ਲੱਗਦਾ ਕਿ ਮੈਂ ਇੱਕ ਬੁੱਕ ਪੜ੍ਹਤੀ ਆ ਜਾਂ ਇੱਕ ਕਹਾਣੀ ਸੁਣ ਲਈ ਆ, ਤਾਂ ਮੈਂ ਉਹਦੇ ਵਿੱਚੋਂ ਹਰ ਵੇਲੇ ਉਹ ਕਹਿੰਦੇ ਹੁੰਦੇ ਨਾ ਉਹ ਡੋਲੂ ਸੁੱਟਦਾ ਆ ਭਰ ਕੇ ਉਹ ਯੂਜ਼ ਕਰ ਲੈਂਦਾ, ਮੈਨੂੰ ਏਦਾਂ ਲੱਗਦਾ ਰਹਿੰਦਾ। ਰੇਡੀਓ ਉਹ ਤੋਂ ਵੀ ਬਹੁਤ ਜ਼ਿਆਦਾ ਆ, ਵੱਧ ਗਈ ਆ।
ਤੁਹਾਡੇ ਪਿਆਰ ਦਾ ਵੀ ਇੰਨਾ ਹੀ ਥੈਂਕ ਯੂ, ਟੋਕਰਾ ਭਰ ਕੇ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ, ਖੁਸ਼ ਰਹੋ ਸਦਾ। ਸੋ ਸੱਚੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਤੁਹਾਡੇ ਸਾਰਿਆਂ ਦੇ ਪਿਆਰ ਦਾ, ਤੁਹਾਡੇ ਸਾਰਿਆਂ ਦੇ ਸਾਥ ਦਾ, ਇਹ ਹਰਮਨ ਪਰਿਵਾਰ ਦਾ, ਜਿਹਨੇ ਇੰਨਾ ਪਿਆਰਾ ਇੱਕ ਹੋਰ ਪਰਿਵਾਰ ਰੱਖਿਆ ਹੋਇਆ ਸੀ ਜ਼ਿੰਦਗੀ ਦੇ ਵਿੱਚ, ਜਿਹਦੇ ਨਾਲ ਰਾਬਤਾ ਕਾਇਮ ਕਰਨਾ ਸੀ ਮੈਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅੱਜ ਜ਼ਿੰਦਗੀ ਦੇ ਨਾਲ ਇਹ ਰਿਲੇਟਡ ਕੁਝ ਗੱਲਾਂ ਕੀਤੀਆਂ ਆਪਣੀ ਸਮਝ ਦੇ ਅਕੋਰਡਿੰਗਲੀ, ਜਿੰਨੀ ਕੁ ਮੇਰੀ ਸਮਝ ਹੈਗੀ ਆ। ਬਾਕੀ ਤੁਹਾਡੇ ਸਾਰਿਆਂ ਦੇ ਸਾਥ ਨੇ ਉਹਨਾਂ ਗੱਲਾਂ ਨੂੰ ਹੋਰ ਵੀ ਪਿਆਰੀਆਂ ਬਣਾ ਦਿੱਤਾ। ਸੋ ਜ਼ਿੰਦਗੀ ਦੇ ਵਿੱਚ ਗੱਲ ਚੱਲ ਰਹੀ ਸੀ ਜੀ ਆਪਣੇ ਸੁਪਨਿਆਂ ਦੀ, ਤੇ ਵਰਿੰਦਰ ਨੇ ਵੀ ਜਿੱਦਾਂ ਗੱਲ ਕੀਤਾ ਵੀ ਅਸੀਂ ਜੋ ਕਹਿ ਦਿੰਨੇ ਆ, ਜੋ ਸੋਚ ਲੈਂਦੇ ਆ, ਸੋ ਬਿਲਕੁਲ ਸਾਡੀ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਹੁੰਦੀ ਆ ਨਾ, ਇਟਸ ਆਲ ਅਬਾਊਟ ਅਵਰ ਚੋਇਸਿਸ, ਸਾਡੀਆਂ ਆਪਣੀਆਂ ਹੀ ਚੋਇਸਿਸ ਹੁੰਦੀਆਂ ਆ। ਸੋਚ ਕੇ ਦੇਖੋ ਅੱਜ ਤੋਂ ਪਿੱਛੇ ਵੱਲ, ਜ਼ਿੰਦਗੀ ਦੇ ਵਿੱਚ ਵੀ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਉਹ ਸਾਡੀ ਚੋਇਸ ਸੀ, ਹੈਨਾ। ਕੁਝ ਕੁ ਪਰਮਾਤਮਾ ਦੀਆਂ ਵੱਲੋਂ ਭਾਣੇ ਵੀ ਹੁੰਦੇ ਆ ਉਹਦੇ, ਪਰ ਫੇਰ ਵੀ ਜ਼ਿੰਦਗੀ 'ਚ ਜੇ ਅਸੀਂ ਕੁਝ ਵੀ ਕੀਤਾ ਤੇ ਅਸੀਂ ਆਪਣੀਆਂ ਆਪਣੀਆਂ ਜਿਹੜੀਆਂ ਚੋਇਸਿਸ ਆ ਉਹਨਾਂ ਦੇ ਅਕੋਰਡਿੰਗਲੀ ਕੀਤਾ ਹੁੰਦਾ। ਸਾਡੀ ਚੋਇਸ ਸੀ ਅਸੀਂ ਆਸਟ੍ਰੇਲੀਆ ਆਉਣਾ ਜਾਂ ਕਿਸੇ ਹੋਰ ਜਗ੍ਹਾ ਆਉਣਾ, ਉਹ ਚੀਜ਼ ਹਕੀਕਤ ਬਣੀ, ਹੈਨਾ। ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰੋ ਕਿ ਜੋ ਅਸੀਂ ਚੋਇਸ ਲਈ ਜੋ ਸੋਚਿਆ ਸੀ ਉਹ ਹੋਈ। ਹੁਣ ਇੱਥੇ ਆ ਕੇ ਦੀ ਜਿਹੜੀ ਸਟਰਗਲ ਸੀਗੀ ਉਹ ਸਾਡੀ ਸਾਰਿਆਂ ਦੇ ਆਪਣੇ ਆਪਣੇ ਅਕੋਰਡਿੰਗਲੀ ਜਿੰਨੀ ਅਸੀਂ ਕਰਨੀ ਸੀ ਕੀਤੀ, ਉਸ ਤੋਂ ਬਾਅਦ ਹਰ ਕੋਈ ਸੈੱਟ ਆ। ਹਰ ਕੋਈ ਕੀ, ਬਾਕੀ ਗੱਲ ਉਹੀ ਹੁੰਦੀ ਆ ਵੀ ਅਸੀਂ ਸੈੱਟ ਹੋਣ ਦੀ ਡੈਫੀਨੇਸ਼ਨ ਕਿਹਨੂੰ ਮੰਨਦੇ ਆ, ਵੀ ਅਸੀਂ ਕਦੋਂ ਸਕਸੈਸਫੁਲ ਆ। ਜਦੋਂ ਤੁਸੀਂ ਮੰਨ ਲਓ ਵੀ ਮੈਂ ਜ਼ਿੰਦਗੀ 'ਚ ਬਹੁਤ ਖੁਸ਼ ਆ ਨਾ, ਉਦੋਂ ਹੀ ਤੁਸੀਂ ਸਕਸੈਸਫੁਲ ਹੋ ਜਾਂਦੇ ਆ। ਜੇ ਅਸੀਂ ਆਪਣੀ ਐਡੀਆਂ ਭਰੀਆਂ ਘਰ ਦੇਖ ਕੇ ਵੀ ਰੋਈ ਜਾਣਾ ਵੀ ਕੁਛ ਨਹੀਂ ਹੈਗਾ, ਮਰ ਗਏ ਲੁੱਟ ਗਏ, ਤੇ ਫੇਰ ਤੇ ਬਸ ਕੋਈ ਚੱਕਰ ਨਹੀਂ। ਸੋ ਆਪਣਾ ਆਲਾ ਦੁਆਲਾ ਦੇਖੋ ਇਸ ਵੇਲੇ, ਜਿੱਥੇ ਵੀ ਤੁਸੀਂ ਹੈਗੇ ਆ, ਜਿਹੜਾ ਕੰਮ ਵੀ ਕਰ ਰਹੇ ਆ, ਜੋ ਵੀ ਕਰ ਰਹੇ ਆ, ਉਹਦੇ ਲਈ ਥੈਂਕਫੁਲ ਹੋਵੋ ਉਸ ਪਰਮਾਤਮਾ ਦਾ ਕਿ ਉਹਨੇ ਸਾਨੂੰ ਇਸ ਲਾਇਕ ਬਖਸ਼ਿਆ ਕਿ ਅਸੀਂ ਅੱਜ ਉਹ ਕੰਮ ਕਰ ਰਹੇ ਹਾਂ। ਔਰ ਜਿੱਥੇ ਕਿਤੇ ਵੀ ਹੈਗੇ ਆ, ਉਸ ਪਰਮਾਤਮਾ ਦੇ, ਉਸ ਕੁਦਰਤ ਦੇ ਬਲਿਹਾਰੇ ਜਾਈਏ ਔਰ ਸ਼ੁਕਰ ਕਰੀਏ ਉਸ ਪਰਮਾਤਮਾ ਦਾ। ਮੈਂ ਜੋ ਇਸ ਵੇਲੇ ਕਰ ਰਹੀ ਹਾਂ ਕਿ ਸ਼ੁਕਰ ਹੈ ਪਰਮਾਤਮਾ ਤੂੰ ਮੈਨੂੰ ਇੰਨਾ ਸੋਹਣਾ ਪਰਿਵਾਰ ਦਿੱਤਾ। ਤੇ ਲੈ ਜੀ, ਧਨੀ ਨੇ ਉਸੇ ਵੇਲੇ ਜਾਣਾ ਹੁੰਦਾ, ਇਹਨੇ ਉਸ ਵੇਲੇ ਕੁੰਡਾ ਖੜਕਾਉਣਾ ਹੁੰਦਾ ਜਦੋਂ ਬੰਦੇ ਨੇ ਸੋਣਾ ਹੁੰਦਾ। ਸੋ ਉਹੀ ਗੱਲ ਆ, ਅੱਜ ਕੱਲ ਇਹ ਹਮੇਸ਼ਾ ਲੇਟ ਲਤੀਫ ਹੋ ਗਿਆ, ਜਦੋਂ ਮੈਂ ਜਾਣਾ ਹੁੰਦਾ ਨਾ ਉਦੋਂ ਇਹਦਾ ਮੈਸੇਜ ਆਊਗਾ, ਕਹਿੰਦਾ ਥੱਕ ਗਏ ਲੱਗਦਾ ਤੁਸੀਂ, ਸਤਿ ਸ੍ਰੀ ਅਕਾਲ ਕਹਿੰਦਾ। ਮੈਂ ਕੋਈ ਨੀ ਥੱਕੀ, ਮੈਨੂੰ ਤੂੰ 4 ਘੰਟੇ ਹੋਰ ਬਿਠਾ ਲਾ, ਪਰ ਮੈਂ ਸਰਬਜੀਤ ਭਾਜੀ ਦਾ ਸੋਚਦੀ ਆ, ਉਹਨਾਂ ਨੇ ਇੱਕ ਵਾਰੀ ਸੋਣਾ ਹੁੰਦਾ। ਸੋ ਇਸ ਕਰਕੇ ਮੈਨੂੰ ਹੁੰਦਾ ਵੀ ਜਿਹੜਾ ਪ੍ਰੋਗਰਾਮ ਆ ਮੈਂ ਟਾਈਮ ਸਿਰ ਹੀ ਨਿਬੇੜਾ ਤਾਂ ਵਧੀਆ ਆ, ਕਿਉਂਕਿ ਭਾਜੀ ਬਹੁਤ ਜਲਦੀ ਉੱਠੇ ਹੁੰਦੇ ਅੱਜ ਕੱਲ। ਸੋ ਜਦੋਂ ਕੋਈ ਗੱਲ ਨੀ, ਇੱਕ ਵਾਰੀ ਇਹ ਸਟੂਡੀਓ ਸ਼ੁਰੂ ਹੋ ਗਿਆ ਨਾ ਐਡੀਲੇਡ ਦਾ, ਫੇਰ ਤੂੰ ਭਾਵੇਂ ਮੈਨੂੰ ਘੰਟਾ ਹੋਰ ਬਿਠਾ ਲਿਆ ਕਰੀ, ਮੈਂ ਨੀ ਕੁਛ ਕਹਿੰਦੀ, ਥੱਕਦੀ ਨੀ, ਨਾਲੇ ਮੈਂ ਕੀ ਕਰਨਾ ਹੁੰਦਾ, ਗੱਲਾਂ ਹੀ ਤਾਂ ਮਾਰਨੀਆਂ ਹੁੰਦੀਆਂ। ਤੇ ਦਰਸ਼ਨ ਕਹਿ ਰਿਹਾ, ਕਹਿੰਦਾ ਜੀ ਮੈਨੂੰ ਕਹਿ ਰਿਹਾ ਕਿ ਵਰਿੰਦਰ ਹੁਣਾਂ ਨੂੰ ਵੀਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਬਿਲਕੁਲ ਤੁਹਾਡੀ ਪਹੁੰਚ ਕੇ ਹੋਣੀ ਹੈ ਜੀ ਵਰਿੰਦਰ, ਸਤਿ ਸ੍ਰੀ ਅਕਾਲ। ਤੇ ਕਹਿੰਦੇ ਕਿ ਹਰਜਿੰਦਰ ਘੁੰਮਣ ਅੰਕਲ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਜੀ, ਮਾਸਟਰ ਮੋਮਬੱਤੀ ਵਾਂਗ ਜਲ ਕੇ ਬੱਚਿਆਂ ਨੂੰ ਗਿਆਨ ਦਿੰਦੇ ਆ, ਬਿਲਕੁਲ ਜੀ, ਤੇ ਮਾਂ ਦੀ ਮਮਤਾ। ਕਹਿੰਦੇ ਅਮਰਜੀਤ ਵੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਆ, ਹਾਂਜੀ ਅਮਰਦੀਪ ਵੀ, ਅੱਛਾ ਅਮਰਦੀਪ ਕਹਿਣਾ ਹੋਣਾ, ਬਿਲਕੁਲ ਜੀ, ਬਹੁਤ ਵਧੀਆ ਗੱਲ ਕਰਦੇ ਆ, ਬੜੀਆਂ ਪਿਆਰੀਆਂ ਬੜੀਆਂ ਸਿਆਣੀਆਂ ਗੱਲਾਂ ਹੁੰਦੀਆਂ ਦੀਦੀਆਂ। ਤੇ ਨਾਲ ਹੀ ਕਹਿੰਦੇ ਸੁਖਪ੍ਰੀਤ ਕਿ ਮੈਂ ਆਪਣੇ ਪਰਿਵਾਰ, ਯਾਰਾਂ, ਦੋਸਤਾਂ, ਰਿਸ਼ਤੇਦਾਰਾਂ, ਪੜ੍ਹਾਈ ਵਿੱਚ ਬੜਾ ਨਲਾਇਕ ਹਾਂ, ਪਰਮਾਤਮਾ ਨੇ ਰੋਟੀ ਖਾਣ ਨੂੰ ਬਹੁਤ ਹੀ ਵਧੀਆ ਦਿੱਤੀ ਹੈ, ਤੇ ਨੌਕਰੀ ਨਹਿਰ ਦੀ ਤੇ ਛੋਕਰੀ ਸ਼ਹਿਰ ਦੀ ਦਿੱਤੀ ਹੈ ਪਰਮਾਤਮਾ ਨੇ। ਸੋ ਲਓ ਜੀ, ਹੋਰ ਕੀ ਚਾਹੀਦਾ। ਤੇ ਇਹਨਾਂ ਨੇ ਕਿਹਾ ਕਿ ਮੱਸਿਆ ਨੂੰ ਮਾਸ ਖਾਵੇ, ਕਾਸ਼ਤੀ ਨੂੰ ਕੁੱਕੜ, ਰੋਜ਼ ਰਾਤ ਨੂੰ ਸ਼ਰਾਬ ਪੀ ਲੈ, ਉਹੀ ਉਹਦੀਆਂ ਬ੍ਰਾਹਮਣ ਦਾ ਪੁੱਤਰ। ਸੋ ਠੀਕ ਹੈ, ਇੰਨੀਆਂ ਜਿਆਦਾ ਗੂੜੀਆਂ ਗੱਲਾਂ ਨਹੀਂ ਅੰਕਲ ਮੈਨੂੰ ਸਮਝ ਆਉਂਦੀਆਂ, ਪਰ ਜੋ ਵੀ ਹੈ ਜੀ ਬਸ ਬੱਲੇ ਬੱਲੇ ਹੀ ਹੈ। ਸੋ ਲਓ ਜੀ, ਕਹਿ ਰਿਹਾ ਦਰਸ਼ਨ ਧਨੀ ਦਾ ਮੈਸੇਜ ਆਇਆ, ਕਹਿੰਦਾ ਦਰਸ਼ਨ ਬਹੁਤ ਖੁਸ਼ ਆ ਅੱਜ, ਪਤਾ ਤੁਹਾਨੂੰ ਕਿਉਂ? ਨਾ ਜੀ ਸਾਨੂੰ ਤਾਂ ਨਹੀਂ ਪਤਾ ਕਿਉਂ, ਹੁਣ ਇਹ ਵੀ ਤੂੰ ਇੱਕ ਮਿਸਟਰੀ ਰੱਖ ਦੇਣੀ ਅੱਜ ਦੇ ਪ੍ਰੋਗਰਾਮ ਵਿਚ ਵੀ ਦਰਸ਼ਨ ਅੱਜ ਏਡਾ ਖੁਸ਼ ਕਿਉਂ ਆ, ਦਰਸ਼ਨ ਦਾ ਰਿਸ਼ਤਾ ਹੋ ਗਿਆ ਕਿਤੇ। ਚਲੋ ਕੋਈ ਗੱਲ ਨੀ, ਇਹ ਵਾਲਾ ਜਿਹੜਾ ਹੈ ਨਾ ਇਹ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿਚ ਦੱਸਾਂਗੇ ਵੀ ਕੀ ਕੀ ਗੱਲ ਆ ਦਰਸ਼ਨ ਅੱਜ ਇੰਨਾ ਖੁਸ਼ ਕਿਉਂ ਆ। ਸੋ ਬਹੁਤ ਵਧੀਆ ਗੱਲ ਆ ਜੀ, ਖੁਸ਼ ਰਹਿਣਾ ਚਾਹੀਦਾ, ਸਾਰੇ ਖੁਸ਼ ਰਹੋ ਤੁਸੀਂ, ਮੈਂ ਤਾਂ ਇਹੀ ਕਹਿੰਦੀ ਆ। ਸੋ ਬਸ ਹੁਣ ਮੈਂ ਆਪਣੀ ਜਰਾ ਕ ਵਿਰਾਮ ਲਾਵਾਂ ਆਪਣੀ। ਹੁਣ ਦੇਖ ਇਹ ਧਨੀ ਤੇ ਦਰਸ਼ਨ ਹੁਣ ਸ਼ੁਰੂ ਹੋਏ ਆ ਮੈਸੇਜ ਕਰਨੇ, ਕਹਿੰਦੇ ਧਨੀ ਕੋਈ ਪੰਗਾ ਨਾ ਪਾ ਦੇ। ਠੀਕ ਹੈ ਜੀ, ਚਲੋ ਅੱਜ ਦੇ ਪ੍ਰੋਗਰਾਮ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮ ਚ ਕਾਲ ਕੀਤੀ, ਮੈਸੇਜਸ ਕੀਤੇ, ਸਪੈਸ਼ਲ ਵਾਲਾ ਥੈਂਕਸ ਉਹਨਾਂ ਦਾ, ਤਾਂ ਜਿਹੜੇ ਚੁੱਪ ਚਾਪ ਸੁਣਦੇ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਤੇ ਧੰਨਵਾਦ ਸਪੈਸ਼ਲ ਵਾਲਾ ਸਰਬਜੀਤ ਭਾਜੀ ਦਾ ਇੱਕ ਵਾਰ ਫੇਰ ਤੋਂ, ਰੀਅਲੀ ਥੈਂਕ ਯੂ ਭਾਜੀ, ਤੇ ਬਹੁਤ ਬਹੁਤ ਸ਼ੁਕਰੀਆ। ਔਰ ਮੇਰਾ ਵੀ ਹੁਣ ਚਾਹ ਦਾ ਟਾਈਮ ਹੋ ਗਿਆ, ਮੈਂ ਵੀ ਚਾਹ ਦੀ ਪਤੀਲੀ ਧਰਾਂ, ਤੇ ਤੁਸੀਂ ਕਰੋ ਜੀ ਅੱਜ ਦੇ ਦਿਨ ਨੂੰ ਇੰਜੋਏ, ਅਗਲੇ ਬੁੱਧਵਾਰ ਨੂੰ ਫੇਰ ਮਿਲਾਂਗੇ ਤੇ ਮਾਰਾਂਗੇ ਗੱਲਾਂ ਬਾਤਾਂ ਆਪਣੀਆਂ ਵਿਹਲੀਆਂ, ਯਾਦਾਂ ਯਾਦ ਕੀਤੀਆਂ ਨੂੰ ਬਹੁਤ ਦੇਰ ਹੋ ਗਈਆਂ, ਅਗਲੇ ਹਫਤੇ ਯਾਦਾਂ ਵੀ ਯਾਦ ਕਰੀਏ ਨਾ ਕੋਈ। ਸੋ ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਹੱਸਦੇ ਵਸਦੇ ਰਹੋ, ਚੜ੍ਹਦੀ ਕਲਾ ਜੀ ਤੇ ਰੱਬ ਰਾਖਾ।